ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਓ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ ਔਰ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦਾ ਪ੍ਰੋਗਰਾਮ ਹਾਜ਼ਰ ਹੈ ਜੀ ਸਿਡਨੀ ਦੇ ਵਿੱਚ 8:01 ਹੋ ਚੁੱਕਾ ਅਤੇ ਬ੍ਰਿਸਬਨ ਦੇ ਵਿੱਚ 7:01। ਸੋ ਪ੍ਰੋਗਰਾਮ ਅੱਜ 2 ਘੰਟੇ ਚੱਲੇਗਾ ਸਾਡਾ ਰੇਡੀਓ ਦੇ ਉੱਤੇ ਔਰ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਵੋਗੇ ਮੈਸੇਜਿਸ ਦੇ ਰਾਹੀਂ। ਇਸ ਤੋਂ ਇਲਾਵਾ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਸ਼ਾਮਿਲ ਹੋਣਗੇ ਅਤੇ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਡਿਸਕਸ ਕਰਨ ਵਾਲੇ ਨੇ। ਖਬਰਾਂ ਨਾਲ ਆਪ ਨੂੰ ਜਾਣੂ ਕਰਾਵਾਂਗੇ ਕੀ ਕੁਛ ਵਾਪਰ ਰਿਹਾ ਸਾਡੇ ਆਸ ਪਾਸ, ਕੀ ਘਟਨਾਕ੍ਰਮ ਹੋ ਰਿਹਾ, ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ। ਇਹ ਸਾਰੀਆਂ ਜਾਣਕਾਰੀਆਂ ਅੱਜ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਨਸ਼ਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਪਿਆਰਿਓ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ, ਤੰਦਰੁਸਤ ਹੋ? ਅਤੇ ਅੱਜ ਦਿਨ ਐਤਵਾਰ ਹੈ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਾਡੇ ਸਰੋਤੇ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਵੱਖਰੇ ਵੱਖਰਾ ਟਾਈਮ ਜ਼ੋਨ ਹੈ, ਵੱਖਰੀਆਂ ਵੱਖਰੀਆਂ ਤਰੀਕਾਂ ਨੇ। ਸਾਰਿਆਂ ਦਾ ਸਵਾਗਤ ਹੈ। 17 ਤਰੀਕ ਅੱਜ ਆਸਟ੍ਰੇਲੀਆ 'ਚ ਦਿਨ ਐਤਵਾਰ ਹੈ 2024 ਦੀ, ਨਾਨਕਸ਼ਾਹੀ 4 ਮੱਘਰ, ਸੰਮਤ 556। ਸੋ ਜਿੱਥੋਂ ਵੀ ਜੁੜਦੇ ਹੋ ਸਵਾਗਤ। ਅਤੇ ਦਿਨ ਅੱਜ ਠੰਡਾ ਚੜ੍ਹਿਆ, ਗਰਮੀਆਂ ਦੇ ਵੈਸੇ ਮਾਹੌਲ ਚੱਲ ਰਿਹਾ, ਪਰ ਓਵਰਆਲ ਦਿਨ ਜਿਹੜਾ ਉਹ ਠੰਡਕ ਵੱਲੋਂ ਹੈ। ਇਸ ਵੇਲੇ ਕੌਫ ਸਾਰਬਰ ਦੇ ਵਿੱਚ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ 23.3 ਡਿਗਰੀ ਤਾਪਮਾਨ ਹੈ। ਅਤੇ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵੱਲ ਵੀ ਝਾਤੀ ਮਾਰੀਏ ਤਾਂ ਮੀਂਹ ਅੱਜ ਤੋਂ ਸ਼ੁਰੂ ਹੋਣ ਦੇ ਆਸਾਰ ਸ਼ਾਮ ਤੋਂ ਲੱਗ ਰਹੇ ਨੇ। ਅਤੇ 22.5 ਡਿਗਰੀ ਬ੍ਰਿਸਬਨ ਦੇ ਵਿੱਚ, 21.2 ਸਿਡਨੀ 'ਚ, 16.5 ਕੈਨਬਰਾ ਦੇ ਵਿੱਚ ਨੇ, 22 ਡਿਗਰੀ ਮੈਲਬਰਨ 'ਚ, 16 ਹੋਬਾਰਟ ਦੇ ਵਿੱਚ, ਐਡਲੇਡ ਦੇ ਵਿੱਚ 15.3, ਪਰਥ ਦੇ ਵਿੱਚ 12.4, 26.9 ਡਾਰਵਿਨ ਦੇ ਵਿੱਚ। ਇੱਕ ਵਾਰੀ ਮੈਂ ਫਿਰ ਦੱਸਿਆ ਸੀ, ਪਹਿਲਾਂ ਵੀ ਦੱਸਿਆ ਸੀ ਕਿ ਅੱਗਾਂ ਵੀ ਲੱਗੀਆਂ ਹੋਈਆਂ ਨੇ ਆਸਟ੍ਰੇਲੀਆ ਦੇ ਵਿੱਚ, ਇਸ ਦੇ ਬਾਰੇ ਗੱਲ ਕਰਾਂਗੇ। ਅਤੇ ਮੀਂਹ ਵੀ ਅੱਜ ਤੋਂ ਜ਼ਿਆਦਾ ਸ਼ੁਰੂ ਹੋਣ ਦੀ ਸੰਭਾਵਨਾ ਈਸਟ ਕੋਸਟ ਦੇ ਮੌਸਮ ਵਿਭਾਗ ਵੱਲੋਂ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 15 ਡਿਗਰੀ ਤਾਪਮਾਨ ਹੈ ਔਰ ਸੰਘਣੀ ਧੁੰਦ ਪਈ ਹੋਈ ਹੈ। ਇਹ ਸੀ ਮੌਸਮ ਦੀ ਜਾਣਕਾਰੀ ਅੱਜ ਦੀ। ਅਤੇ ਅੱਜ ਦਾ ਵਿਚਾਰ ਵੀ ਆਪਾਂ ਕਰਨਾ ਆ। ਗੀਤ ਸਾਡੇ ਕੋਲ ਭੁਪਿੰਦਰ ਸਿੰਘ ਹੋਣਾ ਨੇ ਭੇਜੇ ਨੇ, ਹੋਰ ਵੀ ਭੇਜ ਰਹੇ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸਰੋਤਿਆਂ ਦੇ ਗੀਤ ਲਾਇਆ ਕਰਾਂਗੇ ਪ੍ਰੋਗਰਾਮ ਦੇ ਵਿੱਚ। ਅਤੇ ਕੋਸ਼ਿਸ਼ ਹੈ ਕਿ ਲੋਕਲ ਟੈਲੈਂਟ ਜਿਹੜਾ ਆ ਆਪਣਾ, ਉਹ ਸਾਰੇ ਜ਼ਾਹਰ ਕਰਨਗੇ, ਸਾਡੇ ਨਾਲ ਸ਼ੇਅਰ ਕਰਨਗੇ। ਮਹਿੰਦਰ ਸਿੰਘ ਹੁਣੀ ਵੀ ਜੁੜ ਗਏ ਨੇ, ਹੋਰ ਬਹੁਤ ਸਾਰੇ ਸਰੋਤੇ, ਜੀ ਐਸ ਚਾਹਲ ਹੁਣੀ ਵੀ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਅਤੇ ਖਬਰਾਂ ਆਪਣੀਆਂ ਭੇਜ ਰਹੇ ਨੇ ਦੇਸ਼ ਵਿਦੇਸ਼ ਤੋਂ। ਜਿੱਥੋਂ ਵੀ ਤੁਸੀਂ ਸੁਣਦੇ ਹੋ ਜੀ, ਸੁਨੇਹੇ ਜ਼ਰੂਰ ਭੇਜਿਆ ਕਰੋ। ਅਤੇ ਅੱਜ ਦਾ ਜਿਹੜਾ ਵਿਚਾਰ ਹੈ, ਅੱਜ ਦੀ ਗੱਲਬਾਤ ਹੈ, ਉਹ ਅਸੀਂ ਕਰਨੀ ਆ ਸਾਡੇ ਸਰਮੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬਾਰੇ। ਮੈਨੂੰ ਯਾਦ ਹੈ ਕਿ ਅਸੀਂ ਬਚਪਨ ਦੇ ਵਿੱਚ ਸ਼ਾਇਦ 4ਵੀਂ 5ਵੀਂ 'ਚ ਪੜ੍ਹਦੇ ਹੋਵਾਂਗੇ, ਅਤੇ ਉਦੋਂ ਫਿਲਮ ਆਈ ਸੀ ਇਸੇ ਟਾਈਟਲ 'ਤੇ, ਸ਼ਹੀਦ ਕਰਤਾਰ ਸਿੰਘ ਸਰਾਭਾ। ਅਤੇ ਇਸ ਫਿਲਮ ਨੇ ਮੇਰੀ ਜ਼ਿੰਦਗੀ 'ਤੇ ਜਾਂ ਮੇਰੇ ਜ਼ਿਹਨ 'ਤੇ, ਮੇਰੇ ਸਾਈਕੀ 'ਤੇ ਬੜਾ ਅਸਰ ਪਾਇਆ। ਇਹ ਫਿਲਮ ਫਿਰ ਟੀ ਵੀ 'ਤੇ ਵੀ ਆਉਂਦੀ ਹੁੰਦੀ ਸੀ ਇਹਨਾਂ ਦਿਨਾਂ ਦੇ ਵਿੱਚ। ਸਾਨੂੰ ਦਿਖਾਉਣ ਲੈ ਕੇ ਜਾਂਦੇ ਹੁੰਦੇ ਸੀ ਬੱਸਾਂ ਦੇ ਵਿੱਚ, ਸਕੂਲਾਂ ਸਕੂਲ ਵੱਲੋਂ ਸਿਨੇਮਿਆਂ 'ਚ ਲੱਗਦੀ ਹੁੰਦੀ ਸੀ। ਬੜੀਆਂ ਚੰਗੀਆਂ ਉਦੋਂ ਐਜੂਕੇਸ਼ਨਲ ਐਕਟੀਵਿਟੀਜ਼ ਸਾਡੇ ਸਕੂਲਾਂ ਦੇ ਵਿੱਚ ਹੁੰਦੀ ਹੁੰਦੀ ਸੀ, ਵਧੀਆ ਲੱਗਦਾ ਸੀ। ਅਤੇ ਅਕਸਰ ਜਦੋਂ ਅਸੀਂ ਸੋਚਦੇ ਹਾਂ ਸ਼ਹੀਦਾਂ ਬਾਰੇ, ਅਤੇ ਉਹਨਾਂ ਵਿੱਚ ਸ਼ਹੀਦ ਭਗਤ ਸਿੰਘ, ਕਿਉਂਕਿ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ, ਬਹੁਤ ਸਾਰਾ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ, ਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਵੀ ਬਰਾਬਰ ਹੀ ਨਾਮ ਆਉਂਦਾ ਹੈ ਮੇਰੇ ਜ਼ਿਹਨ ਦੇ ਵਿੱਚ, ਸਾਰਿਆਂ ਦੇ ਇੱਦਾਂ ਹੋਣਾ। ਹੁਣ ਇਹਨਾਂ ਦੇ ਬਾਰੇ ਕਈ ਗੱਲਾਂ ਮਸ਼ਹੂਰ ਨੇ, ਇੱਕ ਤਾਂ ਛੋਟੀ ਉਮਰ, ਦੂਜਾ ਜਿਹੜਾ ਇੰਟਲੈਕਟ। ਡਾਕਟਰ ਗੁਰਤੇਜ ਸਿੰਘ ਲਿਖਦੇ ਹਨ ਕਿ ਦੇਸ਼ ਦੇ ਗਲੋਂ ਗੁਲਾਮੀ ਦੀ ਪੰਜਾਲੀ ਉਤਾਰਨ ਵਾਲੇ ਦੇਸ਼ ਭਗਤਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਸਨੇ ਬਹੁਤ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲੀ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਹੁਤ ਦੂਰ ਅੰਦੇਸ਼, ਦਲੇਰ, ਉੱਚ ਕੋਟੀ ਦਾ ਨੀਤੀਵਾਨ ਅਤੇ ਅਣਥੱਕ ਮਿਹਨਤ ਕਰਨ ਵਾਲਾ ਸਿਰੜੀ ਯੋਧਾ ਸੀ। ਉਸਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਮਾਤਾ ਸਾਹਿਬ ਕੌਰ ਅਤੇ ਸਰਦਾਰ ਮੰਗਲ ਸਿੰਘ ਦੇ ਘਰ 24 ਮਈ 1896 ਨੂੰ ਹੋਇਆ। 1896 ਨਿੱਕੀ ਉਮਰੇ ਹੀ ਮਾਪਿਆਂ ਦਾ ਸਾਇਆ ਸਿਰ ਤੋਂ ਉੱਠਣ ਕਾਰਨ ਉਸਦੀ ਪਰਵਰਿਸ਼ ਉਸਦੇ ਦਾਦਾ ਜੀ ਸਰਦਾਰ ਬੱਧਨ ਸਿੰਘ ਨੇ ਕੀਤੀ। ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪਿੰਡ ਸਰਾਭਾ ਤੋਂ ਕੀਤੀ। ਇਸ ਤੋਂ ਬਾਅਦ ਮਾਲਵਾ ਸਕੂਲ ਲੁਧਿਆਣਾ ਤੋਂ ਪੜ੍ਹਾਈ ਕੀਤੀ ਅਤੇ 10ਵੀਂ ਜਮਾਤ ਆਪਣੇ ਚਾਚੇ ਕੋਲ ਉੜੀਸਾ 'ਚ ਕੀਤੀ। ਹਾਇਰ ਐਜੂਕੇਸ਼ਨ ਕਿ ਉਚੇਰੀ ਵਿੱਦਿਆ ਲਈ ਕਰਤਾਰ ਸਿੰਘ ਨੇ ਦਾਦਾ ਜੀ ਦੇ ਦਾਦਾ ਜੀ ਨੇ ਉਸਨੂੰ ਅਮਰੀਕਾ ਭੇਜਿਆ। ਜਨਵਰੀ 1912 ਵਿੱਚ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਬੰਦਰਗਾਹ 'ਤੇ ਉਤਰਿਆ। ਪੁੱਛਗਿੱਛ ਲਈ ਹੋਰ ਹਿੰਦੁਸਤਾਨੀਆਂ ਸਮੇਤ ਉਸਨੂੰ ਵੀ ਰੋਕਿਆ ਗਿਆ ਅਤੇ ਪੁੱਛਗਿੱਛ ਅਧਿਕਾਰੀ ਨੇ ਬੜੇ ਗੰਭੀਰ ਸਵਾਲ ਉਹਨਾਂ ਨੂੰ ਪੁੱਛੇ, ਜਿਨ੍ਹਾਂ ਦਾ ਜਵਾਬ ਉਸਨੇ ਬੜੀ ਵਿਦਵਤਾ ਅਤੇ ਨਿਡਰਤਾ ਨਾਲ ਦਿੱਤੇ ਸਨ। ਉਹਨਾਂ ਦੇ ਵਿੱਚੋਂ ਇੱਕ ਸੰਵਾਦ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅਫਸਰ ਨੇ ਪੁੱਛਿਆ, ਤੂੰ ਇੱਥੇ ਕੀ ਕਰਨਾ ਹੈ? ਸਰਾਭੇ ਨੇ ਕਿਹਾ, ਪੜ੍ਹਾਈ ਕਰਨ। ਫਿਰ ਅਫਸਰ ਨੇ ਪੁੱਛਿਆ, ਤੂੰ ਇੰਨੀ ਦੂਰ ਪੜ੍ਹਨ ਕਿਉਂ ਆਇਆ? ਭਾਰਤ ਵਿੱਚ ਪੜ੍ਹਨ ਲਈ ਕੋਈ ਜਗ੍ਹਾ ਨਹੀਂ ਸੀ? ਉਸਦਾ ਜਵਾਬ ਸੀ, ਜਗ੍ਹਾ ਤਾਂ ਸੀ, ਪਰ ਵਰਤਮਾਨ ਉਚੇਰੀ ਸਿੱਖਿਆ ਦੇ ਲਈ ਇੱਥੇ ਦੀ ਯੂਨੀਵਰਸਿਟੀ 'ਚ ਦਾਖਲਾ ਲੈਣ ਆਇਆ। ਅਫਸਰ ਨੇ ਸਖ਼ਤ ਲਹਿਜ਼ੇ 'ਚ ਕਿਹਾ, ਜੇਕਰ ਤੈਨੂੰ ਇੱਥੋਂ ਹੀ ਮੋੜ ਦਿੱਤਾ ਜਾਵੇ ਤਾਂ ਸਰਾਭੇ ਨੇ ਜਵਾਬ ਦਿੱਤਾ, ਇਹ ਬੜੀ ਬੇਇਨਸਾਫ਼ੀ ਹੋਵੇਗੀ ਕਿ ਪੜ੍ਹਨਾ ਇੱਕ ਵਿਦਿਆਰਥੀ ਨੂੰ ਵੀ ਰੋਕਿਆ ਜਾਵੇ। ਹੋ ਸਕਦਾ ਮੈਂ ਇੱਥੋਂ ਪੜ੍ਹ ਕੇ ਲੋਕਾਂ ਦੀ ਚੰਗੀ ਸੇਵਾ ਕਰ ਸਕਾਂ। ਸਰਾਭੇ ਦੇ ਇਸ ਉੱਤਰ ਨੇ ਅਫਸਰ ਨੂੰ ਸੰਤੁਸ਼ਟ ਕਰ ਦਿੱਤਾ ਅਤੇ ਉਸਨੂੰ ਬਰਕਲੇ ਯੂਨੀਵਰਸਿਟੀ ਦੇ ਵਿੱਚ ਕੈਮਿਸਟਰੀ ਜਾਣੀ ਕਿ ਰਸਾਇਣ ਵਿਗਿਆਨ ਦੀ ਪੜ੍ਹਾਈ ਦਾ ਦਾਖਲਾ ਮਿਲ ਗਿਆ। ਉਹਨਾਂ ਦਿਨੀ ਵਿਦੇਸ਼ਾਂ 'ਚ ਹਿੰਦੁਸਤਾਨੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ। ਉਹਨਾਂ ਨੂੰ ਗੁਲਾਮ ਮੁਲਕ ਦੇ ਵਸ਼ਿੰਦੇ ਆ ਕੇ ਮਿਹਣੇ ਮਿਲਦੇ ਸਨ, ਜਿਸ ਕਰਕੇ ਹਿੰਦੁਸਤਾਨੀਆਂ ਦੀ ਅਣਖ ਨੂੰ ਡੂੰਘੀ ਸੱਟ ਵੱਜਦੀ ਸੀ। ਸ਼ਹੀਦੀ ਬਾਰੇ ਜੋ ਆਪਾਂ ਗੱਲ ਕਰਦੇ ਹਾਂ ਕਿ ਜੋ ਗਦਰ ਲਹਿਰ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ, ਪ੍ਰਿੰਟਿੰਗ ਪ੍ਰੈੱਸਾਂ ਚਲਾਈਆਂ, ਸਾਈਕਲਾਂ 'ਤੇ 50-50 ਮੀਲ ਉਹ ਜਾਂਦੇ ਰਹੇ, ਛਾਉਣੀਆਂ ਦੇ ਵਿੱਚ ਜਾਂਦੇ ਰਹੇ ਵਾਪਸ ਭਾਰਤ ਜਾ ਕੇ, ਅਤੇ ਫਿਰ ਕਾਮਾਗਾਟੋ ਮਾਰੂ ਤੋਂ ਵੀ ਉਹ ਪ੍ਰਭਾਵਿਤ ਸਨ। ਅਤੇ ਵਿਦਰੋਹ ਬਹੁਤ ਵੱਡਾ ਹੋਣਾ ਸੀ ਅਗਰ ਗਦਰ ਨੂੰ ਗਦਾਰ ਨਾ ਮਾਰਦੇ। ਸੋ ਇਸ ਦੇ ਕਾਰਨ ਸਾਜਿਸ਼ ਘੜਨ ਦੇ ਕਰਕੇ ਗ੍ਰਿਫਤਾਰੀਆਂ ਹੋਈਆਂ ਗਦਾਰੀਆਂ ਕਰਕੇ, ਉਹਨਾਂ ਅਤੇ ਨਾਲ ਉਹਨਾਂ ਨੂੰ 6 ਹੋਰ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ 6 ਸਾਥੀਆਂ ਨੂੰ ਫਾਂਸੀ ਦਿੱਤੀ ਗਈ। ਤਾਂ ਜਦੋਂ ਇਹ ਖਬਰ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਸੁਣੀ ਤਾਂ ਉਹ ਅਚਨਚੇਤ ਹੀ ਉਹਨਾਂ ਦੇ ਮੂੰਹ 'ਚੋਂ ਇਹ ਬੋਲ ਨਿਕਲੇ, ਕਰਤਾਰ ਸਿੰਘ ਸਰਾਭਾ ਉਮਰ 'ਚ ਭਾਵੇਂ ਸਾਡਿਆਂ ਤੋਂ ਛੋਟਾ ਸੀ ਪਰ ਕੁਰਬਾਨੀ ਵਿੱਚ ਸਾਰਿਆਂ ਤੋਂ ਅੱਗੇ ਲੰਘ ਗਿਆ। ਸੋ 19 ਸਾਲ ਦੀ ਉਮਰ ਦੇ ਵਿੱਚ ਇੰਨਾ ਵੱਡਾ ਕਾਰਜ ਕਰ ਜਾਣਾ, ਮਤਲਬ ਸੋਚ ਵੀ ਨਹੀਂ ਸਕਦੇ ਕਿ 19 ਸਾਲ ਦੇ ਬੱਚੇ ਅੱਜ ਕੱਲ੍ਹ ਕੀ ਕਰ ਰਹੇ ਨੇ। ਸਾਡੇ 19 ਸਾਲ ਦੇ ਬੱਚੇ ਟੀਨੇਜਰਸ ਕੀ ਕਰ ਰਹੇ ਨੇ ਅੱਜ ਦੀ ਜ਼ਿੰਦਗੀ ਦੇ ਵਿੱਚ, ਅਤੇ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨੇ 19 ਸਾਲ ਦੀ ਉਮਰ ਦੇ ਵਿੱਚ ਕੀ ਕਰ ਗਏ, ਇਹ ਆਪਾਂ ਨੂੰ ਕੰਪੈਰੀਜ਼ਨ ਜਿਹੜਾ ਆ ਉਹ ਕਰਨ ਦੀ ਲੋੜ ਹੈ। ਐਜੂਕੇਸ਼ਨ, ਪੇਰੈਂਟਸ, ਹੁਣ ਦੇਖੋ ਪੇਰੈਂਟਸ ਵੀ ਹੈ ਨਹੀਂ ਕਰਤਾਰ ਦੇ, ਪੇਰੈਂਟ ਵੀ ਹੈ ਨਹੀਂ ਸਰਾਭੇ ਦੇ, ਅਤੇ ਉਹਨਾਂ ਦੇ ਦਾਦਾ ਜੀ ਨੇ ਪਰਵਰਿਸ਼ ਕੀਤੀ, ਪੋਤੇ ਦੇ ਮੋਹ ਦੇ ਵਿੱਚ ਨਹੀਂ ਆਏ ਉਹ, ਉਹਨਾਂ ਨੇ ਉਹਨਾਂ ਨੂੰ ਉਸ ਜਗ੍ਹਾ ਜਗ੍ਹਾ 'ਤੇ ਭੇਜਿਆ ਜਿੱਥੇ ਉਹ ਹਾਇਰ ਐਜੂਕੇਸ਼ਨ ਲੈ ਸਕਦੇ ਸੀ, ਅਤੇ ਹਾਇਰ ਐਜੂਕੇਸ਼ਨ ਵੀ ਇੰਨੀ ਹੋਈ ਕਿ ਅੱਜ ਵੀ ਉਹਨਾਂ ਦਾ ਨਾਮ ਯਾਦ ਹੈ। ਬੰਦਾ ਐਜੂਕੇਸ਼ਨ ਕਿਸ ਕਰਕੇ ਲੈਂਦਾ? ਰੋਜ਼ੀ ਰੋਟੀ, ਨਾਮ, ਸ਼ੋਹਰਤ, ਦੌਲਤ, ਇਹਨਾਂ ਚੀਜ਼ਾਂ ਲਈ ਲੈਂਦਾ। ਅਤੇ ਉਹਨਾਂ ਨੇ ਇੰਨਾ ਕੰਮ ਕੀਤਾ ਕਿ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਰਹੇਗਾ ਨਾਮ, ਜਿੰਨੀ ਦੇਰ ਹਿੰਦੁਸਤਾਨ ਦਾ ਵਜੂਦ ਰਹੇਗਾ ਉਨੀ ਦੇਰ ਕਰਤਾਰ ਸਿੰਘ ਸਰਾਭੇ ਦਾ ਵੀ ਨਾਮ ਰਹੇਗਾ। ਕਈ ਸਵਾਲ ਇਹਦੇ ਵਿੱਚ ਉੱਠਣੇ ਨੇ, ਉੱਠਦੇ ਨੇ, ਜੋ ਸਾਨੂੰ ਚੋਟ ਮਾਰਦੇ ਨੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਅਸੀਂ ਕਿਹੋ ਜਿਹੀਆਂ ਪੀੜ੍ਹੀਆਂ ਤਿਆਰ ਕਰ ਰਹੇ ਹਾਂ ਐਜ਼ ਏ ਪੇਰੈਂਟਸ। ਇੱਥੇ ਆਪਾਂ ਚਿੰਤਨ ਕਰਨਾ ਅੱਜ ਦੀ ਜਿਹੜੀ ਸ਼ਹੀਦੀ ਤਾਂ ਕੱਲ੍ਹ ਹੋਈ, ਅੱਜ 17 ਤਰੀਕ ਹੈ, ਪਰ ਅੱਜ ਅਸੀਂ ਚੇਤੇ ਕਰ ਰਹੇ, ਕੱਲ੍ਹ ਅਸੀਂ ਬਾਬੇ ਨਾਨਕ 'ਤੇ ਗੱਲ ਕੀਤੀ ਸੀ, ਅੱਜ ਗੱਲ ਇਹ ਕਰ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾ ਰਹੇ ਹਾਂ, ਉਹਨਾਂ ਨੂੰ ਕੀ ਮੋਟਿਵ ਦੇ ਰਹੇ ਹਾਂ, ਅਤੇ ਉਹਨਾਂ ਦੀ ਸਾਈਕੀ ਦੇ ਵਿੱਚ ਕੀ ਹੈ, ਕਿਹੋ ਜਿਹੇ ਕੰਪਨੀ ਦੇ ਵਿੱਚ ਨੇ, ਕ੍ਰੀਏਟਿਵ ਨੇ, ਡਿਸਟਰਕਟਿਵ ਨੇ। ਹੁਣ ਕੱਲ੍ਹ ਦੀ ਗੱਲ, ਚਲੋ ਇਹ ਵਿਚਾਰ ਦੀ ਆਪਾਂ ਸਮਾਪਤੀ ਇੱਥੇ ਕਰਦੇ ਹਾਂ ਅਤੇ ਅਗਲੇ ਸੰਵਾਦ ਵੱਲ ਵੱਧਦੇ ਹਾਂ ਕਿ ਪਰਸੋਂ ਚੌਥ ਜੋ ਮੋਹਾਲੀ ਦੇ ਵਿੱਚ ਹੋਇਆ, PG ਦੇ ਵਿੱਚ ਕਤਲ ਹੋਏ ਆ, ਕਤਲ ਹੋਇਆ, ਦੂਜਾ ਮੁੰਡਾ ਜਿਹੜਾ ਬੜਾ ਸੀਰੀਅਸ ਹੈ ਉਹ ਵੀ ਮਰਿਆ ਨਾਲ ਦੇ ਰੱਖੋ। ਤਲਖੀ ਦੇ ਕਾਰਨ, ਚਾਹੇ ਉਹ ਪ੍ਰਵਾਸੀ ਸੀ ਚਾਹੇ ਕੋਈ ਸੀ, ਹਰ ਬੰਦਾ ਜਦੋਂ ਗੁੱਸੇ 'ਚ ਆਉਂਦਾ ਤਾਂ ਇਸ ਤਰ੍ਹਾਂ ਹੀ ਕਰਦਾ ਹੈ ਕਿ ਤੂੰ ਤੂੰ ਮੈਂ ਹੋ ਗਈ, ਅਤੇ ਮੁੜ ਕੇ ਗੈਂਗ ਲਿਆ ਕੇ ਕੁੱਟਣਾ ਸ਼ੁਰੂ ਕਰਤਾ, ਮਾਰਨਾ ਸ਼ੁਰੂ ਕਰਤਾ ਅਤੇ ਮਰ ਗਏ। ਕੁੱਟਣਾ ਮਾਰਨਾ ਹੁੰਦਾ ਆ, ਪਰ ਜਿਹੜੇ ਬਿਹਾਰ UP ਤੋਂ ਲੋਕ ਆਉਂਦੇ ਨੇ ਉਹਨਾਂ ਨੂੰ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਮੰਨੀ ਜਾਂਦੀ ਉੱਥੇ, ਕੋਈ ਨਾ ਤਾਂ ਫੜਦਾ ਨਾ ਫੜ ਹੁੰਦਾ ਨਾ ਕੋਈ ਇੱਦਾਂ ਦੀ ਗੱਲ ਨਹੀਂ, ਮਾਰ ਜਾਓ ਭੱਜ ਜਾਓ ਅਤੇ ਮੁੜ ਕੇ ਲੱਭਣਾ ਹੀ ਨਹੀਂ ਕਿਤੇ, ਪਰ ਐਸੀ ਗੱਲ ਨਹੀਂ ਹੈਗੀ। ਆਸਟ੍ਰੇਲੀਆ ਦੇ ਵਿੱਚ ਵੀ ਕਈ ਲੋਕ ਇੱਦਾਂ ਕਰਨ ਦੀ ਕੋਸ਼ਿਸ਼ ਕਰਕੇ, ਸਾਡੇ ਜਿਹੜੇ ਅਸੀਂ ਗਲਤ ਕੰਮ ਕਰਦੇ ਹਾਂ, ਚਾਹੇ ਉਹ ਅਸੀਂ ਵਾਈਟ ਕੋਲਰ ਕ੍ਰਾਈਮ ਕਰੀਏ, ਚਾਹੇ ਬਲੂ ਕੋਲਰ ਕ੍ਰਾਈਮ ਕਰੀਏ, ਚਾਹੇ ਅਸੀਂ ਸ਼ਰੇਆਮ ਧੱਕਾ ਕਿਸ ਨਾਲ ਕਰੀਏ, ਉਹ ਟਰੈਕ ਹੁੰਦਾ ਹੈ। ਚਾਹੇ ਅਸੀਂ ਸੋਸ਼ਲ ਮੀਡੀਆ 'ਤੇ ਕਿਸੇ ਨਾਲ ਧੱਕਾ ਕਰੀਏ, ਬੁਲੀ ਕਰੀਏ, ਉਹ ਟਰੈਕ ਹੁੰਦਾ ਆ। ਭੁਲੇਖੇ ਹੁੰਦੇ ਨੇ ਦੂਜੇ ਥਾਂ ਦੇ ਕਿ ਸਾਡਾ ਜੀ ਉੱਥੇ ਚੱਲਦਾ ਸੀ ਧੱਕਾ, ਅਸੀਂ ਤਾਂ ਕਰਦੇ, ਇੱਦਾਂ ਨਹੀਂ ਹੁੰਦੀ। ਜਿੱਥੇ ਜਿੱਥੇ ਦੇ ਕਾਨੂੰਨ ਨੇ ਉੱਥੇ ਉੱਥੇ ਦੇ ਹਿਸਾਬ ਨਾਲ ਉਹ ਫਿਰ ਫੜਦੇ ਨੇ। ਪੰਜਾਬ ਦੇ ਵਿੱਚ ਵੀ ਫੜ ਹੋ ਜਾਣਗੇ, ਮੇਰੇ ਖਿਆਲ ਫੜੇ ਵੀ ਨੇ, ਪਰ ਕੁੱਟਮਾਰ ਬਦਮਾਸ਼ੀਆਂ ਇਸ ਉਮਰ ਦੇ ਵਿੱਚ ਟੀਨੇਜ 'ਚ ਹੁੰਦੀਆਂ, 17, 18, 19, 20 ਸਾਲ ਦੇ ਵਿੱਚ ਹੁੰਦੀਆਂ ਨੇ, ਪਰ ਮਰਮਰਾਈ ਤੱਕ ਨਹੀਂ ਹੋਣੀਆਂ ਚਾਹੀਦੀਆਂ। ਇਹ ਵੀ ਇੱਕ ਪੇਰੈਂਟਿੰਗ ਇਸ਼ੂ ਹੈ ਕਿ ਲੜਾਈ ਹੋਈ, ਚਲੋ ਕਿਸੇ ਨੇ ਉੱਚਾ ਨੀਵਾਂ ਬੋਲ ਲਿਆ, ਤਲਖੀ ਹੋ ਗਈ, ਇੱਕ ਦੋ ਘਸੁੰਨ ਮਾਰਤੇ, ਚਪੇੜਾਂ ਮਾਰਤੀਆਂ, ਉਹ ਵੀ ਵੈਸੇ ਮਾਰਨੀਆਂ ਨਹੀਂ ਚਾਹੀਦੀਆਂ, ਪਰ 15-20 ਬੰਦੇ ਲਿਆ ਕੇ ਉਹਦਾ ਕਤਲੇ ਕਰ ਦੇਣਾ ਸ਼ਰੇਆਮ, ਅਤੇ ਫਿਰ ਭੱਜ ਜਾਣਾ, ਅਤੇ ਭੱਜ ਕੇ ਬਸ ਦੈਟਸ 15 ਬੰਦਿਆਂ ਦੀ ਲਾਈਫ ਰੂਇਨ, ਖਤਮ। ਸੋ ਪੇਰੈਂਟਿੰਗ ਦੀ ਗੱਲ ਆਉਂਦੀ ਹੈ ਇੱਥੇ, ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ, ਸਿਰਜ ਹੋ ਰਿਹਾ ਹੈ। ਆਪਾਂ ਪਰਿਵਾਰ 'ਚ ਉਸ ਤਰ੍ਹਾਂ ਦੀਆਂ ਗੱਲਾਂ ਕਰੀਏ ਜਿਹੜੀਆਂ ਸਾਡੇ ਬੱਚਿਆਂ ਨੂੰ ਸਹਿਜ ਵੱਲ ਨੂੰ ਲੈ ਕੇ ਜਾਣ, ਕਿਰਤ ਵੱਲ ਨੂੰ ਲੈ ਕੇ ਜਾਣ, ਕ੍ਰੀਏਟਿਵਿਟੀ ਵੱਲ ਨੂੰ ਲੈ ਕੇ ਜਾਣ, ਨਾ ਕਿ ਨੈਗੇਟਿਵਿਟੀ ਵੱਲ ਨੂੰ ਲੈ ਕੇ ਜਾਣ, ਮਾਰ ਘੁਲਾਈ ਨਹੀਂ। ਅਸੀਂ ਇਤਿਹਾਸ ਪੜ੍ਹਾਈਏ ਆਪਣੇ ਸ਼ਹੀਦਾਂ ਦਾ, ਅੱਜ ਅਸੀਂ ਯਾਦ ਕੀਤਾ ਸਰਾਭੇ ਨੂੰ, ਕੱਲ੍ਹ ਬਾਬਾ ਨਾਨਕ ਜੀ ਨੂੰ ਕੀਤਾ। ਸਾਡੇ ਲੱਖਾਂ ਹੀ ਸ਼ਹੀਦ ਨੇ, ਸਾਡੇ ਲੱਖਾਂ ਹੀ ਪੈਗੰਬਰ ਨੇ, ਭਗਤ ਨੇ, ਸਾਡੇ ਗੁਰੂ ਨੇ, ਕਿੰਨਿਆਂ ਤੋਂ ਅਸੀਂ ਪ੍ਰੇਰਣਾ ਲੈ ਸਕਦੇ। ਸਾਡੇ ਕਿੱਡੇ ਵਿਦਵਾਨ ਨੇ, ਕਿੱਡੇ ਕਿੱਡੇ ਗ੍ਰੰਥ ਰਚੇ ਹੋਏ ਨੇ, ਕਿੰਨਾ ਸਾਹਿਤ ਹੈ ਸਾਡੇ ਕੋਲ। ਤੁਸੀਂ ਪਿੱਛੇ ਦੇਖ ਰਹੇ ਹੋ ਕਿਤਾਬਾਂ, ਇਹ ਸ਼ੋਅ ਵਾਸਤੇ ਨਹੀਂ ਰੱਖੀਆਂ ਮੈਂ, ਇਹ ਮੇਰੀਆਂ ਪਰਸਨਲ ਕਿਤਾਬਾਂ ਨੇ ਜਿਹੜੀਆਂ ਮੈਂ ਅਧਿਐਨ ਕਰਦਾ। ਇਹ ਤਾਂ ਕੁਛ ਵੀ ਨਹੀਂ ਹੈਗੀਆਂ ਕਿਤਾਬਾਂ, ਬੜੇ ਭੰਡਾਰ ਨੇ ਕਿਤਾਬਾਂ ਦੇ, ਲੋਕਾਂ ਦੀਆਂ ਲਾਇਬ੍ਰੇਰੀਆਂ ਬਹੁਤ ਵੱਡੀਆਂ ਵੱਡੀਆਂ ਨੇ। ਅਤੇ ਜਦੋਂ ਅਸੀਂ ਕਿਸੇ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਅਸੀਂ ਉਸ ਕਿਤਾਬ ਦੇ ਲਿਖਾਰੀ ਨਾਲ ਗੱਲ ਕਰਦੇ ਹਾਂ, ਚਿੰਤਨ ਕਰਦੇ ਹਾਂ ਉਹਦੇ ਨਾਲ, ਉਹਦੇ ਵਿਚਾਰ ਸੁਣਦੇ ਹਾਂ, ਆਪਣਾ ਵਿਚਾਰ ਬਣਾਉਂਦੇ ਹਾਂ। ਗੁਰੂਆਂ ਨਾਲ ਅਸੀਂ ਗੱਲਾਂ ਕਿੱਦਾਂ ਕਰਦੇ ਹਾਂ? ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਕਰਦੇ ਹਾਂ, ਸਿੱਧੀ ਸਿੱਧੀ ਗੱਲ, ਕੋਈ ਵਿੱਚ ਵਿਚੋਲਾ ਨਹੀਂ, ਸਿਰਫ ਮੈਂ ਅਤੇ ਮੇਰਾ ਗੁਰੂ, ਜਾਂ ਤੁਸੀਂ ਅਤੇ ਤੁਹਾਡਾ ਗੁਰੂ। ਸੋ ਪਿਆਰਿਓ, ਜਿਹੜਾ ਮਾਹੌਲ ਹੈ ਘਰ ਦਾ, ਉਹ ਆਪਾਂ ਸਾਰਥਕ ਜਾਣੀ ਕਿ ਕ੍ਰੀਏਟਿਵ ਜਾਣੀ ਕਿ ਪੋਜ਼ੀਟਿਵ ਬਣਾਈਏ, ਔਰ ਕੋਸ਼ਿਸ਼ ਕਰੀਏ ਕਿ ਜਿਹੜੀਆਂ ਮਤਲਬ ਗਲਤ ਗੱਲਾਂ ਨੇ, ਸਿਧਾਂਤਕ ਗਲਤ ਗੱਲਾਂ ਨੇ, ਉਹਨਾਂ ਨੂੰ ਮਨਫੀ ਕਰੀਏ, ਉਹਨਾਂ ਨੂੰ ਹਟਾਈਏ। ਕਿਸੇ ਨੂੰ ਉੱਚੀ ਬੋਲਣ ਦੀ ਆਦਤ ਹੈ, ਉਹ ਹਟਾ ਲਈਏ, ਆਪਾਂ ਇੱਕ ਇੱਕ ਦੋ ਦੋ ਕਰਕੇ ਆਦਤਾਂ ਨੂੰ ਸੁਧਾਰਦੇ ਚਲ ਜਾਈਏ, ਸਹਿਜ ਦੇ ਵਿੱਚ ਆਈਏ, ਤਾਂ ਬੜਾ ਆਨੰਦ ਹੈ ਦੁਨੀਆ ਦੇ ਵਿੱਚ। ਸੋ ਪਿਆਰਿਓ, ਗੱਲਬਾਤ ਸਾਡੀ ਜਾਰੀ ਹੈ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਵੀ ਆਪਾਂ ਮੈਸੇਜ ਲੈਣੇ ਆ। ਪਰਮਿੰਦਰ ਸਿੰਘ ਜੀ, ਦਲਜੀਤ ਸਿੰਘ ਪੰਧੇਰ, ਅਮਨਦੀਪ ਸਿੰਘ, ਪਰਮਜੀਤ ਸਿੰਘ ਧਾਲੀਵਾਲ, ਸਤਨਾਮ ਸਿੰਘ ਰਾਣਾ ਸਾਡੇ ਭਾਅ ਜੀ ਬੁਲਗੁਲਕੇ ਤੋਂ, ਪਰਮਦੀਪ ਨਰਾਇਣ, ਜਗਦੀਪ ਸਿੰਘ, ਸੁਰਜੀਤ ਬਾਜਾ ਖਾਨਾ ਅਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਫੇਸਬੁੱਕ 'ਤੇ ਪਸੰਦ ਕਰ ਰਹੇ ਨੇ ਅਤੇ ਮੈਸੇਜ ਵੀ ਆ ਰਹੇ ਨੇ। ਮੈਸੇਜਿਸ ਦੇ ਵਿੱਚ ਸਾਡੇ ਹਰਪਾਲ ਸੰਧੂ ਵੀਰ ਗ੍ਰਿਫਤ ਵਾਲੇ, ਗੁੱਡ ਮੋਰਨਿੰਗ ਬੁਲਾਉਂਦੇ ਹੋਏ ਸਭ ਨੂੰ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਫਤਿਹ ਬੁਲਾ ਰਹੇ ਨੇ। ਢਾਡੀ ਲਖਵਿੰਦਰ ਸਿੰਘ ਜੀ ਬੁਲਗੁਲਕੇ ਆਏ ਸੀ ਅਤੇ ਸ਼ਾਇਦ ਹੁਣ ਅੱਜ ਕੱਲ੍ਹ ਇੰਡੀਆ ਨੇ, ਦੱਸਿਓ ਲਖਵਿੰਦਰ ਸਿੰਘ ਜੀ, ਅਤੇ ਇਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ। ਜੀ ਐਸ ਚਾਲ ਸਾਹਿਬ ਸਾਡੇ ਨਾਲ, ਸਾਰਿਆਂ ਦੇ ਨਾਲ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ। ਅਤੇ ਜਤਿੰਦਰ ਸਿੰਘ ਜੰਡੂ, ਉਹਨਾਂ ਨੇ ਕੱਲ੍ਹ ਦਾ ਵਿਚਾਰ ਸੁਣਿਆ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਕਿ ਮੈਂ ਤੁਹਾਡੇ ਵਿਚਾਰ ਨਾਲ 100% ਸਹਿਮਤ ਹਾਂ, ਗੁਰਪੁਰਬ ਦੀਆਂ ਵਧਾਈਆਂ ਜੀ। ਜਤਿੰਦਰ ਸਿੰਘ ਜੰਡੂ ਸਿੰਘੇ ਤੋਂ, ਜਿਹੜੇ ਕਿ ਅੱਜ ਕੱਲ੍ਹ ਮੈਲਟਨ ਰਹਿ ਰਹੇ ਨੇ, ਮੈਲਟਨ ਕੈਨੇਡਾ 'ਚ, ਬ੍ਰੈਂਪਟਨ ਏਰੀਆ 'ਚ ਸ਼ਾਇਦ। ਔਰ ਸਤਿ ਸ਼੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਭਾਰਤ ਨਿਊਜ਼ੀਲੈਂਡ ਤੋਂ। ਮੈਂ ਸਾਰਿਆਂ ਦੀ ਸ਼ਮੂਲੀਅਤ ਕਰਨੀ ਆਪਣੇ ਪਿਆਰੇ ਮਿੱਤਰਾਂ ਦੀ, ਸੱਜਣਾ ਮਿੱਤਰਾਂ ਦੀ, ਜਿਹੜਾ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਨੇ। ਅਤੇ ਭੁਪਿੰਦਰ ਜੰਡੂ ਇਹ ਵੀ ਆ ਗਏ ਨੇ ਬਰਨਾਲੇ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪਿਆਰਿਓ। ਗੌਰਵ ਸ਼ਰਮਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਵਿਨੀਪੈਗ ਤੋਂ, ਜੀ ਆਇਆਂ ਨੂੰ ਗੌਰਵ। ਅਤੇ ਜੀ ਐਸ ਚਾਲ ਉਹਨਾਂ ਨੇ ਬਹੁਤ ਖਬਰਾਂ ਭੇਜੀਆਂ ਨੇ, ਉਹ ਥੋੜ੍ਹੀ ਦੇਰ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਰ ਫੇਸਬੁੱਕ 'ਤੇ ਸਾਡੇ ਨਾਲ ਸਾਂਝ ਪੈ ਰਹੀ ਹੈ ਜੀ ਮਹਿੰਦਰ ਸਿੰਘ ਹੁਣਾਂ ਦੀ। ਤੁਹਾਨੂੰ, ਤੁਹਾਡੇ ਸਰੋਤਿਆਂ ਨੂੰ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਖੁਸ਼ੀਆਂ ਦਾ ਹੋਵੇ। ਸਤਿ ਸ਼੍ਰੀ ਅਕਾਲ। ਅਤੇ ਕਰਤਾਰ ਸਿੰਘ ਸਰਾਭਾ ਬਾਰੇ ਉਹਨਾਂ ਨੇ ਆਪਣਾ ਵਿਚਾਰ ਦਿੱਤਾ ਕਿ ਕਰਤਾਰ ਸਿੰਘ ਸਰਾਭਾ ਸਿੱਖ ਇਤਿਹਾਸ ਦੇ ਮਹਾਨ ਨਾਇਕਾਂ ਵਿੱਚੋਂ ਹਨ ਜੋ ਆਪਣੀ ਜਵਾਨੀ ਵਿੱਚ ਹੀ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋ ਗਏ। ਉਹ ਗਦਰ ਅੰਦੋਲਨ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਸਨ ਅਤੇ ਉਹਨਾਂ ਦਾ ਯੋਗਦਾਨ ਭਾਰਤੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਸੁਨਹਿਰੀ ਅੱਖਰਾਂ ਨਾਲ ਦਰਜ ਹੈ। ਕਰਤਾਰ ਸਿੰਘ ਦੇ ਸ਼ਬਦ ਅੱਜ ਵੀ ਨੌਜਵਾਨਾਂ ਨੂੰ ਸੱਚਾਈ ਅਤੇ ਸੇਵਾ ਦੇ ਰਾਹ 'ਤੇ ਤੋਰਦੇ ਹਨ। ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ। ਬਹੁਤ ਸੋਹਣਾ ਵਿਚਾਰ ਭੇਜਿਆ ਤੁਸੀਂ। ਕੁਲਵਿੰਦਰ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਸਭ ਦਾ ਭਲਾ ਕਰੇ, ਸਰਬੱਤ ਦਾ ਭਲਾ ਮੰਗ ਰਹੇ ਨੇ। ਸੁਰਜੀਤ ਬਾਜਾ ਖਾਨਾ ਆਸਟ੍ਰੇਲੀਆ ਤੋਂ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ ਅਤੇ ਇਹ ਵੀ ਸਕੂਲ ਪੰਜਾਬੀ ਸਕੂਲ ਦੇ ਵਿੱਚ ਬੜਾ ਯੋਗਦਾਨ ਪਾ ਰਹੇ ਨੇ ਟੈਗਮ। ਅਤੇ ਰਵਿੰਦਰ ਸਿੰਘ ਵੀ ਹੱਥ ਜੋੜ ਕੇ ਸਭ ਨੂੰ ਫਤਿਹ ਬੁਲਾ ਰਹੇ ਨੇ ਜੀ। ਜੀ ਆਇਆਂ ਨੂੰ ਬਲਜੀਤ ਸਿੰਘ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਫੇਸਬੁੱਕ 'ਤੇ ਮੈਸੇਜ ਭੇਜ ਰਹੇ ਨੇ। ਔਰ ਸਾਡੇ ਸਪੋਂਸਰ ਪਰਮਜੀਤ ਸਿੰਘ ਧਾਲੀਵਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਅਤੇ ਸੁਖਜਿੰਦਰ ਵੜਿੰਗ ਕੇਨਜ਼ ਵਾਲੇ ਜਿਹੜੇ ਅੱਜ ਕੱਲ੍ਹ ਬ੍ਰਿਸਬਨ ਰਹਿ ਰਹੇ ਨੇ, ਵੇਟ ਲਿਫਟਰ ਸਾਡੇ, ਇਹਨਾਂ ਨੇ ਵੀ ਕਾਫੀ ਨਾਮ ਖੱਟਿਆ ਆਪਣਾ ਵੇਟ ਲਿਫਟਿੰਗ ਦੇ ਵਿੱਚ ਅਤੇ ਹੋਰ ਵੀ ਨੌਜਵਾਨਾਂ ਨੂੰ ਵੇਟ ਲਿਫਟਿੰਗ 'ਚ ਲਾਇਆ, ਅਤੇ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ 'ਚ। ਗੁਰਪਿਆਰ ਸਿੰਘ ਧਾਲੀਵਾਲ, ਗੁੱਡ ਮੋਰਨਿੰਗ ਲਿਸਨਿੰਗ ਲਾਈਵ ਟੂਡੇ। ਗੁੱਡ ਮੋਰਨਿੰਗ, ਤੁਹਾਡਾ ਨਾਮ ਬੜਾ ਪਿਆਰਾ ਜੀ, ਗੁਰਪਿਆਰ, ਅਤੇ ਵੈਰੀ ਨਾਈਸ। ਸੁਖਵੰਤ, ਕੀ ਹਾਲ ਚਾਲ ਹੈ ਪਿਆਰੇ ਹੋ, ਐਡਲੇਡ ਵਾਲੇ ਹੋ, ਠੀਕ ਠਾਕ ਹੋ, ਰਾਜੀ ਖੁਸ਼ੀ ਹੋ? ਹੱਥ ਕੱਢ ਕੇ ਕਹਿੰਦੇ ਹਾਜ਼ਰ ਹਾਂ ਜੀ, ਠੀਕ ਹੈ। ਔਰ ਸਾਡੇ ਸਤਿਕਾਰਯੋਗ ਬਲਦੇਵ ਸਿੰਘ ਨਿੱਜਰ ਭਾਅ ਜੀ, ਕਬੱਡੀ ਵਾਲੇ ਬ੍ਰਿਸਬਨ ਤੋਂ, ਜੀ ਆਇਆਂ ਨੂੰ ਭਾਅ ਜੀ ਫੁੱਲਾਂ ਵਾਲੇ, ਕੀ ਉਪਾਧੀਆਂ ਦੇਵਾਂ ਮੈਂ ਤੁਹਾਨੂੰ, ਬੜੇ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਨੇ, ਬਹੁਤ ਵਧੀਆ ਗਾਇਕ ਵੀ ਨੇ, ਲਿਖਾਰੀ ਵੀ ਨੇ, ਔਰ ਬੜਾ ਯੋਗਦਾਨ ਹੀ ਨਹੀਂ ਪਾਇਆ ਆ ਸਾਡੇ ਕਲਚਰ ਦੇ ਵਿੱਚ, ਪੰਜਾਬੀ ਕਲਚਰ ਆਸਟ੍ਰੇਲੀਆ ਦੇ ਵਿੱਚ, ਜੀ ਆਇਆਂ ਨੂੰ ਭਾਅ ਜੀ। ਔਰ ਭਿੰਦਰ ਬੱਠਣ ਵਾਲਾ, ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਐਡਲੇਡ ਤੋਂ ਸਾਡੇ ਨਾਲ ਸ਼ਾਮਲ ਹੁੰਦੇ ਨੇ, ਜੀ ਆਇਆਂ ਨੂੰ। ਅਤੇ ਉੱਧਰ ਭੁਪਿੰਦਰ ਸਿੰਘ ਭੁੱਲਰ ਵੀ ਸਾਡੇ ਨਾਲ ਆ ਗਏ ਨੇ ਐਡਲੇਡ ਤੋਂ, ਅਤੇ ਉਹ ਵੀ ਗੁੱਡ ਮੋਰਨਿੰਗ ਬੁਲਾ ਰਹੇ ਨੇ। ਲਖਵੀਰ ਸਿੰਘ ਵੀ ਸਾਡੇ ਨਾਲ ਆ ਰਹੇ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਸੁਖਵਿੰਦਰ ਸਿੰਘ ਸੌਂਦ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਕੁਇਕਰ ਸਿੱਲ ਤੋਂ, ਔਰ ਸਾਡੇ ਬੜੇ ਹੀ ਸਤਿਕਾਰਤ ਰੂਪਰਾ ਜੀ ਇਹ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰਾਂ ਨੂੰ। ਅਤੇ ਉਮੀਦ ਰੱਖਦੇ ਹਾਂ ਜੀ ਰੂਪਰਾ ਸਾਹਿਬ ਕਿ ਤੁਹਾਡੀ ਸਿਹਤ ਕਾਇਮ ਹੈ, ਤੰਦਰੁਸਤ ਹੈ, ਚੜ੍ਹਦੀ ਕਲਾ ਦੀ ਸਾਡੀ ਗੱਲ ਹੋਈ ਸੀ, ਔਰ ਕੈਰੀ ਔਨ। ਅਤੇ ਸਾਡੇ ਨਾਲ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਜੁੜ ਚੁੱਕੇ ਨੇ ਹਾਂਗਕਾਂਗ ਤੋਂ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਹੋ। ਰਵਿੰਦਰ ਸਿੰਘ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ, ਮੈਂ ਸਿਡਨੀ ਵਾਲੇ ਸ਼ਾਮਲ ਹੋ ਗਏ ਨੇ, ਔਰ ਜਸਵੰਤ ਰਾਏ ਮੈਲਬਨ ਤੋਂ। ਸੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਦੇਸ਼ ਵਿਦੇਸ਼ ਤੋਂ, ਆਪ ਸਭ ਦਾ ਸਵਾਗਤ ਹੈ। ਔਰ ਪੋਡਕਾਸਟ 'ਤੇ ਵੀ ਸਾਨੂੰ ਸੁਣਿਆ ਜਾਂਦਾ ਆ, ਵੀਡੀਓ ਕਾਸਟ 'ਤੇ ਵੀ ਸੁਣਿਆ ਜਾਂਦਾ, ਫੇਸਬੁੱਕ ਯੂਟਿਊਬ 'ਤੇ। ਸੋ ਅਗਰ ਅੱਗੇ ਪਿੱਛੇ ਤੁਸੀਂ ਸੁਣ ਰਹੇ ਹੋ ਤਾਂ ਕਦੇ ਟਾਈਮ ਮਿਲੇ ਤਾਂ ਜ਼ਰੂਰ ਵਿਹਲੇ ਕੁ ਵਿਹਲੇ ਵੀ ਮੈਸੇਜ ਕਰ ਸਕਦੇ ਹੋ, ਕੋਈ ਗੱਲ ਨਹੀਂ। ਅਤੇ ਕੁਛ ਖਬਰਾਂ ਜਿਹੜੀਆਂ ਜ਼ਰੂਰੀ ਮੈਂ ਸਮਝਦਾ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਪਹਿਲਾਂ ਤਾਂ ਵਿਕਟੋਰੀਆ ਦੇ ਵਿੱਚ ਗ੍ਰੇਟ ਓਸ਼ੀਅਨ ਰੋਡ ਸਾਈਡ ਨੂੰ, ਮੈਲਬਨ ਸਾਈਡ ਨੂੰ ਅੱਗਾਂ ਲੱਗੀਆਂ ਹੋਈਆਂ ਨੇ, ਅਤੇ ਡੈਰਿਲ ਇਲਾਕਾ ਆ, ਅਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਛੱਡ ਜਾਓ, ਅਵੈਕੂਏਸ਼ਨ ਆਰਡਰ ਜਿਹੜੇ ਨੇ, ਐਮਰਜੈਂਸੀ ਅਲਰਟ ਜਾਰੀ ਕੀਤਾ ਜਾ ਚੁੱਕਾ ਆ। ਔਰ ਇਹ ਅੱਗਾਂ ਜਿਹੜੀਆਂ ਨੇ ਥੋੜ੍ਹੀਆਂ ਬੇਕਾਬੂ ਹੋ ਰਹੀਆਂ ਨੇ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਫਾਇਰ ਸੀਜ਼ਨ ਹੈ, ਅੱਗਾਂ ਦਾ ਸੀਜ਼ਨ ਹੈ, ਅਤੇ ਕਈ ਵਾਰੀ ਟੋਟਲ ਫਾਇਰ ਬੈਨ ਹੁੰਦਾ ਹੈ। ਮੈਂ ਕੱਲ੍ਹ ਵੀ ਇਹ ਬੇਨਤੀ ਕੀਤੀ ਸੀ, ਅੱਜ ਫਿਰ ਬੇਨਤੀ ਕਰਦਾ ਕਿ ਆਪਣੀਆਂ ਐਪਸ ਜ਼ਰੂਰ ਦੇਖੋ, ਹਰੇਕ ਸਟੇਟ ਦੀਆਂ, ਹਰੇਕ ਸੂਬੇ ਦੀਆਂ ਸਰਵਿਸ ਐਪਸ ਨੇ, ਵੈਦਰ ਐਪਸ ਨੇ, ਅਤੇ ਅਗਰ ਤੁਹਾਡੇ ਇਲਾਕੇ ਦੇ ਵਿੱਚ ਟੋਟਲ ਫਾਇਰ ਬੈਨ ਲੱਗਾ ਆ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਬਾਰਬਿਕਿਊ ਵੀ ਨਹੀਂ ਕਰ ਸਕਦੇ, ਘਾਹ ਵੀ ਨਹੀਂ ਕੱਟ ਸਕਦੇ, ਕਿਉਂਕਿ ਘਾਹ ਦੇ ਨਾਲ ਵੀ ਅੱਗਾਂ ਲੱਗਦੀਆਂ ਨੇ। ਘਾਹ ਕੱਟਦੇ ਹਾਂ, ਘਾਹ ਸੁੱਕਦਾ ਆ, ਉਹ ਫ੍ਰਿਕਸ਼ਨ ਦੇ ਨਾਲ ਅੱਗ ਲੱਗਦੀ ਹੈ, ਗ੍ਰਾਈਂਡਰ ਨਹੀਂ ਚਲਾ ਸਕਦੇ, ਟੂਲਸ ਨਹੀਂ ਚਲਾ ਸਕਦੇ। ਸੋ ਇਸ ਕਰਕੇ ਇਹ ਐਜੂਕੇਸ਼ਨ ਸਾਡੇ ਲਈ ਮਸਟ ਹੈ, ਅਸੀਂ ਬਾਰ ਬਾਰ ਇਹ ਦੱਸਦੇ ਹਾਂ ਕਿਉਂਕਿ ਬਹੁਤ ਸਾਰੇ ਸਰੋਤੇ ਨਵੇਂ ਸਾਡੇ ਨਾਲ ਜੁੜਦੇ ਨੇ, ਨਵੇਂ ਆਸਟ੍ਰੇਲੀਆ 'ਚ ਆਉਂਦੇ ਨੇ। ਸੋ ਇਸ ਕਰਕੇ ਜਦੋਂ ਟੋਟਲ ਫਾਇਰ ਬੈਨ ਲੱਗਾ ਹੋਵੇ ਤਾਂ ਅਸੀਂ ਬੜਾ ਸਤਰਕ ਰਹਿਣਾ, ਕਿਉਂਕਿ ਅੱਗਾਂ ਬੜੀਆਂ ਭਿਆਨਕ ਹੁੰਦੀਆਂ। ਮੈਨੂੰ ਯਾਦ ਹੈ ਕਿ 5-6 ਸਾਲ ਪਹਿਲਾਂ ਅੱਗ ਲੱਗੀ ਸੀ ਮੈਲਬਨ ਦੇ ਵਿੱਚ, ਕ੍ਰੇਗੀਬਰਨ ਤੱਕ ਆ ਗਈ ਸੀ ਅੱਗ, ਅਤੇ ਚਨਾਮਤ ਭਾਅ ਜੀ ਮੈਨੂੰ ਦੱਸ ਰਹੇ ਸੀਗੇ ਜਦੋਂ ਲੰਘ ਰਹੇ ਸੀ, ਤਕਰੀਬਨ ਕ੍ਰੇਗੀਬਰਨ ਤੋਂ 15 ਕਿਲੋਮੀਟਰ ਦੂਰ ਸੜਕ ਦੇ ਕੰਢੇ ਇੱਕ ਕੌਂਸਲ ਵਰਕਰ ਜਾਂ ਉਹ ਆਪਣੇ ਘਰ ਦੇ ਮੂਹਰੇ ਕੋਈ ਘਾਹ ਕੱਟ ਰਿਹਾ ਸੀ ਟਰੈਕਟਰ ਦੇ ਨਾਲ, ਅਤੇ ਪੱਥਰ ਦੇ ਉੱਤੇ ਸਲੈਸ਼ਰ ਲੱਗਿਆ, ਰੋਟਾਵੇਟਰ ਜਿਹਨੂੰ ਕਹਿ ਦਿੰਦੇ ਹਾਂ। ਸਲੈਸ਼ਰ ਲੱਗਿਆ ਬਲੇਡ ਨਾਲ, ਚੰਗਿਆੜੇ ਨਿਕਲੇ ਕਿਉਂਕਿ ਉਹ ਪਹਿਲਾਂ ਹੀ ਬਹੁਤ ਗਰਮ ਹੁੰਦਾ ਆ ਅਤੇ ਬਾਹਰ ਵੀ ਗਰਮੀ ਹੁੰਦੀ ਆ, ਅਤੇ ਉਹ ਘਾਹ ਨੂੰ ਅੱਗ ਲੱਗ ਗਈ, ਉਹਨੂੰ ਦੇਖਿਆ ਨਹੀਂ। ਅਤੇ ਉਹ ਅੱਗ ਵੱਧਦੀ 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 ਇੰਨੀ ਵੱਧ ਗਈ, ਬਹੁਤ ਸਾਰੇ ਘਰ ਜਲ ਗਏ, ਨੁਕਸਾਨ ਹੋਇਆ ਕਰੋੜਾਂ 'ਚ, ਅਤੇ ਕ੍ਰੇਗੀ ਬਰਨ ਤੱਕ ਮੇਨ ਏਰੀਏ ਤੱਕ ਅੱਗ ਪਹੁੰਚ ਗਈ ਸੀ। ਸੋ ਇਸ ਕਰਕੇ ਮੈਂ ਬਾਰ ਬਾਰ ਇਹੀ ਕਹਿੰਦਾ ਹਾਂ ਕਿ ਅਸੀਂ ਫੋਨ ਦੀ ਵਰਤੋਂ ਜਿਹੜੀ ਕਰਨੀ ਆ ਆਪਣੇ ਦੀ, ਉਹ ਆਪਣੇ ਪਹਿਲਾਂ ਆਲੇ ਦੁਆਲੇ ਚੌਕਸ ਰਹਿਣਾ ਆ, ਇਹ ਬਹੁਤ ਜ਼ਰੂਰੀ ਆ। ਅਤੇ ਭਾਅ ਜੀ ਵੀ ਉੱਧਰ ਬੈਟਿੰਗ ਦੀ ਪ੍ਰੈਕਟਿਸ ਕਰ ਰਹੇ ਨੇ, ਵਾਰਮ ਅਪ ਹੋ ਰਹੇ ਨੇ, ਬੈਠਕਾਂ ਮਾਰ ਰਹੇ ਨੇ ਅਮਰੀਕ ਭਾਅ ਜੀ, ਅਤੇ ਉਹ ਵੀ ਬੜੇ ਤੱਤਪਰ ਨੇ। ਪਰ ਮੈਂ ਇੱਕ ਖਬਰ ਹੋਰ ਸਾਂਝੀ ਕਰਨਾ ਚਾਹਾਂਗਾ ਉਹਨਾਂ ਦੇ ਆਉਣ ਤੋਂ ਪਹਿਲਾਂ। ਫਿਲੀਪੀਨਸ ਦੇ ਵਿੱਚ ਵੀ ਇੱਕ ਸਮੁੰਦਰੀ ਤੂਫਾਨ ਮੰਡਰਾ ਰਿਹਾ ਜਿਸ ਨੂੰ ਟਾਈਫੂਨ ਕਹਿੰਦੇ ਨੇ, ਔਰ ਉੱਥੇ ਵੀ ਇਸ ਟਾਈਫੂਨ ਦੀ ਤਿਆਰੀ ਦੇ ਲਈ ਹਜ਼ਾਰਾਂ ਲੋਕਾਂ ਨੂੰ ਕੱਢਿਆ ਜਾ ਰਿਹਾ, ਪਾਸੇ ਹਟਾਇਆ ਜਾ ਰਿਹਾ ਤਾਂ ਕਿ ਜਾਨੀ ਨੁਕਸਾਨ ਨਾ ਹੋਵੇ। ਮਾਲੀ ਨੁਕਸਾਨ ਹੋਏਗਾ, ਬਹੁਤ ਹੋਏਗਾ। ਹੁਣ ਮਾਲੀ ਨੁਕਸਾਨ ਅਤੇ ਜਾਨੀ ਨੁਕਸਾਨ ਦੀ ਗੱਲ ਜਿਹੜੀ ਸਪੇਨ ਦੀ ਵੀ ਕਰਨੀ ਬਣਦੀ ਆ, ਡੇਢ ਕੁ ਹਫ਼ਤੇ ਪਹਿਲਾਂ ਉੱਥੇ ਬੜੇ ਭਿਅੰਕਰ ਭਿਆਨਕ ਹੜ੍ਹ ਆਏ ਜਿਨ੍ਹਾਂ ਦੇ ਕਾਰਨ ਤਕਰੀਬਨ 200 ਲੋਕਾਂ ਦੀ ਮੌਤ ਹੋਈ ਅਤੇ ਲੱਖਾਂ ਹੀ ਲੋਕ ਬੇਘਰ ਹੋਏ ਪਏ ਨੇ। ਅਤੇ ਇਹੋ ਜਿਹੀ ਜਿਹੜੀ ਕੁਦਰਤੀ ਆਫ਼ਤਾਂ ਨੇ ਇਹ ਆਉਣੀਆਂ ਨੇ, ਇਹਨੂੰ ਤੁਸੀਂ ਕਲਾਈਮੇਟ ਚੇਂਜ ਦਾ ਨਾਮ ਦੇ ਦਿਓ, ਕੋਈ ਦੇ ਦਿਓ, ਇਹ ਜੁਗਾ ਜੁਗੰਤਰਾਂ ਤੋਂ ਇੱਦਾਂ ਹੀ ਆਏ ਨੇ, ਇੱਦਾਂ ਹੀ ਆਉਣੇ ਨੇ, ਇੱਦਾਂ ਹੀ ਰਹਿਣੇ ਨੇ। ਇਹਨਾਂ 'ਤੇ ਸਿਆਸਤ ਕਿਸੇ ਨੇ ਕਰਨੀ, ਹੁਣ ਅੱਜ ਕੱਲ੍ਹ ਦੀਆਂ ਸਰਕਾਰਾਂ ਜਾਂ ਕਈ ਗਰੁੱਪ ਜਿਹੜੇ ਨੇ ਉਹ ਇਸ ਇਸ਼ੂ 'ਤੇ ਸਿਆਸਤ ਕਰਦੇ, ਕਲਾਈਮੇਟ ਚੇਂਜ ਹੋ ਗਈ ਜੀ। ਇਹ ਕਲਾਈਮੇਟ ਚੇਂਜ ਨਹੀਂ, ਇਹ ਵੈਦਰ ਚੇਂਜ ਹੈ, ਮੌਸਮ ਬਦਲਦਾ, ਹਰ ਰੋਜ਼ ਬਦਲਦਾ ਆ, ਕਿਤੇ ਪਹਿਲਾਂ ਆ ਜਾਂਦਾ, ਕਿਤੇ ਬਾਅਦ 'ਚ ਆ ਜਾਂਦਾ, ਕਿਸੇ ਸਾਲ ਆਉਂਦਾ ਹੀ ਨਹੀਂ। ਇਹ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ, ਇਹਦੀ ਵੰਸ ਇਨ 100 ਈਅਰ, ਤਾਂ 100 ਸਾਲ ਪਹਿਲਾਂ ਵੀ ਤਾਂ ਆਇਆ ਹੀ ਸੀ, ਉਦੋਂ ਕਿਹੜਾ ਮਤਲਬ ਚਿਮਨੀਆਂ ਬਲਦੀਆਂ ਸੀ, 200 ਸਾਲ ਪਹਿਲਾਂ ਵੀ ਤਾਂ ਆਉਂਦੇ ਹੁੰਦੇ ਸੀ। ਇਤਿਹਾਸ ਅਸੀਂ ਫੋਲੀਏ, ਆਪਾਂ ਪੁਰਾਣ ਫੋਲ ਲਈਏ, ਮਨੂ ਦਾ ਸ਼ਿਪ, ਮਨੂ ਜਦੋਂ ਧਰਤੀ ਡੁੱਬੀ ਅਤੇ ਉਹ ਸ਼ਿਪ ਲੈ ਗਏ, ਇਹ ਸੇਮ ਸਟੋਰੀ ਬਾਈਬਲ ਦੇ ਵਿੱਚ ਹੈ, ਨੋਹਾਜ਼ ਆਰਕ, ਸੇਮ ਸਟੋਰੀਆਂ ਹਰੇਕ ਦੇ ਵਿੱਚ, ਉਹ ਹੜ੍ਹ ਤੂਫਾਨ ਨੇਰੀਆਂ ਚੱਖੜ ਬਹੁਤ ਆਉਂਦੇ ਰਹੇ ਆ। ਅਤੇ ਇਸ ਕਰਕੇ ਆਪਾਂ ਨੂੰ ਆਪਣਾ ਕੰਟਰੋਲ ਰੱਖਣਾ ਚਾਹੀਦਾ। ਅਤੇ ਖਬਰਾਂ ਇੰਨੀਆਂ ਹੀ, ਅਤੇ ਖਬਰਾਂ ਹੋਰ ਅਸੀਂ ਨਾ ਹੁਣ ਇਹ ਤਾਂ ਹੈਗੀਆਂ ਜਿਹੜੀਆਂ ਬਰੀਫ ਖਬਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਖਬਰਾਂ ਦਾ ਜਿਹੜਾ ਹੁਣ ਅਸੀਂ ਪੋਸਟਮਾਰਟਮ ਕਰਨਾ ਆ, ਉਹਦੇ ਵਿੱਚ ਤੁਹਾਨੂੰ ਪੰਛੀ ਝਾਤ ਮਰਵਾ ਦਿੰਦੇ ਹਾਂ ਕਿ ਇੱਕ ਤਾਂ ਟਰੈਕਟਰਾਂ ਦਾ ਘਟਾਲਾ ਚੱਲ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਟਰੈਕਟਰਾਂ ਦਾ ਬਹੁਤ ਵੱਡਾ ਘਟਾਲਾ ਚੱਲਿਆ ਪਿਛਲੇ ਕੁਛ ਮਹੀਨਿਆਂ ਤੋਂ। ਚਾਲ ਸਾਹਿਬ ਨੇ ਕੱਲ੍ਹ ਵੀ ਖਬਰ ਭੇਜੀ ਸੀ, ਅੱਜ ਵੀ ਭੇਜੀ, ਆਪਾਂ ਸ਼ੇਅਰ ਕਰਦੇ ਹਾਂ। ਇਸ ਤੋਂ ਇਲਾਵਾ ਘਰ ਜਿਹੜੇ ਖਾਲੀ ਪਏ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦਾ ਕੀ ਕਰਨਾ ਹੈ? ਵੈਸੇ ਸਾਡੀ ਸਰਦਾਰੀ ਨਹੀਂ, ਵੈਸੇ ਇੱਕ ਰਿਸਰਚ ਹੋਈ ਆ, ਉਹਦੇ ਬਾਰੇ ਗੱਲ ਕਰਾਂਗੇ ਅਮਰੀਕ ਸਿੰਘ ਭਾਅ ਜੀ ਦੇ ਨਾਲ। ਅਤੇ ਸੁਖਬੀਰ ਬਾਦਲ ਦੀ ਕਹਿੰਦੇ ਲੱਤ ਟੁੱਟ ਗਈ, ਅਤੇ ਲੱਤ ਟੁੱਟਣ ਤੋਂ ਬਾਅਦ ਇੱਕ ਉਹਨੇ ਅਸਤੀਫਾ ਦੇ ਦਿੱਤਾ, ਅਤੇ ਇਹਦੇ ਬਾਰੇ ਵੀ ਅਮਰੀਕ ਭਾਅ ਜੀ ਐਨ ਪੂਰੀ ਰਿਸਰਚ ਕਰਕੇ ਲਾਏ ਨੇ। ਅਤੇ ਇੱਕ ਚਿੰਤਨ ਹੋਰ ਵੀ ਆਪਾਂ ਕਰਾਂਗੇ, ਉਹ ਹੈ ਇਕੱਲੇਪਣ ਦਾ, ਕਿ ਲੋਨਲੀਨੈਸ, ਲੋਨਲੀ ਬੰਦਾ ਕਦੋਂ ਹੁੰਦਾ ਹੈ, ਉਹਦਾ ਕੀ ਕੀਤਾ ਜਾ ਸਕਦਾ, ਸਮਾਜ 'ਤੇ ਇਹਦਾ ਕੀ ਅਸਰ ਹੈ, ਅਤੇ ਅਸੀਂ ਇਹ ਤੋਂ ਕਿੱਦਾਂ ਬਚਣਾ ਹੈ, ਲੋਨਲੀਨੈਸ ਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ ਹੈ, ਇਹ ਸਮੱਸਿਆਵਾਂ ਜਿਹੜੀਆਂ ਅਸੀਂ ਇਹ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਇੱਕ ਭਾਅ ਜੀ ਬਹੁਤ ਵੱਡਾ ਮਸਲਾ ਆ, ਇਹ ਸਾਰਿਆਂ ਨੂੰ ਕਰਤਾ, ਉਹ ਆਪਾਂ ਕਰਨਾ ਭਾਅ ਜੀ ਨੂੰ ਆਲਣ ਦਿਓ, ਉਹਨਾਂ ਨਾਲ ਗੱਲ ਕਰਾਂਗੇ। ਰਾਜਨਦੀਪ ਵੀ ਕੈਨਬਰਾ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ, ਫਤਿਹ ਬੁਲਾ ਰਹੇ ਨੇ। ਅਤੇ ਬਹੁਤ ਹੀ ਖੂਬਸੂਰਤ ਤਸਵੀਰ ਪਰਮਜੀਤ ਸਿੰਘ ਧਾਲੀਵਾਲ ਨੇ ਭੇਜੀ ਆ, ਇਹ ਥੋੜ੍ਹੀ ਦੇਰ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਸਾਡੇ ਸਤਿਕਾਰਤ ਸੁਰਜੀਤ ਸਿੰਘ ਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ ਜੀ, ਆਇਆਂ ਨੂੰ ਪਿਆਰਿਓ। ਨਿਸ਼ਾਨ ਸਿੰਘ ਜੀ ਸਾਡੇ ਸਤਿਕਾਰਤ ਭਾਅ ਜੀ, ਸੈਕਟਰੀ ਗੁਰਦੁਆਰਾ ਪਾਰਕਲੀ ਸਾਹਿਬ ਗਲੈਨਵੁੱਡ ਤੋਂ, ਅਤੇ ਬੜੇ ਹੀ ਨੇਕ ਅਤੇ ਚੰਗੇ ਇਨਸਾਨ ਸਾਡੇ ਨਾਲ ਜੁੜੇ ਨੇ। ਅਤੇ ਸੁਨੀਲ ਸ਼ਰਮਾ ਜੀ, ਕੀ ਹਾਲ ਚਾਲ ਹੈ ਪਿਆਰਿਓ? ਕਹਿੰਦੇ ਪੋਡਕਾਸਟ 'ਤੇ ਸਾਰਾ ਪ੍ਰੋਗਰਾਮ ਸੁਣਦੇ। ਹਾਂਜੀ, ਇਹ ਪੋਡਕਾਸਟ 'ਤੇ ਸੁਣਦੇ, ਬੜੀ ਸ਼ਿੱਦਤ ਨਾਲ ਪ੍ਰੋਗਰਾਮ ਸੁਣਦੇ, ਸੁਨੇਹੇ ਵੀ ਭੇਜਦੇ ਨੇ, ਪਰ ਲਾਈਵ ਮੈਸੇਜ ਪਾਇਆ, ਬਹੁਤ ਬਹੁਤ ਧੰਨਵਾਦ। ਸੋ ਚੱਲਦੇ ਹਾਂ ਜੀ ਅੱਗੇ। ਅੱਗੇ ਕੀ ਆ ਸਾਡੇ? ਅੱਗੇ ਹੈਗਾ ਜੀ ਸਿਡਨੀ। ਸਿਡਨੀ ਦੀਆਂ ਫਿਜ਼ਾਵਾਂ ਦੇ ਵਿੱਚੋਂ ਹਲਕੀ ਹਲਕੀ ਉੱਥੇ ਧੁੱਪ ਨਿਕਲੀ ਹੋਈ ਹੈ, ਧੁੰਦ ਹੈ, ਪਿੱਛੇ ਸਿਟੀ ਵਿਊ ਹੈ। ਅਤੇ ਮੈਂ ਐਡ ਕਰਨਾ ਚਾਹਾਂਗਾ ਆਪਣੇ ਪਿਆਰੇ ਸਤਿਕਾਰਯੋਗ ਅਮਰੀਕ ਸਿੰਘ ਫਲੋਰਾ ਭਾਅ ਜੀ ਨੂੰ। ਭਾਅ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ, ਚੜ੍ਹਦੀ ਕਲਾ। ਹੈਲੋ ਭਾਅ ਜੀ। ਹਾਂਜੀ ਹਾਂਜੀ, ਤੁਹਾਡੀ ਆਵਾਜ਼ ਥੋੜ੍ਹੀ ਘੱਟ ਆ ਰਹੀ।
ਜੀ ਮੈਂਸ਼ਨ ਕੀਤਾ ਕਿ ਸਿਡਨੀ ਦੀਆਂ ਹਵਾਵਾਂ, ਸਿਡਨੀ ਦੇ ਫਿਜ਼ਾਵਾਂ ਵਿੱਚ ਕਾਫੀ ਗਹਿਰਾਈ ਦਿਖਾਈ ਦੇ ਰਹੀ ਹੈ। ਅੱਜ ਸੂਰਜ ਵੀ ਚੜ੍ਹਿਆ ਹੋਇਆ ਹੈ ਅਤੇ ਧੁੱਪ ਵੀ ਖਿੜੀ ਹੋਈ ਹੈ, ਅਤੇ ਦਿਲਾਂ ਵਿੱਚ ਵੀ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦੇ ਵਾਤਾਵਰਣ ਹੁੰਦੇ ਆ। ਜਿੱਦਾਂ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਸਿੱਲੇ ਸਿੱਲੇ ਕੰਟਰੀ ਆ, ਉੱਥੋਂ ਸਿੱਲੀ ਸਿੱਲੀ ਹਵਾ ਆਉਂਦੀ ਹੁੰਦੀ ਆ। ਯੂਰਪੀਅਨ ਕੰਟਰੀਆਂ ਦੇ ਵਿੱਚ ਖਾਸ ਤੌਰ 'ਤੇ, ਕੁਛ ਅਮੈਰੀਕਨ ਕੰਟਰੀ ਵੀ ਆ ਜਿੱਥੇ ਕਿ ਵੈਦਰ ਜਿਹੜਾ ਕਾਫੀ ਸਿੱਲਾ ਰਹਿੰਦਾ ਆ, ਅਤੇ ਉਹਦਾ ਸੁਭਾਅ 'ਤੇ ਬੜਾ ਫਰਕ ਪੈਂਦਾ, ਇਨਸਾਨ ਦੇ ਸੁਭਾਅ 'ਤੇ ਬੜਾ ਫਰਕ ਪੈਂਦਾ ਆ। ਪਰ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਆਸਟ੍ਰੇਲੀਆ ਵਰਗੇ ਇੱਕ ਸ਼ਾਨਦਾਰ, ਇੱਕ ਖੂਬਸੂਰਤ, ਜਿੱਥੇ ਕਿ ਵੈਦਰ ਬੜਾ ਵਧੀਆ ਹੁੰਦਾ ਹੈ, ਉੱਥੇ ਰਹਿੰਦੇ ਹਾਂ। ਖਾਸ ਤੌਰ 'ਤੇ ਨਿਊ ਸਾਊਥ ਵੇਲਸ, ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਕੁਇਨਜ਼ਲੈਂਡ। ਹਾਲਾਂਕਿ ਕੁਛ ਹਾਰਸ਼ ਵੈਦਰ ਦੇ ਟੈਰੀਟਰੀਜ਼ ਵੀ ਹਨ, ਜਿੱਦਾਂ ਨੌਰਦਰਨ ਟੈਰੀਟਰੀ ਆ, ਵੈਸਟਰਨ ਆਸਟ੍ਰੇਲੀਆ ਹੈ, ਲੇਕਿਨ ਫਿਰ ਵੀ ਕੋਲ ਮਿਲਾ ਕੇ ਸਾਡੀ ਕਿਸਮਤ ਕਾਫੀ ਚੰਗੀ ਆ ਕਿ ਇਸ ਬਹੁਤ ਹੀ ਬਿਹਤਰੀਨ ਕੰਟਰੀ ਦੇ ਵਿੱਚ ਆਏ ਹਾਂ, ਜਿੱਥੇ ਸ਼ਾਂਤੀ ਵੀ ਬਰਕਰਾਰ ਰਹਿੰਦੀ ਆ, ਭਾਈਚਾਰੇ ਵੀ ਆਪਸ ਵਿੱਚ ਹੀ ਮਿਲ ਕੇ ਰਹਿੰਦੇ ਆ, ਖੁਸ਼ੀਆਂ ਖੇੜੇ ਮਾਣਦੇ ਆ। ਅਤੇ ਹੁਣ ਅਮਨਦੀਪ ਸਮਾਂ ਹੋ ਗਿਆ ਕਿ ਆਪਣੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਜਾਵੇ, ਨਮਸਕਾਰ ਕੀਤੀ ਜਾਵੇ। ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਆਸ ਕਰਦੇ ਹਾਂ ਤੁਹਾਡਾ ਦਿਨ ਵੀ ਬਹੁਤ ਵਧੀਆ ਚੜ੍ਹਿਆ ਹੋਵੇਗਾ ਅਤੇ ਖੁਸ਼ੀਆਂ ਖੇੜੇ ਤੁਸੀਂ ਤਾਂ ਮਾਣ ਹੀ ਰਹੇ। ਸਵੇਰ ਤੋਂ ਵਧੀਆ ਵਧੀਆ ਗੱਲਾਂ ਸੁਣਾ ਰਹੇ ਹਾਂ, ਸੁਣ ਵੀ ਰਹੇ ਹਾਂ ਅਸੀਂ ਵੀ ਰੇਡੀਓ 'ਤੇ, ਅਤੇ ਚੰਗਾ ਵੀ ਲੱਗ ਰਿਹਾ ਹੈ। ਚਲੋ ਅੱਗੇ ਤੁਸੀਂ ਕੀ ਪਟਾਰੀ ਦੇ ਵਿੱਚੋਂ ਕੀ ਖੋਲ੍ਹਣਾ ਹੈ, ਸੱਪ ਤਾਂ ਨਹੀਂ ਮੈਂ ਕਹੂੰਗਾ, ਲੇਕਿਨ ਕੁਛ ਖਬਰਾਂ ਤੁਸੀਂ ਬਹੁਤ ਵਧੀਆ ਵਧੀਆ ਆਪਣੀ ਪਟਾਰੀ ਦੇ ਵਿੱਚੋਂ ਕੱਢੂਗੇ, ਉਹਨਾਂ ਖਬਰਾਂ 'ਤੇ ਫਿਰ ਅਸੀਂ ਥੋੜ੍ਹੀ ਡਿਸਕਸ਼ਨ ਵੀ ਕਰਾਂਗੇ। ਕੁਛ ਤੁਹਾਡੇ ਡੈਡੀ ਜੀ ਦੀ ਵੀ ਫਰਮਾਇਸ਼ ਆਈ ਸੀ, ਉਹਨਾਂ ਨਾਲ ਵੀ ਗੱਲਾਂ ਹੋਈਆਂ ਸੀਗੀਆਂ ਕਿ ਇੱਕ ਗੱਲ ਸਾਡੀ ਵੀ ਸੁਣਾ ਦਿਓ, ਉਹਨਾਂ ਦੀ ਵੀ ਗੱਲ ਅਸੀਂ ਸੁਣਾ ਦੇਵਾਂਗੇ। ਮੇਰੀ ਗੱਲ ਨਹੀਂ ਹੈ, ਮਾਸਟਰਾਂ ਦੀ ਆ। ਉਹ ਕਹਿੰਦੇ ਹੁੰਦੇ ਵੀ ਇੱਕ ਗੱਲ ਉਹਨੇ ਸੱਤ ਅੱਠ ਸੁਣਾਈਆਂ ਸੀ, ਇੱਕ ਅੱਜ ਉਹਨਾਂ ਨੂੰ ਸੁਣਾ ਵੀ ਦੇਵਾਂਗੇ। ਉਹਨੂੰ ਰਿਪੀਟ ਉਹ ਕਹਿੰਦੇ ਤਾਂ ਸੀਗੇ ਮੇਰੇ ਸੁਣਾਇਓ ਨਾ, ਪਰ ਚਲੋ ਮਰਜ਼ੀ ਆ, ਹੁਣ ਸਾਡੇ ਕੋਲ ਪਈ ਆ, ਪਟਾਰੀ ਦੇ ਵਿੱਚ ਕੱਢ ਲਿਆਵਾਂਗੇ।
ਨਹੀਂ ਨਹੀਂ, ਗੱਲਾਂ ਤਾਂ ਦੇਖੋ ਆਪਾਂ ਗੱਲਾਂ ਕਰਨ ਦੇ ਲਈ ਬੈਠੇ ਹਾਂ, ਹੈ ਨਾ, ਅਤੇ ਆਪਾਂ ਸੁਨੇਹੇ ਵੀ ਨਾਲ ਨਾਲ ਲੈਣੇ ਆ, ਕਿਉਂਕਿ ਗੱਲਾਂ ਟੂ ਵੇ ਥ੍ਰੀ ਵੇ ਚੱਲਦੀਆਂ ਨੇ। ਅਤੇ ਸਾਡੇ ਨਾਲ ਜਗਵੀਰ ਸੇਖੋਂ ਵੀ ਜੁੜੇ ਨੇ, ਉਹ ਵੀ ਪ੍ਰੋਗਰਾਮ ਦੇ ਵਿੱਚ ਸਾਂਝਾਂ ਪਾ ਰਹੇ ਨੇ, ਅਤੇ ਨਾਲ ਦੀ ਨਾਲ ਤਸਵੀਰਾਂ ਵੀ ਆ ਰਹੀਆਂ ਨੇ, ਇਹ ਵੀ ਆਪਾਂ ਸ਼ੇਅਰ ਕਰਨੀਆਂ ਹੈ। ਅਤੇ ਤਸਵੀਰਾਂ ਦੇ ਵਿੱਚ ਆਹ ਤਸਵੀਰ ਸਾਡੇ ਨਾਲ ਸਾਂਝੀ ਕੀਤੀ ਹੈ ਸਾਡੇ ਮਿੱਤਰ ਪਿਆਰੇ ਪਰਮਜੀਤ ਧਾਲੀਵਾਲ ਉਹਨਾਂ ਨੇ। ਅਤੇ ਇਸ ਤਸਵੀਰ ਦੇ ਵਿੱਚ ਬੱਦਲ ਜਿਹੜੇ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੇਸ਼ਨਗੋਈ ਹੋ ਰਹੀ ਹੈ। ਅਤੇ ਭਾਅ ਜੀ ਦੇਖੋ ਕਿ ਬ੍ਰਿਸਬੇਨ ਦਾ ਇਹ ਤਾਜ਼ਾ ਮਾਹੌਲ ਹੈ, ਅਤੇ ਹਾਂ, ਅਤੇ ਆਪਣੀ ਉਹ ਮਤਲਬ ਕਹਿ ਲਓ ਕਿ ਜੋ ਉਹਨਾਂ ਨੇ ਫੋਟੋ ਖਿੱਚੀ ਆ ਉਸ ਨੂੰ ਸ਼ੇਅਰ ਕਰ ਰਹੇ ਨੇ, ਬਹੁਤ ਵਧੀਆ। ਅਤੇ ਹੋਰ ਵੀ ਸਰੋਤੇ ਸਾਡੇ ਜਿਹੜੇ ਸਾਡੇ ਨਾਲ ਕੋਈ ਸਾਂਝ ਪਾਉਣਾ ਚਾਹੁੰਦੇ ਨੇ ਤਾਂ ਜ਼ਰੂਰ ਪਾ ਦੇਣ। ਅਤੇ ਵੀਡੀਓ ਅਸੀਂ ਅਗਲੇ ਹਫ਼ਤੇ ਕਰਾਂਗੇ ਕਿ ਅਗਰ ਕੋਈ ਵੀਡੀਓ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੇ ਕੰਮਾਂ ਦਾ ਜਾਂ ਕੋਈ ਵੀ ਚੀਜ਼ ਹੈ, ਤਾਂ ਉਹ ਸਾਨੂੰ ਨਾ ਫਰਾਈਡੇ ਤੋਂ ਪਹਿਲਾਂ ਸਾਡੇ ਨਾਲ ਸ਼ੇਅਰ ਕਰ ਦਿਆ ਕਰਨ, ਤਾਂ ਕਿ ਅਸੀਂ ਮਤਲਬ ਉਹਨੂੰ ਪ੍ਰੋਪਰ ਫਿਰ ਪਲੇ ਵੀ ਕਰ ਸਕੀਏ। ਅਤੇ ਭਾਅ ਜੀ ਗੀਤ ਵੀ ਆ ਰਹੇ ਨੇ ਸਾਡੇ ਕੋਲ, ਬਹੁਤ ਵਧੀਆ ਕਹਿ ਰਹੇ ਹੋ ਗੀਤ।
ਇੱਕ ਗੀਤ ਘੋੜੇ ਵਾਲਾ ਵੀ ਆਇਆ ਸੀ, ਜੱਟ ਨੇ ਘੋੜੇ ਰੱਖੇ ਦੋ, ਇੱਕ ਉਹ ਵੀ ਜੇ ਤੁਸੀਂ ਲਾ ਦੋ ਤਾਂ ਮੇਰਾ ਵਰਜਨ ਵੀ ਉੱਥੇ ਹੈਗਾ, ਮੈਂ ਆਪਣਾ ਵਰਜਨ ਵੀ ਸੁਣਾ ਦਊਂਗਾ। ਤੇ ਇੱਕ ਗੈਪ ਰੱਖਾਂਗੇ, ਉਹ ਗੈਪ ਫਿਰ ਆਪਣੇ ਸਰੋਤਿਆਂ ਤੋਂ ਭਰਾਵਾਂਗੇ ਉੱਥੇ ਕੀ ਭਰਨਾ ਚਾਹੀਦਾ। ਚਲੋ ਜੇ ਤੁਹਾਡਾ ਸਮਾਂ ਲੱਗੇ ਤਾਂ ਉਹ ਗੀਤ ਤੁਸੀਂ ਸਕਰੀਨ ਤੇ ਸੁਣਾ ਵੀ ਸਕਦੇ ਆ,
ਮੈਂ ਤੁਹਾਨੂੰ ਭੇਜਿਆ। ਉਹ ਵੀਡੀਓ ਵਾਲਾ ਨਾ ਅਗਲੇ ਹਫ਼ਤੇ ਅਨੇਬਲ ਕਰਾਂਗੇ ਸਿਸਟਮ, ਕਿਉਂਕਿ ਉਹਨੂੰ ਥੋੜੀ ਮਿਹਨਤ ਕਰਨੀ ਪੈਂਦੀ ਆ ਸਵਿਚਿੰਗ ਕਰਨ ਦੇ ਲਈ। ਅਤੇ ਆਪਾਂ ਦੇਖੋ ਇਕੱਲੇ ਕਹਿ ਰਹੇ ਬੰਦੇ ਹਾਂ, ਹੈ ਨਾ, ਅਤੇ ਇਸ ਕਰਕੇ ਸਾਰਾ ਕੁਝ ਆਪਾਂ ਹੀ ਚਲਾਈਦਾ। ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਾ, ਬੱਬੂ ਮਾਨ ਨੂੰ ਇਹ ਪ੍ਰੋਬਲਮ ਹੈ, ਤੁਹਾਨੂੰ ਪਤਾ ਬੱਬੂ ਮਾਨ ਦੀ ਕੁਆਲਿਟੀ ਠੀਕ ਹੈ, ਬਹੁਤ ਵਧੀਆ, ਪਰ ਬੱਬੂ ਮਾਨ ਜਦੋਂ ਕਿਸੇ ਦੇ ਅੰਡਰ ਕੰਮ ਕਰਦਾ ਫਿਰ ਉਹਦੀ ਕੁਆਲਿਟੀ ਬਹੁਤ ਹਾਈ ਹੋ ਜਾਂਦੀ ਆ, ਪਰ ਉਹ ਹਿੱਟ ਹੋ ਜਾਂਦਾ ਹੈ। ਉਹਨੇ ਫਿਲਮ ਹਵਾਵਾਂ ਬਣਾਈ ਸੀ, ਉਨੀ ਸੀ ਬਣਾਈ, ਮਤਲਬ ਮੇਰੇ ਖਿਆਲ ਮਤੋਜ ਨੇ ਬਣਾਈ ਸੀ, ਅਤੇ ਉਹ ਬੜਾ ਹਿੱਟ ਹੋਇਆ। ਉਹ ਤੋਂ ਬਾਅਦ ਮਤਲਬ ਉਹਨੂੰ ਇੱਦਾਂ ਲੱਗਿਆ ਕਿ ਮੇਰੇ ਕਰਕੇ ਹੋਇਆ ਸਾਰਾ ਕੁਛ। ਉਹ ਮੈਂ ਹੀ ਫਿਰ ਉਹਦਾ ਉਹਦਾ ਹੋ ਗਿਆ, ਗੀਤ ਵੀ ਮੈਂ ਹੀ ਲਿਖਣਾ ਆ, ਗਾਉਣਾ ਵੀ ਮੈਂ ਹੀ ਆ, ਮਿਊਜ਼ਿਕ ਵੀ ਮੈਂ ਹੀ ਦੇਣਾ ਆ, ਉਹਦਾ ਹੀਰੋ ਵੀ ਮੈਂ ਹੀ ਹੋਣਾ, ਉਹਦੇ ਪਿੱਛੇ ਕੋਰਸ ਵੀ ਮੈਂ ਹੀ ਦੇਣਾ ਗੀਤਾਂ ਦੇ, ਹੈ ਨਾ, ਵੀਡੀਓ ਵੀਡੀਓ ਡਾਇਰੈਕਸ਼ਨ ਵੀ ਮੈਂ ਹੀ ਦੇਣੀ ਆ, ਸਾਰਾ ਕੁਛ
ਕਰਨਾ,
ਸਾਰਾ ਕੁਛ ਵਨ ਮੈਨ ਸ਼ੋ ਕਰਨਾ। ਉਹ ਉਹੀ ਹਾਲ ਸਾਡਾ ਬੱਬੂ ਮਾਨ ਵਾਲਾ ਸਾਡਾ ਹੋਇਆ ਆ, ਅਤੇ ਅਸੀਂ ਅਸੀਂ ਆਮ ਇਨਸਾਨ ਹੈ, ਅਸੀਂ ਕੋਈ ਮੀਡੀਆ ਹਾਊਸ ਵੱਡੇ ਨਹੀਂ ਹੈਗੇ ਕਿ ਸਾਡੇ ਮੂਹਰੇ 10 ਬੰਦੇ ਖੜ੍ਹੇ ਕੈਮਰੇ ਲੈ ਕੇ, ਲਾਈਟਾਂ ਲੈ ਕੇ, ਉਹ ਲੈ ਕੇ, ਆਹ ਲੈ ਕੇ, ਇੱਦਾਂ ਦਾ ਕੁਛ ਨਹੀਂ ਹੈਗਾ ਸਾਡੇ ਕੋਲ। ਅਸੀਂ 20-25 ਸਾਲ ਤੋਂ
ਤੁਹਾਡੇ ਕੋਲ ਬਹੁਤ ਕੁਛ ਆ, ਅੱਜ ਤੁਹਾਡੀ ਸ਼ਰਾਰਤ ਮੈਂ ਫੜ ਲਈ ਆ, ਜਿਹੜੀ ਤੁਸੀਂ ਮੇਰੇ 'ਤੇ ਨਾ ਕੈਮਰੇ 'ਤੇ ਲਾਲੀ ਮਾਰਦੇ ਹੁੰਦੇ ਸੀ ਉਹ ਮੈਂ ਘੱਟ ਕਰ ਲਈ ਆ, ਉਹ ਤੁਸੀਂ ਦੇਖਿਆ ਕਿ ਇਹ ਅਮਨਦੀਪ ਸ਼ਰਾਰਤ ਕਰਦੇ ਸੀ, ਉੱਥੋਂ ਕੁਛ ਨਾ ਪਿੱਛੋਂ ਵੀਡੀਓ ਦੇ ਵਿੱਚ ਹੀ ਕੁਛ ਇੱਦਾਂ ਦੀ ਫੰਕਸ਼ਨ ਕਰ ਦਿੰਦੇ ਸੀ ਜਿਹਨਾਂ ਚਿਹਰਾ ਲਾਲ ਹੋ ਜਾਂਦਾ ਸੀ। ਸ਼ਰਾਰਤ ਮੇਰੇ ਨਾਲ ਨਹੀਂ ਕਰਦੇ, ਇਹ ਸ਼ਰਾਰਤ ਗੁਰਪ੍ਰੀਤ ਗਿੱਲ ਨਾਲ ਵੀ ਕਰਦੇ ਆ, ਉੱਥੇ ਕਾਲ ਕਮਾਲ ਕਾਲ ਕਾਲੀ ਫਲੈਸ਼ ਚਲਾ ਦਿੰਦੇ ਆ,
ਮੈਂ ਉਹੀ ਤੁਹਾਨੂੰ ਕਰਨਾ ਸੀਗਾ ਵੀ ਉਹ ਮੇਰੇ ਜਿਹੜੇ ਮੰਤਰ ਮੈਂ ਸਾਰੇ ਤੰਤਰ ਮੰਤਰ ਜੰਤਰ ਲਾਏ ਸੀ, ਉਹ ਉਹਨਾਂ ਦਾ ਕੀ ਕੀਤਾ? ਮੇਰੇ ਤੋਂ ਵੱਡਾ ਉਸਤਾਦ ਕਿਹੜਾ ਆ ਗਿਆ ਜਿਹਨੇ ਤੁਹਾਨੂੰ ਫਿਰ, ਮਤਲਬ ਤੁਹਾਡਾ ਜਿਹੜਾ ਗੁਲਾਬੀ ਰੰਗ ਹੈ ਉਹ ਨੋਰਮਲ ਰੰਗ 'ਚ ਕਰਤਾ? ਕੋਈ ਕਰੀਮ ਇਹੋ ਜਿਹੀ ਲਾਈ ਤੁਸੀਂ ਜਾਂ ਕਿਹਦੇ ਨਾਲ ਅੱਟੀ ਸੱਟੀ ਲਾਈ, ਸਾਨੂੰ ਵੀ ਦੱਸੋ ਕਿਹੜਾ ਤਨੰਤਰ ਹੈ?
ਕੋਈ ਨੀ ਹੈ, ਇਹ ਕੈਮਰਿਆਂ ਦੀ ਖੇਡ ਆ, ਕੈਮਰਾ ਚੇਂਜ ਜ਼ਰੂਰ ਕੀਤਾ ਤੇ ਦੂਜਾ ਕੈਮਰਾ ਜਿਹੜਾ ਲਾਲੀ ਹੈ ਜ਼ਿਆਦਾ ਨਾ, ਉਹ ਕੈਮਰਾ ਅਸੀਂ ਗੁਰਪ੍ਰੀਤ ਗਿੱਲ ਨੂੰ ਦੇ ਦੇਣਾ,
ਉਹਦੇ ਉਹਦੇ ਵਾਲਾ ਤੁਸੀਂ ਇੱਧਰ ਲੈ ਲਿਆ।
ਹਾਂਜੀ ਇੱਦਾਂ ਕੀਤੀ, ਅਸੀਂ ਕੈਮਰੇ ਐਕਸਚੇਂਜ ਕੀਤੇ ਹੋਏ, ਕੋਈ ਗੱਲ ਨਹੀਂ।
ਭਰੋਸੇਯੋਗ ਸੂਤਰਾਂ ਨੇ ਇਹ ਦੱਸਿਆ ਸੀਗਾ ਵੀ ਤੁਸੀਂ ਉਹਨਾਂ ਦੀ ਕਰੀਮ ਬੋਰੋ ਕੀਤੀ ਹੈ, ਗੁਰਪ੍ਰੀਤ ਗਿੱਲ ਜਿਹੜੀ ਕਰੀਮ ਲਾਉਂਦੇ ਨੇ।
ਹੁਣ ਸਰੋਤੇ ਦਾ ਕਈ ਕੁਛ ਨੇ, ਮੈਂ ਸਰੋਤ ਤਾਂ ਕਈ ਕੁਛ ਕਹੀ ਜਾਂਦੇ ਆ, ਜਿੱਦਾਂ ਕੋਈ ਵੀ ਗੱਲ ਹੁੰਦੀ ਆ ਉਹਦੇ ਪਿੱਛੇ ਕਈ ਥੀਰੀਜ਼ ਬਣ ਜਾਣੀਆਂ, ਕਈ ਕੁਛ ਹੋ ਜਾਂਦਾ, ਪਰ ਜਿਹੜੀ ਅਸੀਂ ਥੀਰੀ ਸਾਨੂੰ ਦੱਸੀ ਆ, ਥੀਰੀ ਇਹੀ ਆ, ਹੋਰ ਕੁਛ ਨਹੀਂ ਹੋਇਆ, ਤੇ ਕੈਮਰੇ ਚੇਂਜ ਕੀਤੇ ਆ। ਬਾਕੀ ਥੋੜੀ ਤੁਹਾਡੀ ਵੀ ਸ਼ਰਾਰਤ ਮਾੜ ਮੋਟੀ ਹੁੰਦੀ ਹੋਊਗੀ, ਉਹਦੇ ਬਾਰੇ ਅਸੀਂ ਕੀ ਕਹਿ ਸਕਦੇ, ਸਾਨੂੰ ਪਤਾ ਹੀ ਨਹੀਂ ਬਹੁਤਾ, ਲੇਕਿਨ ਸੀਗੀ ਥੋੜੀ ਬਹੁਤੀ, ਚਲੋ ਮੰਨ ਲੈਂਦੇ ਆ।
ਠੀਕ ਹੈ ਭਾਜੀ, ਉਹ ਤਾਂ ਅੱਜ ਅੱਜ ਵਧੀਆ ਲੱਗ ਰਿਹਾ, ਅੱਜ ਅੱਜ ਤੁਸੀਂ ਨੋਰਮਲ ਲੱਗ ਰਹੇ ਹੋ। ਅੱਗੇ ਤਾਂ ਮਤਲਬ ਦੇਖ ਲਓ ਬਈ ਸਾਡੇ ਸਰੋਤਿਆਂ ਨੇ ਟਿੱਚਰਾਂ ਕਰ ਕਰਕੇ, ਕਦੇ ਜੀ ਇਹ ਕਸ਼ਮੀਰੀ ਸੇਬ ਲੱਗਦੇ ਆ ਜੀ, ਕਦੇ ਜੀ
ਕਹਿੰਦੇ ਤੁਸੀਂ ਲਿਪਸਟਿਕ ਕਿੱਥੋਂ ਲਈ ਆ, ਮੈਂ ਕਿਹਦੀ ਚੋਰੀ ਕੀਤੀ, ਮੈਂ ਕਿਹਾ ਮੈਂ ਲਿਪਸਟਿਕ ਕਿਤੇ ਨਹੀਂ ਲਈ, ਇਹ ਉਦੇ ਉਦੇ ਲਾਲ ਬੁੱਲ ਆਈ ਜਾਂਦੇ, ਮੈਂ ਹੁਣ ਕੀ ਕਰਾਂ ਦੱਸ।
ਉਧਰ ਪਰਮਜੀਤ ਸਿੰਘ
ਲੜਾਈ ਪੜਾ,
ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਜੀ, ਤੇ ਸ਼ੈਪਟਨ ਏਰੀਏ ਦੇ ਪਿੰਕ ਲੇਡੀ ਐਪਲ ਵਾਂਗ ਚਮਕਦੇ ਅਮਰੀਕ ਜੀਆਂ ਨੂੰ ਵੀ ਸਤਿ ਸ੍ਰੀ ਅਕਾਲ। ਨਹੀਂ ਦੇਖ ਲੋ
ਟੀਚਰ,
ਦੇਖ ਲੋ ਟੀਚਰ 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 ਚ ਵੀ ਕਵਿਤਾ ਆ,
ਕਵਿਤਾ ਚ ਟੀਚਰ ਰੱਖ ਲਓ।
ਤੇ ਹਾਂਜੀ, ਤੇ ਆਪਣੇ ਢਾਡੀ ਲਖਵਿੰਦਰ ਸਿੰਘ ਜੀ ਬੁਲਗੁਲ ਗੱਲ ਕਹਿੰਦੇ ਹਾਂਜੀ ਤੁਹਾਡੇ ਕੋਲ ਹੀ ਆ। ਹਾਂਜੀ ਪਿਆਰਿਓ, ਫਿਰ ਅੱਜ ਗੁਰੂ ਘਰ ਆਇਓ, ਮਿਲਣੇ ਆਪਾਂ ਉੱਥੇ। ਅਤੇ ਦਰਸ਼ਨ ਸਿੰਘ ਬਿੱਟੂ ਗ੍ਰਿਫਤ ਵਾਲੇ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਜਿੱਥੋਂ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਹੋ, ਸਵਾਗਤ ਹੈ ਭਾਜੀ। ਕੱਲ੍ਹ ਨਾ ਹਾਂ ਖਬਰਾਂ ਵੀ ਆਪਾਂ ਕਰਨੀਆਂ, ਇੱਦਾਂ ਨਾ ਸੋਚਿਓ ਵੀ ਆਪਾਂ ਖਬਰਾਂ ਨਹੀਂ ਅੱਜ ਕਰਨੀਆਂ, ਮਤਲਬ ਆਪਾਂ ਉੱਥੇ ਟਿੱਪਣੀਆਂ ਕਰਨੀਆਂ ਨੇ, ਅੱਜ ਬੜੀਆਂ ਇੰਟਰਸਟਿੰਗ ਗੱਲਾਂ ਨੇ ਅਤੇ ਉਹਦੇ ਵਿੱਚੋਂ ਨਾ ਮਤਲਬ ਬਹੁਤ ਕੁਛ ਆਪਾਂ ਕੱਢਾਂਗੇ, ਗੱਲਾਂ ਬਾਤਾਂ ਕਰਾਂਗੇ, ਸਿੱਖਾਂਗੇ ਵੀ ਸਾਡੇ ਸਰੋਤਿਆਂ ਨੇ ਮਤਲਬ ਕਹਿ ਲਓ ਕੋਈ 50% ਦਾ ਪਹਿਲਾਂ ਹੀ ਭੇਜਿਆ ਹੋਇਆ ਸਾਡੇ ਕੋਲ, ਅਸੀਂ ਉਹ ਡਿਸਕਸ ਕਰਨਾ ਆ। ਅਤੇ ਕੱਲ੍ਹ ਨਾ ਇੱਕ ਫੋਨ ਆਇਆ ਸਾਡੇ ਮਿੱਤਰ ਪਿਆਰੇ ਦਾ, ਸਤਵੀਰ,
ਹਾਂਜੀ
ਸਤਵੀਰ ਲੱਖੇਵਾਲ ਉਹਨਾਂ ਦਾ, ਅਤੇ ਉਹਨਾਂ ਨੇ ਨਾ ਮਤਲਬ ਸਾਂਝ ਪਾਈ ਸਾਡੇ ਨਾਲ। ਅਸਲ 'ਚ ਕੀ ਸੀਗਾ, ਅਤੇ ਉਹ 3 ਕੁ ਮਹੀਨੇ ਪਹਿਲਾਂ ਉਹਨਾਂ ਨੂੰ ਫੋਨ ਆਇਆ, ਉਹਨਾਂ ਦਾ ਫੋਨ ਆਇਆ ਮੈਨੂੰ, ਅਤੇ ਉਹਨਾਂ ਨੂੰ ਨਾ ਕੋਈ ਸਮੱਸਿਆ ਸੀ ਹੈਲਥ ਵਾਈਜ਼, ਜੀਭ ਪੱਕੀ ਹੋਈ ਸੀ, ਅਤੇ ਉਹ ਚਲੋ ਆਪਾਂ ਗੱਲਬਾਤ ਕੀਤੀ, ਅਤੇ ਤੁਹਾਨੂੰ ਪਤਾ ਮੈਂ ਖੁਦ ਡਾਕਟਰ ਹਾਂ, ਕਈ ਪਾਸਿਓਂ ਡਾਕਟਰ, ਮੈਂ PhD ਡਾਕਟਰ ਵੀ ਰਹਿ ਚੁੱਕਾ ਫਿਲੋਸਫੀ ਦਾ, ਅਤੇ ਮੈਂ ਰੀਅਲ ਡਾਕਟਰ, ਮੈਂ ਸਰਜਣਾਂ ਦੇ ਪੇਪਰ ਵੀ ਪਵਾਏ ਆ, ਮੈਂ ਮਤਲਬ ਰੀਅਲ ਡਾਕਟਰ ਵੀ ਭੁਲੇਖਾ ਪਾ ਚੁੱਕਾ ਲੋਕਾਂ ਨੂੰ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਂ ਨਾ ਭੁਲੇਖਾ ਪਾਊ ਪਰਸਨੈਲਿਟੀ ਦਾ ਮਾਲਕ ਹਾਂ, ਕਿ ਮੈਂ ਹਾਂ ਲੋਕ ਮੈਨੂੰ ਸਮਝਦੇ ਨੇ ਬਹੁਤ ਵੱਡਾ ਇਹ ਦਰਵੇਸ਼ ਹੈ,
ਸਾਨੂੰ ਭੁਲੇਖਾ ਪਾਤਾ, ਲਾਈਟਾਂ ਪਾ ਕੇ ਸੇਵੇ ਬਣਾਤਾ, ਕਮਾਲ
ਹੋਰ
ਕਰਤੀ,
ਹੋਰ
ਹੁਣ ਇਹ ਤੋਂ ਵੱਡੀ ਕਿਆ
ਹਾਂ,
ਐਵੀਡੈਂਸ ਹੋ ਸਕਦਾ?
ਉਹਨਾਂ ਦਾ ਮੈਨੂੰ ਫੋਨ ਆਇਆ ਤੇ ਮੈਂ ਉਹਨਾਂ ਨੂੰ 3-4 ਕੁਐਸਚਨ ਪੁੱਛੇ ਵੀ ਇੱਦਾਂ ਇੱਦਾਂ,
ਹਾਂਜੀ
ਤੇ ਮੈਂ ਕਿਹਾ ਦੇਖੋ ਵੀ ਮੈਂ ਤਾਂ ਇਲਾਜ ਨਹੀਂ ਕਰ ਸਕਦਾ, ਮੇਰੇ ਕੋਲ ਤਾਂ ਹੈ ਨਹੀਂ, ਪਰ ਮੈਂ ਤੁਹਾਨੂੰ ਦੱਸ ਸਕਦਾ ਕੌਣ ਕਰ ਸਕਦਾ। ਉਹ ਸਾਡੇ ਇੱਕ ਵੈਦ ਨੇ ਪਟਿਆਲੇ ਦੇ ਲਾਗੇ, ਅਤੇ ਉਹ ਬੜੇ ਮਤਲਬ ਕੁਆਲੀਫਾਈਡ ਨੇ, ਆਯੁਰਵੈਦਿਕ ਦੀ ਡਿਗਰੀ ਆ, ਆਯੁਰਵੈਦਿਕ ਡਾਕਟਰ ਨੇ ਐਕਚੁਅਲੀ, ਅਤੇ ਉਹ ਆਪਣਾ ਵੀ ਘਰ ਵੀ ਪ੍ਰੈਕਟਿਸ ਰਨ ਕਰਦੇ ਨੇ, ਫਿਰ ਜੋਬ ਵੀ ਕਰਦੇ ਨੇ, ਅਤੇ ਮੇਰੇ ਨਿਊਟ੍ਰੀਸ਼ਨ ਦੀ ਪ੍ਰੋਬਲਮ ਰਹਿੰਦੀ ਆ, ਅਤੇ ਉਹ ਆਯੁਰਵੈਦਿਕ ਤਰੀਕੇ ਨਾਲ ਮੈਂ ਸੈੱਟ ਕਰਾਉਣਾ, ਅਤੇ ਉਹਨਾਂ ਦਾ ਨੰਬਰ ਦੇ ਦਿੱਤਾ, ਅਤੇ ਕੱਲ੍ਹ ਫੋਨ ਆਇਆ, ਫਿਰ ਕਹਿੰਦੇ ਮੈਂ ਤੁਹਾਡਾ ਥੈਂਕ ਯੂ ਕਰਨਾ ਆ। ਮੈਂ ਕਿਹਾ ਕਿਸ ਗੱਲ ਦਾ? ਕਹਿੰਦੇ ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਵੀ ਉਹੀ 3-4 ਸਵਾਲ ਪੁੱਛੇ ਜਿਹੜੇ ਤੁਸੀਂ ਪੁੱਛੇ। ਮੈਂ ਕਿਹਾ ਚਲੋ, ਸਾਡੇ ਕੋਲ ਤਾਂ ਕੋਈ ਡਿਗਰੀ ਨਹੀਂ ਹੈਗੀ, ਪਰ ਡਾਕਟਰਾਂ ਨਾਲ ਰਹਿ ਰਹਿ ਕੇ ਇਲਾਜ ਕਰਾ ਕਰਾ ਕੇ ਇੰਨੇ ਕੁ ਹੋ ਗਏ ਹਾਂ ਵੀ ਅਸੀਂ ਆਪ ਖੁਦ ਡਾਕਟਰੀ ਜਿੰਨਾ ਤਾਂ ਕੰਮ ਜਾਣਦੇ ਹੀ ਹਾਂ, ਮਾੜੇ ਡਾਕਟਰ ਜਿੰਨਾ ਤਾਂ ਆਉਂਦਾ ਹੀ ਆ ਕੰਮ ਆਪਾਂ ਨੂੰ। ਅਤੇ ਉਹਨਾਂ ਨੇ ਨਾ ਫਿਰ ਉਹਨਾਂ ਦਾ ਹੋ ਗਿਆ ਜੀ ਠੀਕ, ਉਹ ਸੌਂ 'ਚ ਦਵਾਈ ਆਈ ਕੋਈ ਵੱਡੀ ਨਹੀਂ ਉਹਨੇ ਭੇਜਤੀ, ਕਹਿੰਦੇ ਵੀ ਪਿੱਤੇ ਦੇ ਵਿੱਚ ਗਰਮੀ ਆ, ਅਤੇ ਇੱਥੇ ਉਹ ਡਾਕਟਰ ਕਹਿੰਦੇ ਸੀਗੇ ਵੀ ਸੈਂਪਲ ਲੈਣਾ ਤੁਹਾਡੀ ਜੀਭ ਦਾ, ਟੈਸਟ ਕਰਨ ਭੇਜਣਾ ਕਿਤੇ ਕੈਂਸਰ ਤਾਂ ਨਹੀਂ, ਪਰ ਕਹਿੰਦੇ 15-20 ਦਿਨਾਂ ਦੇ ਵਿੱਚ ਉਹ 95% ਮੋੜਾ ਪੈ ਗਿਆ, ਠੀਕ ਹੋ ਗਿਆ, ਆਰਾਮ ਆ ਗਿਆ। ਅਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਚਲੋ ਸਾਡੀਆਂ ਜਿਹੜੀਆਂ ਜਾਣਕਾਰੀ, ਦੇਖੋ ਸਤਵੀਰ ਹੁਣਾਂ ਨੂੰ ਮੈਂ ਅੱਜ ਤੱਕ ਨਹੀਂ ਮਿਲਿਆ, ਉਹ ਬੁਲਗੁਲ ਕੇ ਰਹਿੰਦੇ ਹੁੰਦੇ ਸੀ, ਫਿਰ ਉਹ ਮਲਡੂਰੇ ਚਲੇ ਗਏ, ਉਹਨਾਂ ਨੇ ਖੇਤ ਲੈ ਲਏ ਨਾਲ ਡਰਾਈਵਿੰਗ ਕਰਦੇ ਆ, ਸਾਡੇ ਰੇਡੀਓ ਦੇ ਨਾਲ ਸਾਂਝਾਂ ਪਈਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਜਿਹੜੀਆਂ ਜਾਣਕਾਰੀਆਂ ਸਾਰੇ ਹੁਣ ਸੱਜਣ ਮਿੱਤਰ ਜਿੱਤੇ ਤੱਕ ਜੁੜੇ ਨੇ, ਆਪਾਂ ਇੱਕ ਆਵਾਜ਼ ਦੀ ਸਾਂਝ, ਵਿਚਾਰਾਂ ਦੀ ਸਾਂਝ ਦੇ ਨਾਲ ਜੁੜੇ ਹੋਏ ਹਾਂ, ਅਤੇ ਮੈਨੂੰ ਬੜੀ ਖੁਸ਼ੀ ਹੋਈ। ਅਤੇ ਉਹਨਾਂ ਨੇ ਨਾ ਫਿਰ ਸਪੈਸ਼ਲੀ ਤੁਹਾਡਾ ਜ਼ਿਕਰ ਕੀਤਾ ਮਾਸਟਰ ਜੀ ਦਾ।
ਅੱਛਾ ਜੀ।
ਹਾਂ, ਉਹ ਕਹਿੰਦੇ ਵੀ ਜਿਹੜੀਆਂ ਮਾਸਟਰ ਜੀ ਗੱਲਾਂ ਸੁਣਾਉਂਦੇ ਨਾ ਮਾਸਟਰਾਂ ਦੀਆਂ, ਹੈਂ, ਅਤੇ ਮੇਰੇ ਫਾਦਰ ਸਾਹਿਬ ਦੀਆਂ ਵੀ ਗੱਲਾਂ ਸੁਣਾਉਂਦੇ ਹੋਰ, ਵੀ ਇੰਨਾ ਆਨੰਦ ਆਉਂਦਾ ਨਾ ਵੀ ਅਸੀਂ ਉਹ ਰਿਵਰਸ ਕਰ ਕਰਕੇ, ਜਾਣੀ ਕਿ ਬੈਕ ਕਰ ਕਰਕੇ ਸੁਣਦੇ ਹਾਂ, ਕਿਉਂਕਿ ਦੇਖੋ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਇੰਡੀਆ ਤੋਂ, ਖਾਸ ਕਰਕੇ ਜਿਹੜੇ ਜਿਨ੍ਹਾਂ ਨੇ ਮਤਲਬ ਉੱਚ ਵਿੱਦਿਆ ਵੀ ਪ੍ਰਾਪਤ ਕੀਤੀ ਅਤੇ ਲੋਅਰ ਵਿੱਦਿਆ ਵੀ ਪ੍ਰਾਪਤ ਕੀਤੀ, ਜਾਣੀ ਕਿ ਮੁੱਢਲੀ ਵਿੱਦਿਆ, ਉਸ ਵਿੱਦਿਆ ਦੀ ਡਿਲੀਵਰੀ ਕਰਨ ਵਾਸਤੇ ਜਿਹੜੇ ਮਾਸਟਰ ਟੂਲ ਵਰਤਦੇ ਨੇ ਉਹ ਜ਼ਿਆਦਾ ਯਾਦ ਹੈ।
ਸਜਾ ਕੇ ਵੀ ਰੱਖਿਆ ਆਪਣਾ ਨਾ, ਜੜਾ ਕੇ ਉਹਨੇ ਕੁਝ, ਜਿੱਦਾਂ ਨਾ ਬੈਟਸਮੈਨ ਦੇ ਬੈਟਸ, ਬ੍ਰੈਡਮੈਨ ਦੇ ਬੈਟਸ ਹੁੰਦੇ ਆ, ਉਹ ਬੈਟਸ ਨਹੀਂ ਹੁੰਦੇ, ਉਹਨਾਂ ਦੀਆਂ ਗੇਂਦਾਂ ਹੁੰਦੀਆਂ,
ਉਹਨਾਂ ਦੇ ਸਾਈਨ
ਜੜਾ ਕੇ ਸਾਈਨ ਕਰਾ ਕੇ, ਜਿੱਦਾਂ ਤੁਹਾਡੇ ਜਿੱਦਾਂ ਜਿਸ ਵੇਲੇ ਡੈਡੀ ਬਲਕੌਰੇ ਦੇ ਘਰ ਗਏ, ਬਲਕੌਰੇ ਨੇ ਪਹਿਲਾਂ ਇਹੀ ਕੰਮ ਕੀਤਾ ਕਿ ਪ੍ਰੈਣ ਲਿਆਂਦੀ, ਪ੍ਰੈਣ ਦੇ ਉੱਪਰ ਉਹਨਾਂ ਨੇ ਸਾਈਨ ਕੀਤੇ, ਪ੍ਰੈਣ ਫਿਰ ਜੜਾ ਕੇ ਰੱਖ ਲਈ ਸ਼ੀਸ਼ੇ 'ਚ,
ਜਿੱਦਾਂ ਜਿੱਦਾਂ ਬੈਟ ਟੰਗੀ ਦੇ ਨਾ ਸਜਾ ਕੇ,
ਹਾਂਜੀ ਇੱਦਾਂ ਲਿਖਿਆ ਸਫਲਤਾ ਦੀ ਕੁੰਜੀ,
ਸਫਲਤਾ ਦੀ ਕੁੰਜੀ ਉਹ ਬੈਂਤ ਦੇ ਉੱਤੇ। ਅੱਛਾ, ਜੇ ਇਜਾਜ਼ਤ ਹੋਵੇ ਤਾਂ ਉਹਨਾਂ ਕਹਿੰਦੇ ਵੀ ਮੈਂ ਵੀ ਇੱਕ ਚੁਟਕਲਾ ਸੁਣਾਉਣਾ ਚਾਹੁੰਦਾ ਆ
ਚਲਾ ਦੇ ਉਹ ਵੀ ਜੀ
ਮਾਸਟਰਾਂ ਦਾ,
ਅਸੀਂ ਨੀ ਮਾਇੰਡ ਕਰਦੇ,
ਮਾਇੰਡ ਤਾਂ ਨੀ ਕਰਦੇ।
ਇਹ ਤੋਂ ਪਹਿਲਾਂ ਇੱਕ ਅਮਨਦੀਪ, ਅਸੀਂ ਇੱਕ ਹੋਰ ਗੱਲ ਸੁਣਾਵਾਂਗੇ ਕਿ ਜਿਹੜੇ 1960ਵਿਆਂ ਵਿੱਚ, 70ਵਿਆਂ ਵਿੱਚ, 80ਵਿਆਂ ਵਿੱਚ, 90ਵਿਆਂ ਵਿੱਚ ਜਦੋਂ ਅਸੀਂ ਉੱਥੇ ਟੀਚਰ ਹੁੰਦੇ ਸੀ ਨਾ, ਉਹ ਟੀਚਰ ਬੜੇ ਕਮਿਟਡ ਹੁੰਦੇ ਸੀ, ਸਾਡੇ ਟੀਚਰ ਜਿੰਨੇ ਵੀ ਸਾਡੇ ਟੀਚਰ ਆ, ਸਤਿਕਾਰਕ ਆ ਸਾਡੇ ਬਹੁਤ ਜ਼ਿਆਦਾ, ਉਹਨਾਂ ਦਾ ਸਤਿਕਾਰ ਕਰਦੇ ਹਾਂ। ਉਹਨਾਂ ਨੇ ਸਾਨੂੰ ਇੰਨਾ ਚੰਡਿਆ, ਇੰਨੀ ਵਧੀਆ ਗ੍ਰੈਮਰ ਇੰਗਲਿਸ਼ ਪੜ੍ਹਾਈ, ਮੈਥ ਪੜ੍ਹਾਇਆ ਕਿ ਅਸੀਂ ਇੱਥੇ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਮਾਰ ਨਹੀਂ ਖਾਂਦੇ, ਕਿਸੇ ਵੀ ਦੇਸ਼ ਵਿੱਚ ਚਲੇ ਜਾਈਏ ਉੱਥੇ ਮਾਰ ਨਹੀਂ ਖਾਈਦੀ, ਕਿਉਂਕਿ ਸਾਨੂੰ ਉਹਨਾਂ ਨੇ ਇੰਨਾ ਪੜ੍ਹਾਇਆ। ਪੜ੍ਹਾਉਂਦੇ ਬਹੁਤ ਹੁੰਦੇ ਸੀ ਪਹਿਲੇ ਜਿਹੜੇ ਟੀਚਰ ਸੀ ਨਾ, ਸਵੇਰੇ ਵੀ ਓਵਰ ਟਾਈਮ ਲਾਉਣੇ, ਸ਼ਾਮ ਨੂੰ ਵੀ ਓਵਰ ਟਾਈਮ ਲਾਉਣੇ, ਕਈਆਂ ਸਕੂਲਾਂ ਦੇ ਵਿੱਚ ਤਾਂ ਰਾਤ ਨੂੰ ਵੀ ਨਿਆਣਿਆਂ ਨੂੰ ਰੱਖਦੇ ਹੁੰਦੇ ਸੀ, ਖਾਸ ਤੌਰ 'ਤੇ ਮੁੰਡਿਆਂ ਨੂੰ ਰੱਖਦੇ ਸੀ, ਪੜ੍ਹਾਈ ਕਰਾਉਂਦੇ ਹੁੰਦੇ, ਪੂਰੇ ਚੰਡਦੇ ਹੁੰਦੇ ਸੀ, ਜੇ ਡਿਸਿਪਲਿਨ ਦੇ ਪੱਖੋਂ ਕੋਈ ਇੱਧਰ ਉੱਧਰ ਕਰਦਾ ਸੀ ਤਾਂ ਉਹਦੀ ਪੂਰੀ ਚੰਮ ਲਾਉਂਦੇ ਹੁੰਦੇ ਸੀ, ਅਤੇ ਚੰਮ ਲਾਉਣ ਦਾ ਇਹ ਨਹੀਂ ਮਤਲਬ ਕੁੱਟਦੇ ਹੁੰਦੇ ਸੀ, ਸਮਝਾਉਂਦੇ ਵੀ ਹੁੰਦੇ ਸੀ, ਜੇ ਜ਼ਿਆਦਾ ਨਾ ਕੋਈ ਸਮਝੇ ਬਲਕੌਰੇ ਵਰਗਾ ਫਿਰ ਉਹਦੀ ਮੁਰੰਮਤ ਵੀ ਕਰਦੇ ਹੁੰਦੇ ਸੀ। ਤਾਂ ਮੈਂ ਇਹ ਗੱਲ ਕਹਿੰਦਾ ਵੀ ਜਿਹੜੇ ਅਸੀਂ ਜਿਸ ਵੇਲੇ ਟੀਚਰਾਂ ਦੀ ਗੱਲ ਕਰਦੇ ਹਾਂ, ਸਾਡੇ ਜ਼ਮਾਨੇ ਦੇ ਟੀਚਰਾਂ ਹੁਣਦਿਆਂ ਦੇ ਵੀ ਪੜ੍ਹਾਈ ਬਹੁਤ ਕਰਾਉਂਦੇ ਆ ਹਿੰਦੁਸਤਾਨ ਦੇ ਵਿੱਚ, ਇੱਦਾਂ ਨਹੀਂ ਫਿਰ ਟੀਚਰ ਪੜ੍ਹਾਉਂਦੇ ਨਹੀਂ ਹੈ, ਉਹਨਾਂ ਦਾ ਸਤਿਕਾਰ ਕਰਨਾ ਬਣਦਾ ਆ, ਪਰ ਕਈ ਚੁਟਕਲੇ ਵੀ ਟੀਚਰਾਂ ਦੇ ਨਾਲ ਜੁੜੇ ਹੋਏ ਆ, ਜਿਹੜੇ ਕਿ ਤੁਹਾਡੇ ਡੈਡੀ ਮੈਨੂੰ ਸੁਣਾਉਂਦੇ ਹੁੰਦੇ, 8-10 ਤਾਂ ਚੁਟਕਲੇ ਮੇਰੇ ਕੋਲ ਇਸ ਵੇਲੇ ਲਿਸਟ ਵਿੱਚ ਪਏ ਆ, ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਅੱਜ ਸੁਣਾਉਣਾ ਵੀ ਹੈ
ਸੁਣਾ ਦਿਓ ਪਹਿਲਾਂ,
ਤੇ
ਫਿਰ
ਉਹਨਾਂ
ਉਹ
ਦੀ
ਫਿਰ ਲੱਖੇਵਾਲ ਦਾ, ਸਤਵੀਰ ਦਾ, ਫਿਰ ਬਾਅਦ ਨਾਲ ਹੀ ਸੁਣਾ ਦੇਣਾ, ਉਹਨਾਂ ਨੇ ਆਡੀਓ ਭੇਜਿਆ ਸੀ
ਉਹ ਸਾਡੇ
ਰਿਕਾਰਡ।
ਡੈਡੀ ਕਹਿੰਦੇ ਨਾ 1987-88 ਦੀ ਗੱਲ ਹੈ ਜਾਂ ਉਹ 'ਚ ਪਹਿਲਾਂ ਦੀ ਗੱਲ ਹੋਊਗੀ, ਸਾਨੂੰ ਤਾਂ ਨਹੀਂ ਮੈਨੂੰ ਪਤਾ। ਕਹਿੰਦਾ ਸਾਡੇ ਨਾ ਦੋ ਨਵੇਂ ਟੀਚਰ ਆਏ, ਉਸ ਇਲਾਕੇ ਦੇ ਨਹੀਂ ਸੀ, ਕਿਸੇ ਹੋਰ ਇਲਾਕੇ ਦੇ ਸੀ, ਤੇ ਉਹ ਪੜ੍ਹਾਉਣ ਸਾਡੇ ਬੰਦੇ ਨੂੰ ਜੁਆਇਨ ਕਰ ਗਏ। ਅੱਛੇ ਟੀਚਰ ਸੀ, ਉਹਨਾਂ ਨੇ ਉਦਣ ਕਾਫੀ ਪੜ੍ਹਾਇਆ ਵੀ, ਚੰਗੀਆਂ ਗੱਲਾਂ ਕੀਤੀਆਂ। ਕਹਿੰਦਾ ਫਿਰ ਨਾ ਉਹ ਕਹਿੰਦੇ ਵੀ ਅਸੀਂ ਜਾਣਾ ਹੈ ਆਪਣੇ ਪਿੰਡ ਤੋਂ ਗੜ ਸ਼ੰਕਰ ਨੂੰ, ਫਿਰ ਕਿੱਦਾਂ ਜਾਈਏ, ਤੁਹਾਡੇ ਡੈਡੀ ਨੂੰ ਪੁੱਛਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਸਾਡੇ ਜਿਹੜੇ ਦੂਜੇ ਨਾ ਵੀ ਡਰਾਈਵਰ ਆ ਉਹ ਸਾਡੇ ਵਾਕਿਫ ਹੈ, ਜਿਹੜੀ ਬੱਸ ਆਉਣੀ ਕਰਤਾਰ ਬੱਸ 'ਚ ਤੁਹਾਨੂੰ ਭੇਜ ਦਿੰਦੇ ਹਾਂ। ਤੇ ਡਰਾਈਵਰ ਨੂੰ ਕਿਹਾ ਵੀ ਇਹ ਦੋ ਸਾਡੇ ਨਾ ਟੀਚਰ ਨਵੇਂ ਆਏ ਆ, ਇਹਨਾਂ ਨੂੰ ਤੁਸੀਂ ਗੜ ਸ਼ੰਕਰ ਦੇ ਛੱਡ ਦੇਣਾ ਆ, ਵੀ ਇਹਨਾਂ ਨੂੰ ਬੱਸੇ ਲੈ ਜਾਓ। ਤੇ ਉਹ ਜਲੇ ਬੱਸ ਆਈ ਤੇ ਉਹਨਾਂ ਨੇ ਡਰਾਈਵਰ ਨੂੰ, ਤੁਹਾਡੇ ਡੈਡੀ ਨੇ ਸਮਝਾ ਦਿੱਤਾ ਵੀ ਇਹਨਾਂ ਨੂੰ ਉੱਥੇ ਲਾ ਦਿਓ,
ਹਾਂਜੀ,
ਤੇ ਉਹ ਬੈਠ ਗਏ। ਉਹਨਾਂ ਸੀਟ ਵੀ ਚੰਗੀ ਦੇ ਦਿੱਤੀ। ਉਹ ਡਰਾਈਵਰ ਸ਼ੀਸ਼ੇ ਦਿਸਦਾ ਰਿਹਾ ਵੀ ਕੀ ਕਰਦੇ ਆ ਟੀਚਰ, ਵੀ ਉਹਨਾਂ ਨੂੰ ਕੋਈ ਤਕਲੀਫ ਤਾਂ ਨਹੀਂ, ਉਹ ਦੇਖਦਾ ਰਿਹਾ, ਉਹਨਾਂ ਦੀ ਨਿਗਾਹ ਰੱਖੀ। ਜਿਹੜੇ ਗੜਸ਼ੰਕਰ ਪਹੁੰਚ ਗਏ ਨਾ ਉਹ, ਤੇ ਮੁੰਡਾ ਜਿਹੜਾ ਕੰਡਕਟਰ ਸੀ ਉਹ ਮੁੰਡਾ ਜਿਹਾ ਸੀ, ਤੇ ਉਹ ਅੰਕਲ ਸਾਦਾ ਸੀ ਉਹ ਡਰਾਈਵਰ ਨੂੰ,
ਅੱਛਾ,
ਤੇ ਉਹ ਕਹਿੰਦਾ ਵੀ ਉਹਨੂੰ ਕਹਿੰਦਾ ਮੁੰਡੇ ਨੂੰ, ਉਹ ਗੁਰਜੀਤ ਸੀ ਉਹ ਕੰਡਕਟਰ ਦਾ ਨਾਂ, ਉਹ ਕਹਿੰਦੇ ਗੁਰਜੀਤ ਵੀ ਮਾਸਟਰ ਜੀ ਹੁਣ ਨੂੰ ਇੱਥੇ ਮੈਂ ਬੱਸ ਖੜੀ ਕਰਨ ਲੱਗਾ, ਲਾ ਦੇ ਇੱਥੇ ਲਾ ਦੇ ਇਹਨਾਂ ਨੂੰ।
ਅੱਛਾ,
ਉਹ ਕਹਿੰਦਾ ਅੱਛਾ ਜੀ ਲਾ ਦਿੰਦਾ। ਕਹਿੰਦਾ ਕਹਿਣਾ ਕੀ ਹੈ ਜੀ, ਚਲੋ। ਕਹਿੰਦਾ ਮੈਂ ਆਉਣਾ, ਪੇ ਜਰਨੈਲ ਸਿੰਘ ਉਹਨਾਂ ਨੇ ਮੈਨੂੰ ਕਿਹਾ ਵੀ ਇਹਨਾਂ ਦੀ ਲੁੱਕ ਆਫਟਰ ਬਹੁਤ ਕਰਨੀ ਆ, ਫਿਰ ਇਹਨਾਂ ਨੂੰ ਉੱਥੇ ਲਾ ਦਿੰਦੇ, ਮੈਂ ਹੀ ਇਹਨਾਂ ਨੂੰ ਸਮਝਾ ਦਿੰਦਾ ਕਿੱਦਾਂ ਜਾਣਾ, ਹੈ ਨਾ।
ਅੱਛਾ,
ਤਾਂ ਉਹਨਾਂ ਨੇ ਕਿਹਾ ਵੀ ਇੱਥੋਂ ਇੱਥੇ ਨਾ ਤੁਸੀਂ ਸਾਨੂੰ ਇੱਥੇ ਲਾ ਦਿੱਤਾ ਆ, ਇੱਥੋਂ ਖੱਬੇ ਹੱਥ ਮੁੜ ਕੇ ਨਾ ਉੱਥੋਂ ਸੱਜੇ ਮੁੜ ਜਾ, ਮੋਹਰੇ ਤੁਹਾਡਾ ਟਿਕਾਣਾ ਆ।
ਅੱਛਾ,
ਉਹ ਇੱਦਾਂ ਹੀ ਕਹਿੰਦੇ, ਉਹ ਚਲੇ ਗਏ, ਤੇ ਉਹਨਾਂ ਨੇ ਚਲੇ ਗਏ। ਉਹ ਕਲਵੀਰਾ ਉਹ ਜੇ ਕੰਡਕਟਰ ਕਹਿੰਦਾ ਅੰਕਲ ਜੀ ਅੱਡਾ ਤਾਂ ਇੱਥੋਂ 3 ਕਿਲੋਮੀਟਰ ਦੂਰ ਆ, ਤੁਸੀਂ ਇਹਨੇ ਇੱਥੇ ਪਹਿਲਾਂ ਹੀ ਲਾ ਦਿੱਤਾ। ਉਹ ਕਹਿੰਦਾ ਇਹਨੇ ਮੁੜ ਕੇ ਵੀ ਇੱਥੇ ਜਾਣਾ ਸੀ, ਠੇਕੇ ਨੂੰ ਭੇਜਿਆ। ਕਹਿੰਦਾ ਕਹਿੰਦੇ ਅੱਡੇ ਤੋਂ ਵੀ ਨਹੀਂ ਉੱਥੋਂ ਨੂੰ ਆਉਣਾ ਸੀਗਾ, ਫਿਰ ਉੱਥੇ ਟੈਂਪੂ ਖੜੇ ਹੋਰ ਖਰਚਾ ਕਰਕੇ ਆਉਂਦੇ, ਮੈਂ ਇਹਨਾਂ ਦਾ ਕੰਮ ਸਕਾਲਾ ਕਰ ਦਿੱਤਾ।
ਉਹ ਮਾਸਟਰਾਂ ਦੀ ਰਗ ਰਗ ਦਾ
ਬਾਗਾ। ਉਹ ਕਹਿੰਦਾ ਵੀ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਨਹੀਂ ਉੱਥੇ ਜਾਣਾ, ਪਹਿਲੇ ਗੱਲ ਮੁੱਕੀ ਨਹੀਂ ਹੈ।
ਅੱਛਾ,
ਕਹਿੰਦਾ ਇੱਕ ਮਾਸਟਰ ਨੇ ਪਾਏ 7 ਰੁਪਈਏ, ਇੱਕ ਨੇ ਪਾਏ ਮੈਂ ਜੇਬ ਚੋਂ, ਉਹਨੇ ਪਾਏ 8 ਰੁਪਈਏ ਕੱਢ ਕੇ, ਇਹਨਾਂ ਕੋਲ ਹੋ ਗਿਆ 15। ਕਹਿੰਦਾ ਅਧੀ ਆ 15 ਦਾ ਹੀ ਆਉਂਦਾ ਆ।
ਕਹਿੰਦਾ ਹਿਸਾਬ ਲਾ ਲਿਆ ਟਿਕਟਾਂ ਤੇ, ਟਿਕਟ ਲੈਣ ਵੇਲੇ ਜੇਬ ਚ ਪੈ ਜਾਂਦੇ ਵੀ ਨਹੀਂ, ਠੇਕੇ ਅੱਡੇ ਤੋਂ ਮੁੜ ਕੇ ਵੀ ਠੇਕੇ ਨੂੰ ਹੀ ਆਉਣਾ, ਤਾਂ ਮੈਂ ਠੇਕੇ ਮੁਰੇ ਲਾ
ਟੈਂਪੂ ਚ ਪੈਸੇ ਖਰਚ ਕੇ ਆਉਂਦੇ। ਹੁਣ ਕਹਿੰਦਾ ਪੈਸੇ ਹੀ ਬਚ ਗਏ, ਤਾਂ ਫਿਰ ਟਿਕਾਣੇ ਵੀ ਪਹੁੰਚ ਗਏ, ਫਿਰ 2 ਹੋਰ ਚੜ ਗਏ, ਹਲੇ ਗੱਲ ਮੁੱਕੀ ਨਹੀਂ ਹੈ।
ਅੱਛਾ,
ਉਹਨਾਂ ਕੋਲ ਤਾਂ MBD ਕਿਤਾਬਾਂ ਫੜੀਆਂ ਸੀ ਮਾਸਟਰਾਂ ਕੋਲ।
ਅੱਛਾ,
ਤੇ ਜਿਹੜੇ 2 ਹੋਰ ਚੜ ਗਏ ਉਹ ਸੀਗੇ, ਉਹਨਾਂ ਕੋਲ ਇੱਕ ਨੇ ਫੜੀ ਉਹ ਸਾਈਕੋਲੋਜੀ ਦੀ ਕਿਤਾਬ, ਦੂਜੇ ਨੇ ਫੜੀ ਉਹ ਇਕਨੋਮਿਕ ਸਟੱਡੀਜ਼ ਦੀ ਕਿਤਾਬ। ਅਖੇ ਇਹ ਕੌਣ ਹੈ? ਕਹਿੰਦਾ ਹੈਗੇ ਇਹ ਵੀ ਮਾਸਟਰ ਹੈ, ਪਰ ਇਹ ਕਾਲਜ ਤੋਂ ਆਏ ਆ, ਪ੍ਰੋਫੈਸਰ ਆ, ਇਹ ਵੀ ਵਾਪਸ ਜਾਣਾ।
ਭਾਜੀ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਮਾਸਟਰ ਇੰਡੀਆ ਵੀ ਰਹੇ ਹੋ, ਅਤੇ ਮੈਂ ਡੈਡੀ ਉਹਨਾਂ ਨੂੰ ਵੀ ਪੁੱਛਦਾ ਹੁੰਦਾ ਵੀ ਜਦੋਂ ਤੂੰ ਕਿਸੇ ਨੂੰ ਸਜ਼ਾ ਦੇਣੀ ਹੈ ਵੀ ਤੁਸੀਂ ਹੋਰ ਕੋਈ ਜਾਨਵਰ ਕਿਉਂ ਨਹੀਂ ਬਣਾਉਂਦੇ, ਜਿੱਦਾਂ ਸ਼ੇਰ ਨਹੀਂ ਬਣਾਉਂਦੇ ਨਿਆਣੇ ਨੂੰ, ਹੈਂ, ਬੱਕਰਾ ਨਹੀਂ ਬਣਾਉਂਦੇ, ਤੁਸੀਂ ਮੁਰਗਾ ਹੀ ਕਿਉਂ ਬਣਾਉਂਦੇ ਆ? ਕਹਿੰਦੇ ਕਹਿੰਦੇ ਅਸੀਂ ਰੋਜ਼ ਹੀ ਮੁਰਗਾ ਬਣਾਈਦਾ ਜਿਹੜਾ
ਮੁਰਗਾ। ਹਾਂਜੀ, ਮੈਂ ਤੁਹਾਡੀ ਗੱਲ ਦਾ ਸਮਝਦਾ ਆ, ਪਰ ਇਹਦੇ ਵਿੱਚ ਸੱਚਾਈ ਕੀ ਹੈ ਗੱਲ? ਅਸੀਂ ਤਾਂ ਰੀਤੀ ਰਿਵਾਜਾਂ ਨੂੰ ਫੋਲੋ ਕਰਦੇ ਆਏ ਆ, ਜਿਹੜੀਆਂ ਰੀਤੀ ਰਿਵਾਜਾਂ ਸਕੂਲਾਂ ਵਿੱਚ ਹੁੰਦੀਆਂ
ਨੇ। ਮੈਨੂੰ ਲੱਗਦਾ ਮੁਰਗਾ ਮੁਰਗਾ ਬਣਾ ਕੇ ਉਹ ਫੀਲਿੰਗ ਲੈਂਦੇ ਆ, ਜਿਹੜੀ ਉਹ ਵਾਲੀ ਫੀਲਿੰਗ,
ਉਹ ਵਾਲੀ ਫੀਲਿੰਗ ਨਹੀਂ ਹੈ ਇਹ। ਤਾਂ ਜਿੱਦਾਂ ਤੁਹਾਡੀ ਡੈਡੀ ਕਹਿੰਦੇ ਸੀ ਨਾ, ਉਹਨਾਂ ਨੇ ਇੱਕ ਉਦਾਂ ਮਿਸ ਕਰ ਦਿੱਤੀ ਉਦਣ ਗੱਲ। ਉਹ ਕਹਿੰਦੇ ਸੀ ਜੇ ਮਾਸਟਰ ਕੋਈ ਆ ਜਾਵੇ ਜਾਂ ਪਟਵਾਰੀ ਆ ਜਾਵੇ ਜਾਂ ਫਿਰ ਡਰਾਈਵਰ ਆ ਜਾਵੇ ਤੇ ਉਹਨਾਂ ਨੂੰ ਪੁੱਛੀਦਾ ਨਹੀਂ ਹੈ,
ਤੁਸੀਂ
ਉਹਨਾਂ ਦੇ ਮੋਹਰੇ ਏਦਾਂ ਬੋਤਲ ਲਿਆ ਕੇ ਰੱਖ ਦਿੱਤੀ, ਏਦਾਂ ਏਦਾਂ ਬੋਤਲ, ਇਹ ਤਾਂ ਪਾਣੀ ਦੀ ਹੈ ਨਾ, ਬੋਤਲ ਲਿਆ ਕੇ ਰੱਖ ਦਿੱਤੀ ਹੈ, ਤੇ ਉਹਨਾਂ ਨੂੰ ਇਹ ਵੀ ਨਹੀਂ ਪੁੱਛੀਦਾ ਵੀ ਨਾਲ ਕੀ ਲਿਆਈਏ, ਇਹ ਚ ਵੀ ਤਹੀਨ ਆ।
ਅੱਛਾ,
ਉਹਨੇ ਨੀਟੇ ਪੀਣੀ ਹੁੰਦੀ ਹੈ, ਇਹ ਉਹੀ ਗੱਲ ਹੈ ਮੈਨੂੰ, ਮੈਂ ਤਾਂ ਆਪਣੇ ਕੋਲ
ਨਹੀਂ। ਉਹ ਫਿਰ ਸੀਨੀਅਰ ਹੈ ਨਾ ਤੁਹਾਡੇ ਤੋਂ, ਤਜਰਬਾ ਉਹਨਾਂ ਨੂੰ ਜ਼ਿਆਦਾ ਆ। ਅਤੇ ਭਾਜੀ ਜਦ ਤੁਸੀਂ ਬੋਤਲ ਚੱਕੀ, ਮੈਂ ਕਰੇ ਸੱਚੀ ਬਲੈਕ ਡੌਗ ਦੀ ਜਾਂ ਬਲੈਕ ਲੇਬਲ ਚੱਕਣ ਲੱਗ ਗਏ, ਵੀ ਇਹ ਤਾਂ ਸਾਡੇ ਦਾ ਅਨਰਥ ਹੋ ਜਾਣਾ, ਹੈ ਨਾ, ਸਾਨੂੰ ਕੰਪਲੇਂਟਾਂ ਆਉਣੀਆਂ ਸ਼ੁਰੂ ਹੋ ਜਾਣੀਆਂ। ਖੈਰ ਭਾਜੀ, ਹੁਣ ਇਹ ਚੁਟਕਲਾ ਨਾ ਆਪਾਂ ਇਹ ਵੀ ਸੁਣ ਲਈਏ ਸਤਵੀਰ ਹੋਣਾ ਦਾ, ਉਹ ਕਹਿੰਦੇ ਮੈਂ ਸ਼ੇਅਰ ਕਰਨਾ, ਮੈਂ ਕਹਿੰਦੇ ਤੁਸੀਂ ਸੁਣਾ ਦਿਓ, ਫਿਰ ਮੈਂ ਉਹਨਾਂ ਨੂੰ ਬਿਨੇ ਪਿੱਛੇ ਰਿਕਾਰਡ ਕਰ ਲਿਆ ਸੀਗਾ। ਤੇ ਫਿਰ ਮੈਂ ਉਹ ਸੁਣਾ ਦਿੰਦਾ ਤੁਹਾਨੂੰ, ਸੁਣਿਓ ਜ਼ਰਾ,
ਹਾਂਜੀ ਹਾਂ, ਮਾਹਿਰ ਰਾਜੀਆਂ ਦਾ ਜੀ।
ਸੁਣਾ ਦਿਓ ਫਿਰ।
ਇੱਕ ਨਾ ਜੀ, ਕੋਈ ਆਪਾਂ ਉਹ ਪੁਰਾਣੇ ਸਮਿਆਂ ਦੀ ਗੱਲ ਆ ਜੀ।
ਅੱਛਾ ਜੀ।
ਟੀਚਰ ਸਕੂਲ ਚੋਂ ਪੜ੍ਹਾ ਕੇ ਵੀ ਅੱਗੇ ਬੱਸ ਅੱਡੇ ਜਾ ਕੇ ਬੱਸ ਚੜ੍ਹਦੇ ਹੁੰਦੇ ਸੀ, ਤੁਰਿਆ ਜਾਂਦਾ ਸੀਗਾ ਜੀ।
ਅੱਛਾ।
ਤੇ ਉਹ ਕਿਸੇ ਦਾ ਕੁੱਤਾ ਖੁੱਲਾ ਫਿਰਦਾ ਸੀਗਾ ਜੀ, ਉਹ ਟੀਚਰ ਮਗਰ ਕੁੱਤਾ ਪੈ ਗਿਆ ਜੀ, ਟੀਚਰ ਕੁੱਤੇ ਨੇ ਢਾਲਿਆ ਜੀ।
ਅੱਛਾ।
ਉਹਨਾਂ ਦਾ ਬਜ਼ੁਰਗ ਅੰਦਰੋਂ ਬੈਠਾ ਬੋਲਦਾ ਗਾ,
ਹਾਂ,
ਕਹਿੰਦਾ ਉਹ ਮੁੰਡੇ ਨੂੰ ਕਹਿੰਦਾ ਆਵਾਜ਼ ਮਾਰਦਾ, ਕਹਿੰਦਾ ਭੱਜ ਕੇ ਫੜ, ਦੂਜਾ ਅੱਜ ਉਹਨੇ ਮਾਸਟਰ ਢਾਲਿਆ, ਕੱਲ ਨੂੰ ਕਿਸੇ ਬੰਦੇ ਨੂੰ ਢਾਊਗਾ।
ਨਹੀਂ, ਮਾਸਟਰਾਂ ਦੇ ਤਾਂ ਸਾਰੇ ਖਾਰ ਖਾਂਦੇ ਹੁੰਦੇ, ਜਦ ਨਿਆਣੇ ਹੁੰਦੇ ਉਦੋਂ ਏਦਾਂ ਲੱਗਦਾ ਹੁੰਦਾ ਵੀ ਸਾਰਿਆਂ ਨਾਲ ਵੱਡਾ ਦੁਸ਼ਮਣ ਸਾਡਾ ਦੁਨੀਆ ਦੇ ਵਿੱਚ ਮਾਸਟਰ ਹੀ ਆ, ਬਹੁਤ ਖਤਰਨਾਕ, ਬਿਨ ਲਾਦਨ ਜਿੰਨੀ ਦਹਿਸ਼ਤ ਹੁੰਦੀ ਹੁੰਦੀ ਸੀਗੀ ਜਿੱਦਾਂ ਸਾਰੇ ਸਕੂਲ 'ਚ। ਪਰ ਉਹ ਤੋਂ ਬਾਅਦ ਕੀ ਹੁੰਦਾ ਨਾ, ਬਾਅਦ 'ਚੋਂ ਪਤਾ ਲੱਗਦਾ, ਫਿਰ ਬੰਦੇ ਪੈਰੀਂ ਹੱਥ ਵੀ ਲਾਉਂਦੇ, ਉਹ ਤੋਂ ਪਰਸਪੈਕਟਿਵ ਚੇਂਜ ਹੋ ਜਾਂਦਾ। ਮੈਂ ਕੋਈ ਨਹੀਂ, ਇਹ ਸੁਣਾ ਦਾਂਗੇ, ਔਨ ਏਅਰ ਹੀ ਸੁਣਾ ਦਾਂਗੇ। ਠੀਕ ਹੈ ਪਿਆਰੇ, ਬਹੁਤ ਵਧੀਆ। ਹਾਂਜੀ ਭਾਜੀ, ਵਧੀਆ ਸੀ ਨਾ।
ਇੱਕ ਤੁਸੀਂ ਚੁਟਕਲਾ ਸੁਣਾਏ ਹੁੰਦੇ ਆ, ਕੋਈ ਜਾ ਰਹੇ ਸੀ ਚਟਕਈ ਕੋਲ ਚਲੇ ਗਏ,
ਉਹ ਫੇਰ ਸੁਣਾਉਂਦੇ ਸਾਰੇ ਅੱਜ ਮਾਸਟਰਾਂ ਤੇ ਥੋੜ੍ਹਾ ਸੁਣਾ ਦੇਣੇ ਸਾਰੇ ਅੱਜ। ਤੇ ਹੋਰ ਵੀ ਆ, ਹੁਣ ਤਾਂ ਲੀਡਰਾਂ ਦੀ ਵੀ ਗੱਲ ਹੈ ਭਾਜੀ, ਜਿਹੜੀ ਖਬਰ ਆਪਾਂ ਸ਼ੇਅਰ ਕਰਨੀ ਅੱਜ ਖਬਰਾਂ ਦੇ ਵਿੱਚ, ਪਹਿਲਾਂ ਆਪਾਂ ਮੈਸੇਜ ਲੈ ਲਈਏ ਸਾਡੇ ਮਿੱਤਰ ਪਿਆਰੇ ਕਰਨਵੀਰ ਸ਼ੈਪਟਨ ਤੋਂ। ਸਤਿ ਸ੍ਰੀ ਅਕਾਲ ਪਰਮ ਸਤਿਕਾਰ ਯੋਗ ਜੀਓ, ਇਹ ਬਹੁਤ ਜ਼ਿਆਦਾ ਸਤਿਕਾਰ ਦੇ ਰਹੇ ਨੇ ਮੈਨੂੰ, ਸਮਥਿੰਗ ਰੋਂਗ, ਮੈਨੂੰ ਫੋਨ ਕਰਨਾ ਪੈਣਾ ਇਹਨਾਂ ਨੂੰ ਕਿ ਠੀਕ ਹੈਗੇ, ਸਿਹਤ ਠੀਕ ਹੈ ਇਹਨਾਂ ਦੀ, ਜ਼ਿਆਦਾ ਹੀ ਸਤਿਕਾਰ ਦੇ ਰਹੇ ਨੇ ਸਾਨੂੰ। ਅਤੇ ਚਲੋ ਪਿਆਰਿਓ, ਅਸੀਂ ਤੰਦਰੁਸਤ ਹੈ, ਅਤੇ ਤੁਸੀਂ ਕਿੱਦਾਂ, ਠੀਕ ਹੋ? ਅਤੇ ਮਨਜਿੰਦਰ ਸਿੰਘ ਹੱਸ ਰਹੇ ਨੇ ਸਾਡੇ ਚੁਟਕਲਿਆਂ 'ਤੇ, ਅਤੇ ਸਤਨਾਮ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਸਤਨਾਮ? ਅਤੇ ਜਗਵੀਰ ਸਿੱਖੋਂ ਵੀ ਮਿੱਤਰ ਪਿਆਰੇ ਆਪਣੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸੁਖਵੰਤ ਸਿੰਘ ਫੀਡਬੈਕ ਦੇ ਰਹੇ ਨੇ, ਕਹਿੰਦੇ ਚਾਹੇ ਕੈਮਰਾ ਜਾਂ ਕਰੀਮ ਇੱਕ ਸੈੱਟ ਸਾਨੂੰ ਵੀ ਭੇਜਿਓ ਗੁਲਾਬੀ ਰੰਗ ਵਾਲਾ, ਇੱਧਰ ਵੀ ਇੱਕ ਬੰਦਾ ਤੰਗ ਆ ਰੰਗ ਦਾ, ਇਹ ਪਤਾ ਕਿਹਦਾ ਜ਼ਿਕਰ ਕਰ ਰਹੇ ਨੇ? ਮਿੰਟੂ ਭਾਜੀ ਦਾ, ਮਿੰਟੂ ਭਾਜੀ ਦਾ। ਕਹਿੰਦਾ ਚਾਹੇ ਕੈਮਰਾ ਹੋਵੇ ਚਾਹੇ ਕਹਿੰਦੇ ਕਰੀਮ ਹੋਵੇ,
ਪਹਿਲਾਂ ਮਿੰਟੂ ਭਾਜੀ ਨੂੰ ਉੱਦਾਂ ਲੈ ਕੇ ਆਓ, ਮਿੰਟੂ ਵੀਰ ਜੀ ਨੂੰ ਉਹ ਕੈਮਰਾ ਤਾਂ ਕਰੀਮ ਬਾਅਦ ਯੂਜ ਕਰਕੇ ਲੈ ਕੇ ਆਓ।
ਹਾਂਜੀ ਹਾਂਜੀ,
ਮਰਜ਼ੀ।
ਸੁਖਵੰਤ ਸਿੰਘ ਜੀ, ਸੈਟਿੰਗਸ ਵਗੈਰਾ ਠੀਕ ਕਰਕੇ ਦੇਖ ਲਓ ਕਿਤੇ। ਖੈਰ ਚਲੋ ਜੀ, ਹਾਸਾ ਮਜ਼ਾਕ ਵੀ ਚੱਲ ਰਿਹਾ। ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ, ਕਹਿੰਦੇ ਮੈਂ ਹਰਮਨ ਰੇਡੀਓ ਦੇ ਐਪ 'ਤੇ ਆਡੀਓ ਸੁਣ ਰਿਹਾ ਸੀ, ਤੁਹਾਡੀ ਗੱਲ ਸੁਣ ਕੇ ਅਮਰੀਕ ਭਾਅ ਜੀ ਦੇ ਚਿਹਰੇ ਵਾਲੀ ਲਾਲੀ ਦੇਖਣ ਨੂੰ ਯੂਟਿਊਬ 'ਤੇ ਆਉਣਾ ਪੈ ਗਿਆ। ਅਮਰੀਕ ਭਾਅ ਜੀ ਕਹਿੰਦੇ, ਅਮਰੀਕ ਭਾਅ ਜੀ ਚੰਗੇ ਟਾਈਮ ਇੰਡੀਆ ਮਾਸਟਰੀ ਛੱਡ ਕੇ ਆਸਟ੍ਰੇਲੀਆ ਆ ਗਏ, ਹੁਣ ਤਾਂ ਮਹਿੰਦਰ ਮਾਸਟਰ ਦੇ ਮੁੰਡੇ ਨੇ ਮਹਿੰਦਰ ਮਾਸਟਰੀ ਪੜ੍ਹਨੇ ਪਾਏ ਹੋਏ ਨੇ, ਮਾਸਟਰੀ ਪੜ੍ਹਨੇ ਪਾਏ ਹੋਏ ਨੇ, ਦੇਖ ਲਾ ਮਾਸਟਰਾਂ ਦੀ ਤਰੱਕੀ ਹੈ ਨਾ। ਤੇ ਕਲਵੀਰ
ਉਦਾਂ ਮੈਂ ਮਾਸਟਰਾਂ ਦੇ ਮੁੰਡੇ ਨਾ ਲਾਇਕ ਬੜੇ ਨੇ, ਔਲਾਦ ਬੜੀ ਲਾਇਕ ਨਿਕਲਦੀ ਹੈ। ਜਿੱਦਾਂ ਹੁਣ ਐਗਜ਼ਾਮਪਲ, ਫੋਰ ਐਗਜ਼ਾਮਪਲ ਅਸੀਂ ਐਵੀਡੈਂਸ ਬੇਸ ਗੱਲ ਹੀ ਕਰਾਂਗੇ, ਜਿੱਦਾਂ ਹੁਣ ਤੁਸੀਂ ਆ ਲੜਕੇ ਆ, ਤੁਸੀਂ ਦੇਖ ਲਾ ਵੀ ਆਸਟ੍ਰੇਲੀਆ ਦੀ ਸਿਰ ਘੱਟ ਸਿੱਖ ਪਰਸਨੈਲਿਟੀ ਆ,
ਬੈਲਟ ਲਾ ਲਵਾਂ, ਬੈਲਟ ਲਾ ਲਵਾਂ,
ਨਹੀਂ ਬੈਲਟ ਲਾਉਣ ਦੀ ਜ਼ਰੂਰਤ ਨਹੀਂ ਹੈ, ਮੈਂ ਸੱਚੀ ਗੱਲ ਦੱਸਦਾ, ਉਹ ਬੈਲਟ ਉਸਲੇ ਲਾਈਦੇ ਜੇ ਗੱਲ ਝੂਠੀ ਹੋਵੇ।
ਅੱਛਾ।
ਤੇ ਉੱਧਰ ਫਿਰ ਦੇਖ ਲਾ ਵੀ ਪੰਜਾਬ ਦੇ CM ਜਿਹੜੇ ਆ ਉਹ ਵੀ ਮਾਸਟਰ ਦੇ ਲੜਕੇ ਆ, CM ਬਣ ਗਏ, ਚੀਫ ਮਿਨਿਸਟਰ ਆਫ ਪੰਜਾਬ ਬਣ ਗਏ, ਤੇ ਸਾਡੇ ਵੀ ਲੜਕੇ ਥੋੜਾ ਬਹੁਤਾ ਠੀਕ ਹੀ ਕੰਮ ਕਰਦੇ ਆ, ਤੇ ਮਾਸਟਰ ਦੀ ਜਿਹੜੀ ਔਲਾਦ ਹੁੰਦੀ ਆ ਉਹ ਬੜੇ ਉਹ ਬੜੇ ਮਤਲਬ, ਕਿਉਂਕਿ ਹੱਕ ਦੀ ਕਮਾਈ ਹੁੰਦੀ ਹੈ, ਜੇ ਸ਼ਰਾਬ ਵੀ ਪੀਣੀ ਹੈ ਤਾਂ ਪੈਸੇ ਇਕੱਠੇ ਕਰਕੇ ਪੀਣੀ ਹੈ, ਸਾਨੂੰ ਕਿਹੜੇ ਕਿਸੇ ਨੇ
ਪੈਸੇ ਨਹੀਂ ਦੇ ਦੇਣੇ। ਨਹੀਂ, ਇਹ ਸ਼ਰਾਬ ਪੀਣ ਦੇ ਪੈਸੇ ਇਕੱਠੇ, ਇਹ ਕਮਿਊਨਿਟੀ ਦੀ ਭਾਵਨਾ ਹੈ, ਇਹ ਵੀ ਇੱਕ ਚੰਗੀ
ਕਮਿਊਨਿਟੀ ਦੀ ਭਾਵਨਾ ਹੈ। ਤੁਹਾਡੇ ਡੈਡੀ ਨੇ ਚੁਟਕਲਾ ਵੀ ਮੈਨੂੰ ਸੁਣਾਇਆ ਸੀ, ਕਹਿੰਦਾ ਅਸੀਂ ਹਲੇ ਉਹ ਅਗਲੇ ਵੀਕ ਸੁਣਾਵਾਂਗੇ,
ਅਗਲੇ ਵੀਕ
ਅਗਲੇ ਵੀਕ ਮਾੜੀ ਜਿਹੀ ਝਲਕ ਦੇ ਦਿੰਦੇ ਹਾਂ। ਕਹਿੰਦੇ ਅਸੀਂ ਇੱਕ ਵਾਰੀ ਨਾ ਬਈ ਪਾਰ ਕਰਨੀ ਸੀ ਤੇ ਉਹਦੇ ਚ ਉਹਨੇ ਪੁੱਛਿਆ ਤੂੰ ਕੀ ਕਰਦਾ, ਕਹਿੰਦਾ ਜੀ ਮੈਂ ਪਟਵਾਰੀ, ਕਹਿੰਦਾ ਇੱਥੇ ਬੈਠਾ ਹੈ। ਦੂਜੇ ਬੰਦੇ ਨੂੰ ਪੁੱਛਿਆ ਤੂੰ ਕਰਦਾ, ਕਹਿੰਦਾ ਜੀ ਮੈਂ ਆਫਿਸ ਕੰਮ ਕਰਦਾ ਡਿਸਟ੍ਰਿਕਟ 'ਚ, ਫਿਰ ਮੈਂ ਰੈਵਨਿਊ ਡਿਪਾਰਟਮੈਂਟ 'ਚ, ਮੈਂ ਵੀ ਕਰ, ਕਹਿੰਦਾ ਤੂੰ ਵੀ ਬੈਠਾ ਹੈ, ਫਿਰ ਤੁਸੀਂ ਕਰਦੇ। ਹੁਣ ਹੋਰ ਦੋ ਤਿੰਨ ਰੁਪਏ ਗਏ ਸੀ ਮਾਸਟਰ, ਕਹਿੰਦਾ ਉਤਰੋ
ਮਨਦੀਪ ਮਾਨ ਵੀ ਜੁੜੇ ਨੇ ਤੇ ਇਹ ਸ਼ਾਇਦ ਸਾਊਥ ਆਸਟ੍ਰੇਲੀਆ ਤੋਂ ਜੁੜਦੇ ਹੁੰਦੇ ਸਾਡੇ ਨਾਲ, ਤੇ ਇਹਨਾਂ ਦਾ ਵੀ ਸਵਾਗਤ ਹੈ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮਨਦੀਪ। ਤੇ ਭਾਜੀ ਹੁਣ ਗੱਲ ਇਹ ਹੈ ਵੀ ਜਿਹੜੀ ਖਬਰ ਹੈ, ਪਹਿਲਾਂ ਤਾਂ ਮੈਂ ਤੁਹਾਡੇ ਨਾਲ ਥੋੜ੍ਹਾ ਅਫਸੋਸ ਕਰ ਲਾਂ ਕਿ ਤੁਹਾਡੇ ਬੜੇ ਹੀ ਚਹੇਤੇ ਜਿਨ੍ਹਾਂ ਦੇ ਤੁਸੀਂ ਫੈਨ ਹੋ, ਜਿਨ੍ਹਾਂ ਨਾਲ ਤੁਸੀਂ ਫੋਟੋਆਂ ਖਿਚਾਉਣਾ ਚਾਹੁੰਦੇ ਸੀ, ਖਿਚਾਈ ਵੀ ਆ, ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਮਤਲਬ ਸੱਜੀ ਲੱਤ ਟੁੱਟ ਗਈ ਹੈ ਨਾ, ਅਤੇ ਗਿੱਟਾ ਗਿੱਟਾ ਨਿਕਲਿਆ, ਪਤਾ ਨਹੀਂ ਲੱਤ ਟੁੱਟੀ ਆ, ਵੀ ਮੈਂ ਤੁਹਾਡੇ ਨਾਲ ਅਫਸੋਸ ਕਰ ਲਵਾਂ ਇਹਦੇ ਬਾਰੇ।
ਹੁੰਦੀ ਹੈ ਕਹਿੰਦੇ ਨਾ ਜਿੱਦਾਂ ਉਹ ਤਾਂ ਗੱਲ ਹੋ ਰਿਹਾ, ਕਹਿੰਦੇ ਦੁਸ਼ਮਣ ਫੱਟੜ ਹੋ ਜਾਵੇ ਤਾਂ ਖੁਸ਼ੀ ਨਾ,
ਦੁਸ਼ਮਣ ਮਰੇ ਤਾਂ ਖੁਸ਼ੀ ਨਾ,
ਫੱਟੜ ਹੋ ਜਾਣਾ ਪਤਾ ਨਹੀਂ।
ਅਸੀਂ ਵੀ ਫੱਟੜ, ਭਾਜੀ ਨੇ ਨਵਾਂ ਹੀ ਚੇਂਜ ਕਰ ਲਿਆ, ਦੁਸ਼ਮਣ ਫੱਟੜ ਹੋਏ ਦੀ ਖੁਸ਼ੀ ਨਾ ਕਰੀਏ, ਅਸੀਂ ਵੀ ਫੱਟੜ ਹੋ ਜਾਣਾ, ਕਿਆ ਬਾਤ ਹੈ।
ਜ਼ਿੰਦਗੀ ਬੜੀ ਲੰਬੀ ਆ, ਇਸ ਇਸ ਜ਼ਿੰਦਗੀ ਦੇ ਵਿੱਚ ਕਦੇ ਵੀ ਕੁਛ ਵੀ ਹੋ ਸਕਦਾ। ਚਲੋ ਉਹ ਸ਼ਹਿਨਾਜ਼ ਲੀਡਰ ਆ ਪੰਜਾਬ ਦੇ, ਏਦਾਂ ਦੀ ਕੋਈ ਗੱਲ ਨਹੀਂ ਹੈ, ਉਪ ਮੁੱਖ ਮੰਤਰੀ ਰਹੇ ਆ ਤੇ ਉਹਨਾਂ ਦੇ ਡੈਡੀ ਸੀਐਮ ਰਹੇ ਆ ਤੇ ਬਹੁਤ ਵੱਡੇ ਇੰਟਰਪਨੀਅਰ ਆ। ਜਿੱਦਾਂ ਅਸੀਂ ਲੀਡਰਾਂ ਦੀ ਗੱਲ ਕਰ ਰਹੇ ਸੀ, ਸੁਖਬੀਰ ਬਾਦਲ ਦੇ ਵਿੱਚ ਵੀ ਇੱਕ ਬਹੁਤ ਵੱਡਾ ਲੀਡਰ ਆ, ਇੰਟਰਪਨੀਅਰ ਆ, ਉਹ ਬਿਜ਼ਨਸ ਆਈਕੋਨ ਆ, ਬਿਜ਼ਨਸ ਆਈਕੋਨ ਬਣਨਾ ਵੀ ਬਹੁਤ ਵੱਡੀ ਗੱਲ ਆ। ਤੇ ਇਹ ਗੱਲ ਠੀਕ ਆ ਕਿ ਉਹ ਪੋਲੀਟੀਕਲ ਏਰੀਏ ਦੇ ਵਿੱਚ, ਪੋਲੀਟੀਕਲ ਖਿੱਤੇ ਦੇ ਵਿੱਚ ਇੰਨੇ ਕਾਮਯਾਬ ਨਹੀਂ ਹੈਗੇ ਜਾਂ ਲੋਕ ਸਮਝਦੇ ਨਹੀਂ ਆ, ਹੋ ਸਕਦਾ ਹੋਣ, ਹੋ ਸਕਦਾ ਅੱਗੇ ਜਾ ਕੇ ਉਹ ਚੀਫ ਮਿਨਿਸਟਰ ਵੀ ਪੰਜਾਬ ਦੇ ਬਣਨ, ਉਹਨਾਂ ਵਿੱਚ ਲਿਆਕਤ ਵੀ ਹੋਊਗੀ। ਪਰ ਇਸ ਵੇਲੇ ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਜਿਸ ਵੇਲੇ ਤੁਹਾਨੂੰ ਲੋਕ ਨਹੀਂ ਚਾਹੁੰਦੇ ਤਾਂ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ, ਅਤੇ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ। ਕਈ ਤਾਂ ਇਹ ਮਜ਼ਾਕ ਉਡਾ ਰਹੇ ਜੀ, ਉਹਨਾਂ ਨੇ ਸੱਟ ਲੱਗ ਗਈ ਤਾਂ ਅਸਤੀਫਾ ਦਿੱਤਾ, ਉਹ ਥੋੜ੍ਹੇ ਇਨਕੈਪੈਸੀਟੇਟਡ ਹੋ ਗਏ ਤਾਂ ਅਸਤੀਫਾ ਦਿੱਤਾ। ਮੇਰੇ ਖਿਆਲ 'ਚ ਨਹੀਂ ਹੈ, ਇੱਕ ਰਾਜਨੀਤਿਕ ਸੂਝ ਸਾਝ ਵੀ ਹੁੰਦੀ ਆ, ਸੂਝਵਾਨਤਾ ਵੀ ਹੁੰਦੀ ਆ। ਜੇ ਅਸਤੀਫਾ ਦੇਵੇ ਤਾਂ ਦੇ ਦੇਣਾ ਵੀ ਚਾਹੀਦਾ, ਆਪਣੇ ਆਪਣੇ ਆਪ ਨੂੰ ਇਵੈਲੂਏਟ ਕਰਕੇ ਪ੍ਰਸਥਿਤੀਆਂ ਦੇ ਅਨੁਸਾਰ ਕੰਮ ਕਰਨੇ ਚਾਹੀਦੇ। ਉਹਨਾਂ ਨੇ ਕੀਤਾ, ਚੰਗੀ ਗੱਲ ਆ।
ਨਹੀਂ, ਚੰਗੀ ਤਾਂ ਗੱਲ ਹੈਗੀ ਆ, ਪਰ ਕਹਿ ਲਓ ਕਿ ਵੇਲੇ ਦੀ ਨਵਾਜ਼ ਤੇ ਕਵੇਲੇ ਦੀਆਂ ਟੱਕਰਾਂ, ਇਹ ਗੱਲ ਹੋਈ ਪਈ ਆ। ਮੈਂ ਤੁਹਾਨੂੰ ਥੋੜ੍ਹੀ ਜਿਹੀ ਸੰਖੇਪ ਦੇ ਵਿੱਚ ਇਹਦੀ ਖਬਰ ਦੱਸਦਾ ਕਿ ਜਿਹੜੀ ਛਪੀ ਹੈ ਕਿ ਦਲਜੀਤ ਸਿੰਘ ਚੀਮਾ ਜੋ ਕਿ ਸਪੋਕਸਮੈਨ ਨੇ ਅਕਾਲੀ ਦਲ ਦੇ, ਉਹਨਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਵੇਂ ਪ੍ਰਧਾਨ ਦੀ ਚੋਣ ਦਾ ਰਾਹ ਪੱਧਰਾ ਕਰਨ ਦੇ ਲਈ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਉਹਨਾਂ ਨੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਉਹਨਾਂ ਦੀ ਲੀਡਰਸ਼ਿਪ 'ਤੇ ਭਰੋਸਾ ਜਿਤਾਉਣ ਦੇ ਤਹਿ ਦਿਲੋਂ ਧੰਨਵਾਦ ਕੀਤਾ। ਇਹ ਬਿਆਨ ਦਿੱਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ। ਅਤੇ ਹੁਣ ਦੇਖੋ ਵੀ ਸੁਖਬੀਰ ਸਿੰਘ ਬਾਦਲ ਜਿਹੜੀ ਉਪਲਬਧੀ ਹੈ, 2008 ਦੇ ਵਿੱਚ ਉਹ ਪਾਰਟੀ ਪ੍ਰਧਾਨ ਸਨ, ਫਿਰ ਉਦੋਂ ਸਰਕਾਰ ਬਣੀ, ਫਿਰ 2012 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਉਹਦੇ ਵਿੱਚ ਦੂਜੀ ਵਾਰੀ ਸਰਕਾਰ ਬਣੀ, ਹੈ ਨਾ। ਪਰ ਤੀਜੀ ਵਾਰੀ ਬਹੁਤ ਵੱਡੀ ਗਿਰਾਵਟ ਆਈ, ਜਾਣੀ ਕਿ ਪਾਰਟੀ ਜਿਹੜੀ ਤਹਿਸ ਨਹਿਸ ਹੋ ਗਈ ਸਾਰੀ। ਅਤੇ ਇਹ ਭਾਜੀ ਤੁਸੀਂ ਕਹਿੰਦੇ ਸੀਗੇ ਕਿ ਉਹ ਸਕਸੈਸਫੁਲ ਲੀਡਰ ਹੈ, ਪੋਲੀਟੀਕਲ ਲੀਡਰ ਹੈ, ਪਰ ਵੱਡੇ ਬਾਦਲ ਦੇ ਜਾਣ ਤੋਂ ਬਾਅਦ ਉਹ ਲੀਡਰਸ਼ਿਪ ਟਿਕ ਨਹੀਂ ਪਾਈ ਉਹਨਾਂ ਦੀ। ਜਿਹੜਾ ਉਹਨਾਂ ਨੂੰ ਸਪੋਰਟ ਮਿਲਦੀ ਸੀ ਇੱਕ ਬਾਪ ਦੀ, ਜਾਂ ਕਹਿ ਲਓ ਕਿ ਉਹ ਫੀਲਿੰਗ ਸੀਗੀ ਵੀ ਉਹਨਾਂ ਦਾ ਜਿਹੜਾ ਨੈੱਟਵਰਕ ਵਰਤ ਹੋ ਜਾਵੇ, ਲੋਕ ਸ਼ਾਇਦ ਵੱਡੇ ਬਾਦਲ ਤੋਂ ਡਰਦੇ ਸੀ, ਉਹ ਸਾਂਭ ਨਹੀਂ ਸਕੇ ਸੁਖਬੀਰ ਸਿੰਘ ਬਾਦਲ। ਅਤੇ ਮੈਂ ਉਦੋਂ ਵੀ ਕਿਹਾ ਸੀਗਾ ਕਿ ਆਹ ਜਿਹੜਾ ਅਸਤੀਫਾ ਹੈ ਇਹ 3-4 ਸਾਲ ਲੇਟ ਹੈ, ਇਹ ਅਸਤੀਫਾ ਉਹਨਾਂ ਨੂੰ ਹਾਰ ਤੋਂ ਬਾਅਦ।
ਬਿਲਕੁਲ ਬਿਲਕੁਲ ਅਮਨਦੀਪ, ਗੱਲ ਉਹਨਾਂ ਨੇ ਆਪਣੇ ਆਪ ਨੂੰ ਇਵੈਲੂਏਟ ਨਹੀਂ ਕੀਤਾ। ਬੜੇ ਬਾਦਲ ਸਾਹਿਬ ਜੀ ਦੇ ਜਾਣ ਦੇ ਨਾਲ ਉਹਨਾਂ ਨੂੰ ਕਾਫੀ ਘਾਟੇ ਪਏ ਆ, ਤੇ ਉਹਨਾਂ ਨੂੰ ਵੈਸੇ ਉਹਨਾਂ ਦੀ ਜਿਹੜੀ ਵੀ ਹੋ ਸਕਦਾ ਪੋਲੀਟੀਕਲ ਜਿਹੜੀ ਸਕਸੈਸ ਆ ਐਜ਼ ਅ ਪੋਲੀਟੀਕਲ ਐਂਟਰਪ੍ਰੀਨਰ, ਇਹਨੇ ਕਾਮਯਾਬ ਨਹੀਂ ਰਹੇ ਅਤੇ ਹੁਣ ਉਹਨਾਂ ਨੇ ਵੈਲੂਏਟ ਕੀਤਾ, 5 ਸਾਲ ਪਹਿਲਾਂ ਅਸਤੀਫਾ ਦਿੰਦੇ ਤਾਂ ਸ਼ਾਇਦ ਇਹ ਸਟੋਰੀ ਕੁਛ ਹੋਰ ਹੁੰਦੀ। ਇੱਕ ਹੋਰ ਵੀ ਗੱਲ ਮੈਂ ਐਵੀਡੈਂਸ ਪੇਸ਼ ਕਰਨੀ ਚਾਹੁੰਦਾ ਹਾਂ, ਉਹ ਨਿਮਰਤਾ ਦੇ ਵੀ ਕਾਫ਼ੀ ਨਜ਼ਦੀਕ, ਨਿਮਰਤਾ ਉਹਨਾਂ 'ਚ ਕਾਫ਼ੀ ਹੈ। ਜਦੋਂ ਮੈਂ ਉਹਨੂੰ 26 ਜਨਵਰੀ 2020 ਨੂੰ ਏਅਰਪੋਰਟ 'ਤੇ ਮਿਲਿਆ, ਦਿੱਲੀ ਏਅਰਪੋਰਟ 'ਤੇ, ਮੈਂ ਜਾਣਦੇ ਨਹੀਂ ਸੀ, ਉਹ ਆਪਣਾ ਭਾਰ ਆਪੇ ਜਿਹੜਾ ਲੱਗੇਜ ਹੁੰਦਾ ਉਹਨੂੰ ਚੱਕ ਰਹੇ ਸੀ, ਅਤੇ ਮੈਂ ਉਹਨਾਂ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਮਝ ਲਿਆ ਵੀ ਮੈਨੂੰ ਇਹ ਬੰਦਾ ਜਿਹੜਾ ਮਿਲਣਾ ਚਾਹੁੰਦਾ ਹੈ ਨਾ, ਅਤੇ ਆਪੇ ਉਹ ਆ ਗਏ। ਕਹਿੰਦੇ ਦੱਸੋ ਜੀ ਕੀ ਤੁਸੀਂ ਕਿਹੜੇ ਪਿੰਡ ਤੋਂ ਆ, ਤੁਹਾਡਾ ਮਾਲ ਇਲਾਕਾ ਕਿਹੜਾ? ਮੈਂ ਕਿਹਾ ਜੀ ਮੇਰਾ ਮਾਲਪੁਰ ਇਲਾਕਾ ਆ, ਠੰਡਲ ਸਾਹਿਬ ਨੂੰ ਜਾਣਦੇ। ਮੈਂ ਕਿਹਾ ਜੀ ਉਹ ਸਾਡੇ MLA ਆ। ਤਾਂ ਕਹਿੰਦੇ ਫਿਰ ਕਿੱਦਾਂ ਤੁਹਾਡੇ ਇਲਾਕੇ 'ਚ ਕੰਮ ਕਿੱਦਾਂ ਹੋ ਰਿਹਾ? ਠੀਕ ਠਾਕ ਹੋ ਰਿਹਾ। ਆਪੇ ਕੋਲ ਮੇਰੇ ਆ ਗਏ, ਕਹਿੰਦੇ ਦੱਸੋ ਜੀ ਕੀ ਕਰੀਏ? ਮੈਂ ਕਿਹਾ ਜੀ ਫੋਟੋ ਲੈਣੀ ਇੱਕ ਤੁਹਾਡੇ ਨਾਲ। ਕਹਿੰਦੇ ਜੀ ਜਿਸ ਵੇਲੇ ਮਰਜ਼ੀ। ਫਿਰ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਬੜੇ ਬਾਦਲ ਸਾਹਿਬ ਉਹਨਾਂ ਨੂੰ ਮਿਲਣਾ, ਕਹਿੰਦਾ ਜਿਸ ਵੇਲੇ ਮਰਜ਼ੀ ਤੁਸੀਂ ਆ ਜਾਇਓ, ਕੋਈ ਗੱਲ ਨਹੀਂ ਹੈ। ਐਡਾ ਵੱਡਾ ਲੀਡਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋਵੇ, ਇੱਕ ਸਧਾਰਨ ਬੰਦੇ ਨੂੰ ਕਹੇ ਦੱਸੋ ਜੀ ਤੁਹਾਨੂੰ ਕੀ ਕੰਮ ਹੈ, ਉਹ ਵੀ ਏਅਰਪੋਰਟ 'ਤੇ, ਉਹ ਵੀ ਇਹ ਉਹਨੂੰ ਇਹ ਨਾ ਪਤਾ ਹੋਵੇ ਵੀ ਮੈਂ ਇਹਦਾ ਨਾਂ ਕੀ ਆ, ਕੌਣ ਆ, ਕੀ ਗੱਲ, ਮੈਂ ਇਹਨੂੰ ਵੋਟ ਦਾ ਲਾਲਚ ਹੈਗਾ ਜਾਂ ਨਹੀਂ ਹੈਗਾ। ਲੇਕਿਨ ਇੱਕ ਸਮਾਜ ਦੇ ਵਿੱਚ ਕ੍ਰੀਏਟਿਵਿਟੀ, ਇੱਕ ਬੰਦਿਆਂ ਨੂੰ ਆਪਣੇ ਨਾਲ ਜੋੜਨ ਦੀ ਸਮਰੱਥਾ ਉਹਨਾਂ 'ਚ ਸੀਗੀ, ਉਹ ਇੱਕ ਇੱਜ਼ਤ ਕਰਨ ਦੀ ਉਹਦੇ ਸਮਰੱਥਾ ਹੈਗੀ ਆ। ਜੋ ਮੈਂ ਜਿੰਨੇ ਮਰਜ਼ੀ ਚੁਟਕਲੇ ਮਾਸਟਰ ਮੰਗਰ ਬਣਾ ਲਈਏ, ਪਰ ਇਹ ਗੱਲ ਉਹਨਾਂ 'ਤੇ ਲਾਗੂ ਨਹੀਂ ਹੁੰਦੀ। ਉਹ ਚੰਗੇ ਇਨਸਾਨ ਵੀ ਆ,
ਭਾਜੀ ਹੈਗੀ
ਜਿਹੜੇ ਜਿਹੜੇ ਵੀ ਮਿਲੇ ਆ ਉਹਨਾਂ ਤੋਂ ਇਹੀ ਪਤਾ ਲੱਗਦਾ ਕਿ ਉਹ ਨਿਮਰਤਾ ਦੇ ਪੁਜਾਰੀ ਵੀ ਆ।
ਭਾਜੀ ਉਹ ਗੱਲ ਮੈਂ ਤੁਹਾਡੀ ਸਮਝਦਾ, ਪਰ ਜਿਹੜੀ ਕੱਲਾ ਸੁਖਬੀਰ ਬਾਦਲ ਤੇ ਨਿਰਭਰ ਨਹੀਂ ਕਰਦਾ ਹੁੰਦਾ, ਉਹਨਾਂ ਦੇ ਜਿਹੜੇ ਐਡਵਾਈਜ਼ਰ ਹੈ, ਉਹਨਾਂ ਦਾ ਜਿਹੜਾ ਫਰੇਮਵਰਕ ਹੈ ਸਾਰਾ ਆਲੇ ਦੁਆਲੇ, ਉਹ ਜਿਹੜਾ ਲਸ਼ਕਰ ਚੱਕਿਆ ਹੁੰਦਾ ਉਹਨਾਂ ਨੇ, ਉਹਦੇ ਦੀ ਜਿਹੜੀ ਮਾਨਸਿਕਤਾ ਦੇ ਉੱਤੇ ਬਹੁਤ ਨਿਰਭਰ ਕਰਦੀਆਂ ਹੁੰਦੀਆਂ ਇਹ ਗੱਲਾਂ ਕਿ ਕੀ ਚੱਲ ਰਿਹਾ ਹੈ। ਸੋ ਇਸ ਚੱਕਰ ਦੇ ਵਿੱਚ ਉਹਨਾਂ ਨੇ ਜੋ ਨੁਕਸਾਨ ਝੱਲੇ, ਗਲਤ ਐਡਵਾਈਸ ਲੈ ਕੇ ਉਹਨਾਂ ਨੇ ਜਿਹੜੇ ਨੁਕਸਾਨ ਝੱਲੇ, ਮੀਡੀਆ ਤਾਂ ਸੁਣਦੇ ਆ ਅਸੀਂ। ਦੇਖੋ ਜਿਹੜਾ ਐਥਿਕ ਇਹ ਕਹਿੰਦਾ ਕਿ ਜਦੋਂ ਤੁਹਾਡੀ ਪਾਰਟੀ ਦੀ ਬਹੁਤ ਦੁਰਦਸ਼ਾ ਹੋ ਗਈ, ਬਹੁਤ ਵੱਡੀ ਹਾਰ ਹੋ ਗਈ, ਠੀਕ ਹੈ, ਅਤੇ ਲੀਡਰ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ, ਨਾ ਕਿ ਪਾਰਟੀ ਦੇ ਸਾਰੇ ਪਾਰਟੀ ਭੰਗ ਕਰ ਦੇਣੀ ਚਾਹੀਦੀ ਆ ਵੀ ਮੈਂ ਇੱਥੇ ਬੈਠਾ ਸਾਰੀ ਪਾਰਟੀ ਨੂੰ ਮੈਂ ਕੱਢ ਦੂੰਗਾ। ਉਹ ਨਾ ਫੀਲਿੰਗ ਜਿਹੜੀ ਆ ਉਹ ਪਾਰਟੀ ਦੀਆਂ ਜੜ੍ਹਾਂ ਦੇ ਵਿੱਚ ਬਹਿ ਗਈ ਅਤੇ ਲੋਕ ਅੱਕ ਗਏ ਇਸ ਚੀਜ਼ ਤੋਂ। ਅਤੇ ਇਸ ਕਰਕੇ ਮਤਲਬ ਇਹ ਜਿਹੜਾ ਰਿਜ਼ਾਈਨ ਜਿਹੜਾ ਹੁਣ ਦਿੱਤਾ, ਇੰਨਾ ਕੁਛ ਕਰਕੇ ਪਹਿਲਾਂ ਦੇਣਾ ਚਾਹੀਦਾ ਸੀ, ਮੇਰੀ ਤਾਂ ਇਹੀ ਟਿੱਪਣੀ ਆ ਵੀ ਇੱਕ ਬਹੁਤ ਵੱਡਾ ਬਲੰਡਰ ਹੈ,
ਬਿਲਕੁਲ
ਪੋਲੀਟੀਕਲ ਬਲੰਡਰ।
ਕਾਫ਼ੀ ਕਾਫ਼ੀ ਪੋਲੀਟੀਕਲ ਬਲੰਡਰ ਆ ਇਹ, ਪੋਲੀਟੀਕਲ ਜਾਂ ਪੋਲੀਟੀਕਲ ਸੋਝੀ ਨਹੀਂ ਇਹਦੇ ਵਿੱਚ ਸੀਗੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ। ਆਮ ਬੰਦੇ ਨੂੰ ਪਤਾ ਹੁੰਦਾ ਜਿਹੜੇ ਫੈਮਿਲੀਆਂ ਦੇ ਵਿੱਚ ਵੀ ਤੁਹਾਡਾ ਕੋਈ ਕਹਿਣਾ ਨਹੀਂ ਮੰਨਦਾ ਕਿ ਉਸ ਵੇਲੇ ਵੀ ਬਾਗਡੋਰ ਜਿਹੜਾ ਸਾਡਾ ਫੈਮਿਲੀ ਦਾ ਵੱਡਾ ਹੁੰਦਾ ਉਹ ਦੂਜੇ ਨੂੰ ਦਿੰਦਾ, ਚੱਲ ਤੂੰ ਕਰਕੇ ਦੇਖ ਲਾ, ਜਾਂ ਉਤੋਂ ਪਿੱਛੇ ਹਟ ਜਾਂਦੇ ਆ। ਇੱਦਾਂ ਕਈ ਵਾਰੀ ਜੋਬਸ ਦੇ ਵਿੱਚ ਵੀ ਹੁੰਦਾ, ਜੇ ਤੁਹਾਨੂੰ ਲੱਗੇ ਵੀ ਜੋਬ ਦੀ ਠੀਕ ਢੰਗ ਨਾਲ ਨਹੀਂ, ਤੁਸੀਂ ਰਿਜ਼ਾਈਨ ਕਰ ਦਿੰਦੇ ਆ ਜਾਂ ਪਰੇ ਹਟ ਦਿੰਦੇ, ਫਿਰ ਆਪਣੇ ਆਪ ਨੂੰ ਵੈਲੂਏਟ ਕਰਕੇ ਫਿਰ ਦੂਜੀ ਜੋਬ 'ਤੇ ਜਾਂਦੇ ਆ। ਇਹਦਾ ਇੱਕ ਇੱਕ ਤਰ੍ਹਾਂ ਦੀ ਸੈਲਫ ਵੈਲੂਏਸ਼ਨ ਆ, ਹਰੇਕ ਕੰਮ ਦੇ ਵਿੱਚ ਇੱਦਾਂ ਕਰਨੀ ਚਾਹੀਦੀ ਆ। ਬਹੁਤ ਜ਼ਿਆਦਾ ਲੇਟ ਹੋ ਗਿਆ ਸੀ, 4-5 ਸਾਲ ਨਹੀਂ, 6-7 ਸਾਲ ਲੇਟ ਹੋ ਗਿਆ ਸੀ, ਉਹਨੂੰ ਪਹਿਲਾਂ ਅਸਤੀਫਾ ਦੇਣਾ ਚਾਹੀਦਾ ਸੀ। ਅਤੇ ਜਿਹੜੀ ਨਵੀਂ ਲੀਡਰਸ਼ਿਪ ਆ ਉਹ ਵੀ ਜੰਗ ਲੀਡਰ ਮੋਹਰੇ ਆਉਣ, ਜਿਹੜੇ ਕਿ ਲੋਕਾਂ ਨੂੰ ਸਤਿਕਾਰ ਹੋਣ, ਲੋਕ ਉਹਨਾਂ ਨੂੰ ਮੰਨਣ, ਤਾਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੀਆਂ ਐਕਸਪਲੋਇਟ ਇਸ ਵੇਲੇ ਪੰਜਾਬ ਨੂੰ ਕਰ ਰਹੀਆਂ ਉਹਨਾਂ ਤੋਂ ਬਚਾਇਆ ਜਾ ਸਕੇ।
ਭਾਜੀ ਇਹ ਗੱਲ ਜਿਹੜੀ ਆ ਮਤਲਬ ਜੇ ਉਹ ਉਦੋਂ ਅਸਤੀਫਾ ਦੇ ਦਿੰਦੇ, ਪਿੱਛੇ ਹਟ ਜਾਂਦੇ, ਮੂਹਰੇ 2-3 ਜਿਹੜੇ ਆ ਯੰਗ ਲੀਡਰ ਕਰਕੇ ਉਹਨਾਂ ਦੇ ਵਾਗਡੋਰ ਦੇ ਕੇ ਪਾਰਟੀ ਨੂੰ ਬਰਕਰਾਰ ਰੱਖਦੇ, ਤੇ ਇੱਕ ਟਾਈਮ ਆ ਜਾਣਾ ਸੀਗਾ ਕਿ ਲੋਕਾਂ ਨੇ ਸੁਖਬੀਰ ਬਾਦਲ ਨੇ 2-4 ਇਹ ਕਹਿਣਾ ਸੀਗਾ ਵੀ ਚਲੋ ਇਹ ਮੁੜ ਕੇ ਨਹੀਂ ਪ੍ਰਧਾਨ ਰਹਿੰਦੇ, ਇਲੈਕਸ਼ਨ ਲੜਦੇ, ਚੀਫ ਮਿਨਿਸਟਰ ਜ਼ਰੂਰੀ ਨਹੀਂ ਹੈਗਾ, ਡੈਲੀਗੇਟ ਚੀਫ ਮਿਨਿਸਟਰ ਵੀ ਬਣ ਸਕਦਾ ਹੈ, ਪਾਰਟੀ ਕਹਿ ਸਕਦੀ ਵੀ ਅਸੀਂ ਇਹਨੂੰ ਚੀਫ ਮਿਨਿਸਟਰ ਬਣਾਉਣਾ ਹੈ, ਜ਼ਰੂਰੀ ਨਹੀਂ ਤੁਸੀਂ ਇਲੈਕਸ਼ਨ ਸੀਟ ਤੋਂ ਤੁਸੀਂ ਆਪਣੀ ਸੀਟ ਜਿੱਤ ਲਓ, ਠੀਕ ਹੈ। ਸੋ ਇਸ ਕਰਕੇ ਉਹ ਸਾਰੀ ਪਾਰਟੀ ਦੇ ਸਹਿਮਤੀ ਨਾਲ ਮੁੜ ਕੇ ਚੀਫ ਮਿਨਿਸਟਰ ਬਣਨ ਦਾ ਰਾਹ ਸੀਗਾ, ਪਰ ਇਹ ਜਿਹੜਾ 5 ਸਾਲ ਦਾ ਗੈਪ, ਇਹਦੇ 'ਚ ਨੁਕਸਾਨ ਬਹੁਤ ਹੋ ਗਿਆ ਸੁਖਬੀਰ ਬਾਦਲ ਦਾ। ਅਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ, ਨਾਲ ਅਕਾਲੀ ਦਲ ਦਾ ਵੀ ਹੋਇਆ, ਅਤੇ ਜੇ ਦਲ ਨੂੰ ਇਹ ਕਾਇਮ ਰੱਖਦੇ ਅਤੇ ਆਪ ਮੂਹਰੇ ਆ ਸਕਦੇ ਸੀਗੇ ਅੱਜ ਦੀ ਡੇਟ ਦੇ ਵਿੱਚ। ਅੱਜ ਹੁਣ ਪਰਫੈਕਟ ਮਾਹੌਲ ਹੈ ਪੰਜਾਬ ਦੇ ਵਿੱਚ, ਕੀ ਹੈ ਭਾਜੀ ਇੱਕ ਮਿੰਟ ਇੱਥੇ ਆਪਾਂ ਗੱਲ ਵੀ ਕਰਨੀ, ਅੱਗੇ 2-3 ਹਫ਼ਤੇ ਹੋ ਗਏ ਪੈਂਡਿੰਗ ਪਈ ਹੈ ਇਹ ਗੱਲ, ਆਪਾਂ ਡਿਸਕਸ਼ਨ ਵੀ ਕੀਤੀ ਸੀ ਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਲੀਡਰ ਲੱਭਣਾ ਔਖਾ ਹੋਇਆ ਪਿਆ ਹੈ, ਠੀਕ ਹੈ।
ਬਿਲਕੁਲ
ਬੀਜੇਪੀ ਨੂੰ ਤਾਂ ਲੱਭਦਾ ਹੀ ਕੋਈ ਨਹੀਂ, ਉਹ ਤਾਂ ਇੱਧਰ ਉੱਧਰੋਂ ਪੱਟਦੇ ਆ ਵੀ ਜਿੱਦਾਂ ਕੰਮ ਹੀ ਨਹੀਂ ਪੱਟ ਲਈਦੇ ਇੱਕ ਦੂਜੇ ਦੇ, ਹੈ ਨਾ, ਕਹਿ ਕਹਿ ਕੇ ਵੀ ਯਾਰ ਸਾਡੇ ਵੀ ਨੱਕੇ ਮੋੜ ਦੇ, ਹੈ ਨਾ। ਸੋ ਬੀਜੇਪੀ ਲੀਡਰਲੈਸ ਹੈ, ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਲਿਟਰਲੀ, ਉਹਨਾਂ ਕੋਲ ਸੈਕੰਡ ਲੀਡਰ ਹੈ ਨਹੀਂ, ਦੂਜੇ ਨੰਬਰ ਦਾ, ਦੋ ਨੰਬਰ ਦਾ, ਦੋ ਨੰਬਰ ਹੀ ਲੀਡਰ ਨਹੀਂ, ਮਤਲਬ ਦੂਜੇ ਨੰਬਰ ਦਾ ਸੈਕਿੰਡ ਟੀਅਰ ਦਾ ਲੀਡਰ ਹੈ ਨਹੀਂ, ਕਿਉਂਕਿ ਪਹਿਲੇ ਟੀਅਰ ਦਾ ਲੀਡਰ ਦੋ, ਮਤਲਬ ਉਹ ਦੂਜਾ ਤੀਜਾ ਟੀਅਰ ਨੂੰ ਉਹ ਬਰੀਡ ਨਹੀਂ ਕਰ ਰਹੇ, ਲੀਡਰਸ਼ਿਪ ਕਿਸੇ ਨੂੰ ਪੋਰਟਰੇ ਨਹੀਂ ਕਰ ਰਹੇ, ਕਿਉਂਕਿ ਉਹਦੇ ਵਿੱਚ ਆਪਣੀ ਕਮਜ਼ੋਰ। ਸੋ ਆਮ ਆਦਮੀ ਦੀ ਜਿਹੜੀ ਲੀਡਰਸ਼ਿਪ ਹੈ, ਇਟਸ ਵੈਰੀ ਮੱਚ ਇਨ ਕੁਐਸਚਨ। ਠੀਕ ਹੈ, ਜੇ ਕਾਂਗਰਸ ਇਜ਼ ਮੱਚ ਔਰਗਨਾਈਜ਼ਡ, ਠੀਕ ਹੈ, ਪਰ ਗੱਲ ਇਹ ਹੈ ਕਿ ਪਾਰਟੀ ਦੀਆਂ ਇੰਟਰਨਲ, ਆਮ ਆਦਮੀ ਪਾਰਟੀ ਦੀ, ਬੀਜੇਪੀ ਦੀ, ਅਕਾਲੀ ਦਲ ਦੀ ਜਿਹੜੀ ਇੰਟਰਨਲ ਵਰਕਿੰਗ ਹੈ ਪੰਜਾਬ ਦੇ ਵਿੱਚ, ਉਹ ਬੜੀ ਪੂਅਰ, ਇਲ ਪਲੈਨਡ ਅਤੇ ਬੜੀ ਹੀ ਨਿਰਾਸ਼ਾਜਨਕ ਸਥਿਤੀਆਂ ਆ ਉਹਨਾਂ ਦੀਆਂ ਲੀਡਰਸ਼ਿਪ ਮੇਕਿੰਗ ਦੇ ਵਿੱਚ। ਦੇਖੋ, ਹਰ ਕੰਪਨੀ, ਹਰ ਬਿਜ਼ਨਸ ਆਪਣੇ ਲੀਡਰ ਬਣਾਉਂਦਾ ਆ, ਟ੍ਰੇਨਿੰਗ ਲਈ ਭੇਜਦਾ, ਕਦੇ ਉਹ ਯੂਨੀਵਰਸਿਟੀ 'ਚ ਭੇਜਦਾ, ਤੁਸੀਂ ਕਦੇ PhD ਕਰਿਓ, ਕਿਤੇ ਉਹ ਕਰਿਓ, ਉਹ ਕਰਦੇ ਕੀ ਹੁੰਦੇ ਆ, ਉਹ ਲੀਡਰ ਬਣਾਉਂਦੇ ਹੁੰਦੇ ਆ ਕਿ ਜਦੋਂ ਵੱਡੇ ਲੀਡਰ ਨੇ ਰਿਟਾਇਰ ਹੋਣਾ ਹੈ ਤਾਂ ਉਹਨਾਂ ਦੇ ਥਾਂ ਦੇ ਉੱਤੇ ਭਰਨ ਦੇ ਲਈ ਓਡਾ ਲੀਡਰ ਹੋਵੇ। ਸੋ ਇਹ ਤਿੰਨ ਪਾਰਟੀਆਂ ਨਹੀਂ ਕਰ ਰਹੀਆਂ ਪੰਜਾਬ, ਇਹ ਤਾਂ ਲੀਡਰਾਂ ਨੂੰ ਖਤਮ ਕਰ ਰਹੀਆਂ ਨੇ, ਇਹ ਤਾਂ ਲੀਡਰਾਂ ਨੂੰ ਜ਼ੀਰੋ ਕਰ ਰਹੀਆਂ ਨੇ ਜਿਹੜੇ ਇਹਨਾਂ ਦੇ।
ਮੇਰੇ ਮਾਈਂਡ ਦੇ ਵਿੱਚ ਦੋ ਲੀਡਰ ਹੈਗੇ ਆ ਜਿਹੜੇ ਮੈਨੂੰ ਚੰਗੇ ਲੱਗਦੇ ਆ, ਤੁਹਾਨੂੰ ਸ਼ਾਇਦ ਨਾ ਵੀ ਲੱਗਦੇ।
ਮੈਂ ਮੈਂ ਇੱਥੇ ਹੀ ਆਣਾ ਸੀਗਾ ਕਿ ਪੰਜਾਬ ਦੇ ਵਿੱਚ ਤੁਹਾਨੂੰ ਕਿਹੜੇ ਲੀਡਰ ਦਿਖਾਈ ਦਿੰਦੇ ਆ, ਵੀ ਕੀ ਕੌਣ ਕੌਣ ਹੋ ਸਕਦਾ?
ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਮਨਦੀਪ, ਅਕਾਲੀ ਦਲ ਦੇ ਵਿੱਚ ਤਾਂ ਇੱਕ ਸਿਰਕੱਢ ਲੀਡਰ ਹੈਗਾ ਆ, ਬਿਕਰਮ ਮਜੀਠੀਆ, ਉਹਨੂੰ ਲਾਈਕ ਨਹੀਂ ਕਰਦੇ। ਉਹਦੇ ਵਿੱਚ ਸਾਰੀਆਂ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ ਆ, ਉਹਦੀ ਪਰਸਨੈਲਿਟੀ ਕਾਫੀ ਡੈਸ਼ੀ ਆ, ਉਹਦੀਆਂ ਗੱਲਾਂ ਵੀ ਐਵੀਡੈਂਸ ਬੇਸਡ ਹੁੰਦੀਆਂ ਆ, ਤੇ ਗੱਲ ਬੜੀ ਟਿਕਾ ਕੇ ਕਰਦੇ ਆ, ਤੇ ਦੂਜੇ ਦੀ ਰਿਸਪੈਕਟ ਵੀ ਕਰਦੇ, ਏਦਾਂ ਦੀ ਗੱਲ ਨਹੀਂ ਹੈ। ਉਸ ਪਰਸਨੈਲਿਟੀ ਦੇ ਵਿੱਚ ਮੈਂ ਦੇਖਿਆ ਕਿ ਇੰਟਰਪ੍ਰੀਨਰ ਸਕਿੱਲਸ ਕਾਫੀ ਹੈਗੇ ਆ, ਤੇ ਜਦੋਂ ਵੀ ਕਿਸੇ ਦੇ ਕੋਈ ਨੁਕਸਾਨ ਹੁੰਦਾ ਕਮਿਊਨਿਟੀ ਦੇ ਵਰਕ ਦੇ ਵਿੱਚ, ਜਾਂ ਕਿਸੇ ਕਮਿਊਨਿਟੀ ਵਰਗ ਦੇ ਵਿੱਚ ਨੁਕਸਾਨ ਹੁੰਦਾ, ਉੱਥੇ ਜਾਂਦੇ ਆ, ਉਹਨਾਂ ਦੀ ਗੱਲ ਸੁਣਦੇ ਆ, ਤੇ ਗੱਲ ਨੂੰ ਐਵੀਡੈਂਸ ਬੇਸ ਕਰਦੇ ਆ। ਉਹਨਾਂ ਦੀ ਇੱਕ ਸ਼ਾਨਦਾਰ ਪਰਸਨੈਲਿਟੀ ਵੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਦੇ ਉਹਨਾਂ ਦੇ ਬਹੁਤ ਸਾਰੇ ਕ੍ਰਿਟੀਸਿਜ਼ਮ ਵੀ ਹੁੰਦੇ ਹੋਣਗੇ ਜਾਂ ਹੋਣਗੇ ਵੀ, ਮੇਰੇ ਖਿਆਲ 'ਚ ਉਹ ਇੱਕ ਭਵਿੱਖ ਦਾ ਬਹੁਤ ਵਧੀਆ ਲੀਡਰ ਹੈ ਪੰਜਾਬ ਦੇ।
ਭਾਜੀ
ਬਿਕਰਮ ਸਿੰਘ,
ਨਹੀਂ ਨਹੀਂ, ਬਿਕਰਮ ਸਿੰਘ ਮਛੀਟੀਆ ਦੀ ਗੱਲ ਕਰੀਏ, ਇੱਕ ਕਵਿਤਾ ਵੀ ਮੁੰਡੇ ਨੇ ਪੜ੍ਹੀ ਸੀ, ਕਹਿੰਦੇ ਬੜਾ ਮਸ਼ਹੂਰ ਹੈ ਬਿਕਰਮਜੀਤ ਸਿੰਘ ਮਜੀਠੇ ਦਾ ਚਿੱਟਾ ਕੁੜਤਾ ਪਜਾਮਾ, ਦੂਜਾ ਚਿੱਟਾ ਨਾ ਸਮਝ ਲਿਓ।
ਇਹ ਤਾਂ ਗੱਲਾਂ ਨਾ ਅਫਵਾਹ, ਅਕਾਲੀ ਦਲ ਨੂੰ ਵੈਸੇ ਪਿੱਛੇ ਤੱਕਣ ਦੇ ਲਈ ਇਹ ਜਿਹੜੀਆਂ ਅਫਵਾਹਾਂ ਸੀਗੀਆਂ ਨਾ ਹੋਈਆਂ, ਇੱਕ ਤਾਂ ਬੇਕਦਰੀ ਵਾਲਾ ਜਿਹੜਾ ਮਾਮਲਾ ਹੋਇਆ ਉਹਦੇ ਵਿੱਚ ਵੀ ਪਤਾ ਨਹੀਂ ਉਹਨਾਂ ਦਾ ਕਸੂਰ
ਨਹੀਂ, ਨਹੀਂ ਉਹ ਚਿੱਟੇ ਦੇ ਮਾਮਲੇ 'ਚ ਤਾਂ ਕੇਜਰੀਵਾਲ ਨੇ ਮਾਫੀ ਵੀ ਮੰਗੀ ਆ, ਜਿਹੜਾ ਉਹ ਤੇ ਕੀਤਾ,
ਮਾਫੀ ਮੰਗੀ ਆ, ਉਹ ਗੱਲਾਂ ਕਹਿ ਕੇ ਮਗਰੋਂ ਨਹੀਂ ਮਾਫੀ ਮੰਗਣੀ, ਇਹ ਤਾਂ ਮਤਲਬ ਕਲੀਨ ਚਿੱਟੇ ਦੇਣ ਵਾਲੀ ਗੱਲ ਹੁੰਦੀ ਹੈ
ਭਾਜੀ। ਹੁਣ ਚਲੋ ਚਲੋ ਹੁਣ ਇਹਦੀ ਗੱਲ ਛੱਡੋ, ਇਹ ਤਾਂ ਹੁਣ ਇੱਕ ਲੀਡਰ ਹੈ ਨਾ, ਇਹ ਤਾਂ ਅਕਾਲੀ ਦਲ ਵੱਲੋਂ ਆ, ਹੋਰ ਤੁਹਾਨੂੰ ਕਿਹੜਾ ਲੀਡਰ ਦਿਖਾ? ਆਪਾਂ ਸਰੋਤਿਆਂ ਨੂੰ ਵੀ ਨਾਲ ਨਾਲ ਪੁੱਛੀ ਜਾਣਾ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਲੱਗੇ ਵੀ ਜਿਹਦੇ ਲੀਡਰ 'ਚ ਦਮ ਹੈ।
ਕਾਂਗਰਸ ਦੇ ਵਿੱਚ ਨਾ ਤਿੰਨ ਚਾਰ ਲੀਡਰ ਆ ਜਿਹੜੇ ਕਿ ਸਿਰਕੱਢ ਲੀਡਰ ਆ, ਜਿਹਨਾਂ ਦੇ ਵਿੱਚ CM ਕੁਆਲਿਟੀਜ਼ ਹੈਗੀਆਂ ਆ, CM ਐਲੀਮੈਂਟਸ ਉਹਨਾਂ ਦੇ ਵਿੱਚ ਹੈਗੇ ਆ। ਇੱਕ ਤਾਂ ਰਾਜਾ ਬੜਿੰਗ ਆ, ਇੱਕ ਪ੍ਰਤਾਪ ਸਿੰਘ ਬਾਜਵਾ ਆ। ਮੈਨੂੰ ਸਭ ਤੋਂ ਇਹਨਾਂ ਤੋਂ ਵਧੀਆ ਲੱਗਦਾ ਆ ਆਪਣਾ ਸੁਖਪਾਲ ਖਹਿਰਾ, ਜਿਹੜਾ ਕਿ ਐਵੀਡੈਂਸ ਗੱਲ ਕਰਦਾ, ਪੰਜਾਬ ਦੀ ਗੱਲ ਕਰਦਾ, ਉਹਦੀ ਗੱਲ ਦੇ ਵਿੱਚ ਜਾਨ ਵੀ ਹੁੰਦੀ ਆ, ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਪੰਜਾਬ ਲਈ ਗੱਲ ਕਰਨ ਦੀ ਉਹਦੇ ਵਿੱਚ ਕਸ਼ਮਤਾ ਵੀ ਹੈ, ਇੱਕ ਤਰ੍ਹਾਂ ਦੇ ਨਾਲ ਉਹਦੀ ਯੋਗਤਾ ਵੀ ਆ, ਇੰਟਰਪ੍ਰੀਨਰ ਸਕਿੱਲਸ ਵੀ ਆ, ਉਹ ਝੂਠ ਵੀ ਨਹੀਂ ਬੋਲਦਾ। ਤੇ ਇੱਦਾਂ ਦੇ ਮੈਂ ਇਹਨਾਂ ਤਿੰਨਾਂ ਵਿੱਚੋਂ ਜੇ ਤੁਸੀਂ ਰੇਟਿੰਗ ਦੇਣੀ ਹੋਵੇ ਨਾ, ਤਾਂ ਮੈਂ ਤਾਂ ਰੇਟਿੰਗ ਦੇਵਾਂਗਾ ਨੰਬਰ 1 ਸੁਖਪਾਲ ਸਿੰਘ ਖਹਿਰਾ, ਨੰਬਰ 2 ਰਾਜਾ ਬੜਿੰਗ, ਨੰਬਰ 3 ਪ੍ਰਤਾਪ ਸਿੰਘ ਬਾਜਵਾ। ਸਾਡੀ ਆਪਣੀ
ਇਹ ਕਾਂਗਰਸ ਵੱਲੋਂ ਹੈ। ਚਲੋ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਖਹਿਰੇ ਦੇ ਹਿਸਾਬ ਨਾਲ ਸਹਿਮਤ ਹਾਂ, ਕਿਉਂਕਿ ਉਹ ਸਿਰ ਕੱਢ ਹੈ, ਉਹ ਨੁਕਤਾ ਚੀਨੀ ਕਰ ਦਿੰਦਾ ਹੈ ਆਪਣੀ ਪਾਰਟੀ ਦੀ। ਦੂਜੀ ਗੱਲ ਇਹ ਹੈ,
ਉੱਪਰ ਉੱਠ ਕੇ ਕਰਦੇ ਉਹ, ਦੂਜੀ ਸਿੱਖਇਜ਼ਮ ਦੇ ਬਾਰੇ ਵੀ ਉਹਨਾਂ ਦੇ ਜਿਹੜੇ
ਰਾਜੇ ਵੜਿੰਗ ਨਾਲ ਪ੍ਰੋਬਲਮ ਇਹ ਆ ਕਿ ਉਹ ਮਤਲਬ ਜਿਹੜੀ ਪੰਜਾਬ ਦੀ ਸਾਈਕੀ ਨੂੰ ਨਹੀਂ ਸਮਝ ਰਿਹਾ, ਉਹ ਦਿੱਲੀ, ਹਾਂ ਉਹ ਦਿੱਲੀ ਤੋਂ ਰਾਹੁਲ ਗਾਂਧੀ, ਸੋਨੀਆ ਗਾਂਧੀ ਦੀ ਚਾਪਲੂਸੀ ਕਰਨ ਨੂੰ ਤਰਜੀਹ ਦਿੰਦਾ ਆ, ਹੈਨਾ, ਉਸ ਤਰਜੀਹ ਦੇ ਬੇਸ ਦੇ ਉੱਤੇ ਉਹ ਚੀਫ ਮਿਨਿਸਟਰ ਬਣਨਾ ਚਾਹੁੰਦਾ ਆ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ, ਨਾ ਹੋਣੀ ਆ, ਨਾ ਸਾਨੂੰ ਹੁੰਦੀ ਆ। ਠੀਕ ਆ, ਉਹ
ਹਾਂ,
ਉਹ ਕਦੇ ਰਾਜਾ ਵੜਿੰਗ ਉਹ ਇੰਦਰਾ ਗਾਂਧੀ ਦੀ ਸ਼ਰਟ ਪਾ ਲੈਂਦਾ, ਕਦੇ ਕੋਈ ਉਹਨੂੰ ਪਤਾ ਆ ਇੰਦਰਾ ਗਾਂਧੀ ਅਤੇ ਪੰਜਾਬ ਦਾ ਕੀ ਰਿਲੇਸ਼ਨ ਹੈ। ਠੀਕ ਆ, ਹੀ ਸ਼ੁਡ ਡੂ ਦੈਟ ਦੈਨ ਥਿੰਗ, ਹੈ ਨਾ, ਪਰ ਉਹ ਪੋਚੇ ਮਾਰ ਮਾਰ ਕੇ ਰਾਹੁਲ ਗਾਂਧੀ ਹੁਣਾਂ ਦੇ ਆਉਣਾ ਚਾਹੁੰਦਾ ਆ। ਠੀਕ ਆ, ਹੁਣ ਆਪਣੀ ਸ਼ਾਇਦ ਵਾਈਫ ਨੂੰ ਵੀ ਹੁਣ ਟਿਕਟ ਦਵਾਈ ਹੋਈ ਆ, ਪੀਪਲ ਡੋਂਟ ਵਾਂਟ ਦੈਟ। ਠੀਕ ਹੈ, ਉਹ ਲੋਕ ਨਹੀਂ ਚਾਹੁੰਦੇ। ਉਹ ਸੁਖਬੀਰ ਬਾਦਲ ਹੋਣਾ ਨਾਲ ਕੀ ਪ੍ਰੋਬਲਮ ਆਈ ਆ, ਸਿਮਰਤ ਵੀ ਆ, ਮਜੀਠਾ ਵੀ ਆ, ਵੱਡੇ ਵੱਡੇ ਚਾਰ ਇੱਕੋ ਹੀ ਕਰਦੇ ਆ ਲੋਕ, ਇਹਨਾਂ ਗੱਲਾਂ ਤੋਂ ਦੁੱਖ ਕੇ ਤਾਂ ਉਹਨਾਂ ਨੂੰ ਤਿਲਾਂਜਲੀ ਦਿੱਤੀ ਆ ਲੋਕਾਂ ਨੇ। ਸੋ ਇਸ ਕਰਕੇ ਉਹ ਰਾਜਾ ਵੜਿੰਗ ਵੀ ਫੈਮਿਲੀ ਅਫੇਅਰ ਦੇ ਪਾਥ 'ਤੇ ਚੱਲਦਾ ਅਤੇ ਉਹ ਫੈਮਿਲੀ ਦੇ ਨਾਲ ਹੀ ਰਿਲੇਸ਼ਨ ਬਣਾ ਕੇ ਚੀਫ ਮਿਨਿਸਟਰ ਬਣਨਾ ਚਾਹੁੰਦਾ ਦੋ ਫੈਮਿਲੀਆਂ ਨਾਲ। ਦੇਖੋ ਕਾਂਗਰਸ ਦੀ ਪ੍ਰੋਬਲਮ ਸਾਰੇ ਇੰਡੀਆ ਦੇ ਵਿੱਚ ਪਰਿਵਾਰਵਾਦ ਦੀ ਆ ਕਿ ਉਹ ਪਰਿਵਾਰਾਂ ਨੂੰ ਹੀ ਟੱਚ ਕਰਦੇ ਨੇ ਆਮ ਲੋਕਾਂ ਨੂੰ। ਬੀਜੇਪੀ ਦੀ ਚੜ੍ਹਾਈ ਇਸ ਕਰਕੇ ਆ ਕਿਉਂਕਿ ਆਮ ਲੋਕਾਂ ਨਾਲ ਉਹ ਟੱਚ ਕਰਦੇ ਨੇ, ਆਮ ਲੋਕਾਂ ਨੂੰ ਟਿਕਟਾਂ ਦਿੰਦੇ ਨੇ ਅਤੇ ਟਿਕਟਾਂ ਕੱਟ ਵੀ ਦਿੰਦੇ ਨੇ ਜਿਹੜੇ ਮਤਲਬ ਤੰਗ ਕਰਦੇ ਨੇ। ਹਰਿਆਣੇ ਦੇ ਵਿੱਚ ਉਹਨਾਂ ਨੇ 8-9 ਟਿਕਟਾਂ ਦਿੱਤੀਆਂ ਨਹੀਂ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਪਰਫੋਰਮ ਨਹੀਂ ਕੀਤਾ, ਠੀਕ ਹੈ। ਇਸ ਕਰਕੇ ਜਿਹੜੀ ਆਪਾਂ ਦੇਖਣੀ ਆ ਕਿ ਹਿੰਦੁਸਤਾਨ ਦੇ ਵਿੱਚ ਪਾਰਟੀ ਬੀਜੇਪੀ ਜਿੱਤ ਕਿਉਂ ਰਹੀ ਆ, ਕਿਉਂਕਿ ਉਹ ਲੋਕਾਂ ਨੂੰ ਟਿਕਟਾਂ ਦੇ ਰਹੇ ਨੇ। ਔਰ ਕਾਂਗਰਸ ਕੀ ਕਰ ਰਹੀ ਆ, ਉਹ ਜਿਹੜੇ ਵੱਡੇ ਘਰਾਣੇ ਆ ਉਹਨਾਂ ਦੇ ਨੌਹਾਂ ਨੂੰ, ਉਹਨਾਂ ਦੀਆਂ ਕੁੜੀਆਂ ਨੂੰ, ਉਹਨਾਂ ਦੇ ਜਵਾਈਆਂ ਨੂੰ ਚੱਕ ਚੱਕ ਕੇ ਟਿਕਟਾਂ ਦੇਈ ਜਾ ਰਹੇ ਨੇ। ਉਹਨਾਂ ਦਾ ਕੋਈ ਲੈਣ ਦੇਣ ਨਹੀਂ, ਮਤਲਬ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਜਾਂ ਉਹਨਾਂ ਦੀ ਸਟੇਟ ਦਾ ਜਿਹੜੀ ਵੀ ਸਟੇਟ ਦੇ ਆ ਵੀ ਉਹਨਾਂ ਦਾ ਮਕਸਦ ਕੀ ਆ।
ਦੇਖੋ ਇਹ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਨਹੀਂ ਗੱਲ ਕੀਤੀ, ਇਹਦੀ ਵੀ ਗੱਲ ਕਰ ਲਿਓ। ਬੀਜੇਪੀ ਪਹਿਲਾਂ ਚੱਲਦੇ ਆ, ਅਗਰ ਬੀਜੇਪੀ ਦੀ ਸਰਕਾਰ ਆਉਂਦੇ ਚੀਫ ਮਿਨਿਸਟਰ ਕਿਹੜਾ ਚਾਹੀਦਾ?
ਹਾਂ ਉਹ ਆ ਗਿਆ, ਕੁਐਸਚਨ ਵੀ ਆ ਗਿਆ ਗੌਰਵ ਸ਼ਰਮਾ ਵੱਲੋਂ ਕਿ ਸੁਨੀਲ ਜਾਖੜ ਬਾਰੇ ਕੀ ਖਿਆਲ ਨੇ।
ਸੁਨੀਲ, ਉਹੀ ਮੈਂ ਉੱਥੇ ਮੈਂ ਆ ਰਿਹਾ ਸੀ, ਜੇ ਬੀਜੇਪੀ ਦੀ ਸਰਕਾਰ ਬਣਦੀ ਆ ਤਾਂ ਸਭ ਤੋਂ ਯੋਗ ਉਹਨਾਂ ਦਾ ਉਮੀਦਵਾਰ ਸੀਐਮ ਦਾ ਉਹ ਸੁਨੀਲ ਜਾਖੜ ਜੀ ਆ। ਉਹ ਤਾਂ ਹਿੰਦੂ ਚਿਹਰਾ ਵੀ ਹੋਣਗੇ, ਹੋਣਾ ਵੀ ਚਾਹੀਦਾ। ਪੰਜਾਬ ਚ ਕਿਸ ਵੇਲੇ ਹਿੰਦੂ ਚਿਹਰੇ ਰਹੇ ਵੀ ਆ, ਪਹਿਲਾਂ ਸੀਐਮ
ਰਹੇ,
ਯੂਨਾਈਟਿਡ ਪੰਜਾਬ ਹੁੰਦੇ ਸੀ ਉਦੋਂ ਸੀਐਮ ਚਿਹਰੇ। ਜੇ ਬੀਜੇਪੀ ਦੀ ਸਰਕਾਰ ਬਣਦੀ ਆ ਤਾਂ ਸੁਨੀਲ ਜਾਖੜ ਜਿਹੜੇ ਆ ਉਹੀ ਪੰਜਾਬ ਦੇ ਚੀਫ ਮਿਨਿਸਟਰ ਦੇ ਹੱਕਦਾਰ ਆ, ਕਿਉਂਕਿ ਉਹ ਵੀ ਸਿੱਧੀ ਗੱਲ ਕਰਦੇ ਆ, ਉਹਨਾਂ ਵਿੱਚ ਵੀ ਬਹੁਤ ਬਲ ਫਰੇਬ ਨਹੀਂ ਹੁੰਦਾ ਉਹਨਾਂ ਦੀ ਗੱਲਾਂ 'ਚ। ਉਹਨਾਂ ਦੀ ਗੱਲਾਂ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਝਲਕਦੀਆਂ ਆ ਅਤੇ ਉਹ ਹੋਣੇ ਵੀ ਚਾਹੀਦੇ ਆ। ਮੇਰੇ ਖਿਆਲ ਦੇ ਵਿੱਚ ਜਿੱਦਾਂ ਦੀਆਂ ਕੰਡੀਸ਼ਨਾਂ ਇਸ ਵੇਲੇ ਚੱਲ ਰਹੀਆਂ ਆ, ਜਿੱਦਾਂ ਆਮ ਆਦਮੀ ਪਾਰਟੀ ਦੀ ਪਰਫੋਰਮੈਂਸ ਆ, ਕਿਤੇ 2027 ਤੋਂ ਪਹਿਲਾਂ ਹੀ ਨਾ ਬੀਜੇਪੀ ਦੀ ਸਰਕਾਰ ਬਣ ਜਾਵੇ।
ਭਾਜੀ ਆਮ ਆਦਮੀ ਪਾਰਟੀ 'ਤੇ ਆਉਂਦੇ ਆ, ਪਰ ਸੁਨੀਲ ਜਾਖੜ ਦੀ ਸਮੱਸਿਆ ਇਹ ਆ ਕਿ ਪਿੱਛੇ ਜੇ ਉਹਨਾਂ ਨੇ ਬਿਆਨ ਦਿੱਤੇ ਅਕਾਲੀ ਦਲ ਦੇ ਹੱਕ 'ਚ ਵੀ ਅਕਾਲੀ ਦਲ ਦੀ ਪਾਰਟੀ ਖੜ੍ਹੀ ਹੋਣੀ ਚਾਹੀਦੀ ਆ, ਪੰਥਕ ਪਾਰਟੀ ਚਾਹੀਦੀ ਆ, ਉਹਦੇ ਤੋਂ ਉਹਨਾਂ ਦੀ ਮਜਬੂਰੀ ਸਾਫ਼ ਦਿਖਾਈ ਦਿੰਦੀ ਆ ਉਹਨਾਂ ਦੀ ਅਤੇ ਬੀਜੇਪੀ ਦੀ ਕਿ ਸਿੱਖ ਵੋਟ ਤੋਂ ਬਿਨਾਂ ਬੀਜੇਪੀ ਨਥਿੰਗ।
ਉਹ ਕਦੇ ਮੈਂ ਇਹਦੇ ਨਾਲ 100% ਸਹਿਮਤ ਹਾਂ,
ਕਦੇ ਕਦੇ ਨਹੀਂ ਉਹ ਰਾਜ ਕਰ ਸਕਦੇ।
ਬੀਜੇਪੀ ਔਰ ਅਕਾਲੀ ਦਲ ਦੀ ਅਗਰ ਯੂਨਿਟੀ ਕਾਮਯਾਬ ਹੋ ਜਾਂਦੀ ਆ,
ਮਾਰਕਟਾਈ ਤੇ ਜਾਂ ਕਤਲੇਗਾਰਤ ਤੇ ਉਤਰਿਆ, ਇੰਟਰਨੈਸ਼ਨਲ ਪੱਧਰ ਤੇ ਜਸੂਸੀਆਂ ਕਰਨ ਤੇ ਉਤਰੇ ਹੋ। ਸੋ ਅੰਤਰਰਾਸ਼ਟਰੀ ਪੱਧਰ ਤੇ ਬੀਜੇਪੀ ਤਾਂ ਟੋਟਲੀ ਐਂਟੀ ਸਿੱਖ ਸਟੈਂਡ ਲੈ ਕੇ ਬਹਿ ਗਈ ਆ, ਜਾਂ ਬਣ ਗਿਆ ਜਾਂ ਮੱਲੋ ਮੱਲੀ ਬਣ ਗਿਆ। ਸੋ ਇਸ ਕਰਕੇ ਪੰਜਾਬ ਦੇ ਸਿੱਖ ਨੇ ਕਿਹੜਾ ਯਾਰ, ਇਹ ਤੁਸੀਂ ਤਾਂ ਸਿੱਖਾਂ ਦੇ ਕਤਲ ਕਰਾ ਰਹੇ ਹੋ, ਹਨਾ।
ਹਾਂਜੀ,
ਫਿਰ ਪੰਜਾਬ ਦੇ ਸਿੱਖ
ਪਹਿਲਾਂ ਤੋਂ, ਜੇ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ, ਜਦੋਂ ਵੀ ਬੀਜੇਪੀ ਤੇ ਅਕਾਲੀ ਦਲ ਦੀ ਸਰਕਾਰ ਰਹੀ ਆ, ਪੰਜਾਬ ਦੇ ਵਿੱਚ ਕਾਫੀ ਉੱਨਤੀ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ।
ਭਾਜੀ ਨਹੀਂ, ਭਾਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਮੈਂ ਤੁਹਾਡੀ ਗੱਲ ਕੱਟ ਰਿਹਾ। ਮੈਂ ਇਹ ਗੱਲ ਕਹਿ ਰਿਹਾ ਕਿ ਹੁਣ ਬੀਜੇਪੀ ਫੁੱਲ ਸੈਂਟਰ ਦੇ ਵਿੱਚ ਛਾਈ ਪਈ ਹੈ, ਪਰ ਉਹਨਾਂ ਨੇ ਜਿਹੜਾ ਨੈਸ਼ਨਲ ਅਤੇ ਇੰਟਰਨੈਸ਼ਨਲ ਪੋਲਿਸੀ ਦੇ ਉੱਤੇ ਸਿੱਖਾਂ ਨੂੰ ਆਪਣੇ ਅਗੇਂਸਟ ਕਰ ਲਿਆ ਹੈ ਸਟੈਂਡ ਲੈ ਕੇ, ਜਿਹੜੇ ਉਹਨਾਂ ਨੇ ਮਿਸ਼ਨ ਭੇਜੇ ਨੇ ਕਤਲ ਕਰਨ ਦੇ ਜਾਂ ਉਹ ਉੱਤੇ ਇਲਜ਼ਾਮ ਲੱਗੇ ਨੇ, ਬੰਦੇ ਫੜ ਹੋਏ ਨੇ। ਸੋ ਇੱਕ ਪੰਜਾਬ ਦੀ ਜਿਹੜੀ ਸਿੱਖ ਪੋਲੀਟਿਕਸ ਹੈ, ਈਵਨ ਹਿੰਦੂ ਪੋਲੀਟਿਕਸ ਹੈ, ਉਹ ਇਕੱਲੇ ਪੰਜਾਬ 'ਚੋਂ ਨਹੀਂ ਚੱਲਦੀ, ਉਹ ਬਾਕੀ ਦੇਸ਼ਾਂ ਜਿਹੜੇ ਬਾਹਰ ਪੰਜਾਬ ਬੈਠੇ ਨੇ ਉਹ ਵੀ ਪ੍ਰਭਾਵਿਤ ਕਰਦੇ ਨੇ ਕਿ ਘਰ ਪਰਤੀ ਸਾਡੇ ਪੰਜਾਬ ਦਾ NRI ਬਾਹਰ ਬੈਠਾ, ਇੱਕ ਬੰਦਾ, ਇੱਕ ਟੱਬਰ ਬਾਹਰ ਹੈ। ਸੋ ਉਹ ਜੇ ਵਿਦੇਸ਼ਾਂ ਦੇ ਵਿੱਚ ਸਿੱਖ ਜਿਹੜਾ ਇਨਸਕਿਓਰ ਹੈ ਇੰਡੀਆ ਦੀ ਗਵਰਨਮੈਂਟ ਵੱਲੋਂ, ਜਸੂਸੀਆਂ ਉਹਨਾਂ 'ਤੇ ਹੋ ਰਹੀਆਂ ਨੇ, ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਖਲਲ ਪਾਇਆ ਜਾ ਰਿਹਾ, ਠੀਕ ਹੈ, ਉਹਨਾਂ ਦੇ ਸਿਸਟਮ 'ਚ ਖਲਲ ਪਾਇਆ ਜਾ ਰਿਹਾ ਜਸੂਸੀਆਂ ਕਰਕੇ ਸਾਰਾ ਕੁਛ, ਤਾਂ ਜਿਹੜਾ ਮੈਸੇਜ ਬੈਕ ਟੂ ਇੰਡੀਆ ਜਾ ਰਿਹਾ ਆ ਸਿੱਖਾਂ ਵੱਲੋਂ ਪਰਿਵਾਰਾਂ ਵੱਲੋਂ, ਉਹ ਇਹੀ ਜਾ ਰਿਹਾ ਵੀ ਯਾਰ ਇਹ ਸਾਡੇ, ਅਸੀਂ ਇਹਨਾਂ ਨੂੰ ਫਿਰ ਕੱਲ੍ਹ ਹੀ ਸਪੋਰਟ ਕਰਾਂਗੇ। ਸੋ ਇੰਡੀਆ ਦੇ ਵੀ ਜਿਹੜੇ ਫਿਰ ਪਰਿਵਾਰ ਹੈ ਉਹਨਾਂ ਨੇ ਬੀਜੇਪੀ ਦਾ ਆਧਾਰ ਖਤਮ ਕਰ ਦੇਣਾ ਹੈ। ਔਰ ਸ਼ਾਇਦ ਇਸੇ ਕਰਕੇ ਸੁਨੀਲ ਜਾਖੜ ਨੂੰ ਰਿਜ਼ਾਈਨ ਦੇਣਾ ਪਿਆ, ਕਿਉਂਕਿ ਸੈਂਟਰ ਦੀ ਪੋਲਿਸੀ ਸਿੱਖਾਂ ਪ੍ਰਤੀ ਹੋਰ ਹੈ, ਔਰ ਉਹ ਜਿੱਤਣਾ ਚਾਹੁੰਦੇ ਆ ਪੰਜਾਬ। ਪੰਜਾਬ ਸਿੱਖਾਂ ਦੀ ਵੋਟ ਤੋਂ ਬਿਨਾਂ ਜਿੱਤ, ਭਾਈਬੰਦੀ ਤੋਂ ਬਿਨਾਂ ਜਿੱਤ ਨਹੀਂ ਹੋ ਸਕਦਾ। ਸੋ ਸੈਂਟਰ ਸਰਕਾਰ ਜਿਹੜੀ ਆ ਉਹ ਪੂਰੇ ਇੱਕ ਡਿਸਐਰੇ ਦੇ ਵਿੱਚ ਹੈ, ਕਨਫਿਊਜ਼ਨ ਸਟੇਟ ਦੇ ਵਿੱਚ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਮਾਰਨਾ ਵੀ ਚਾਹੁੰਦੇ ਨੇ ਉਹ, ਹੈ ਨਾ, ਸਿੱਖਾਂ ਦੀਆਂ ਵੋਟਾਂ ਵੀ ਲੈਣਾ ਚਾਹੁੰਦੇ ਨੇ।
ਇੱਦਾਂ ਤਾਂ ਅਮਨਦੀਪ ਹੋ ਨਹੀਂ ਸਕਦਾ ਕਿ ਉਹਨਾਂ ਨੂੰ ਇੰਨਾ ਤਾਂ ਐਨਾਲਿਸਿਸ ਕਰੂਗੇ ਹੀ ਉਹ,
ਨਹੀਂ ਹੈ,
ਬੀਜੇਪੀ
ਨਹੀਂ
ਕਰੂਗੀ।
ਮੈਂ ਤੁਹਾਨੂੰ ਇਹੀ ਦੱਸਦਾ, ਜਦੋਂ ਸਾਡੇ ਵਰਗੇ ਬੰਦੇ ਇੱਕ 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 ਭਾਜੀ ਭਾਜੀ ਇੱਕ ਮਾਸਟਰ ਤੇ ਇੱਕ ਫਾਰਮਰ ਬੈਠ ਕੇ ਗੱਲਾਂ ਕਰਦੇ,
ਤੇ ਵਿਦੇਸ਼ਾਂ ਵਿੱਚ ਵੀ ਜਿੱਦਾਂ ਤੁਸੀਂ ਕਹਿ ਰਹੇ, ਮੈਨੂੰ ਵੈਸੇ ਇਹਦੇ ਬਾਰੇ ਬਹੁਤਾ ਨੌਲੇਜ ਨਹੀਂ ਹੈ ਨਾ ਮੈਂ ਪੜ੍ਹਿਆ ਇਹਦੇ ਬਾਰੇ, ਵੀ ਜਿੱਦਾਂ ਤੁਸੀਂ ਕਹਿ ਰਹੇ ਆ, ਅਗਰ ਉਹ ਵਤੀਰਾ ਖਤਮ ਕਰਕੇ ਇੱਕ ਤਰ੍ਹਾਂ ਦੇ ਨਾਲ ਭਾਈਚਾਰਕ ਸਾਂਝ ਕ੍ਰੀਏਟ ਕਰਕੇ ਪੰਜਾਬ ਦੇ ਵਿੱਚ ਸਰਕਾਰ ਕ੍ਰੀਏਟ ਕੀਤੀ ਜਾ ਸਕਦੀ, ਬਣਾਈ ਜਾ ਸਕਦੀ ਹੈ, ਮੈਂ ਤਾਂ ਇਹੀ ਕਹੂੰਗਾ।
ਭਾਜੀ ਗੱਲ ਇੱਥੇ ਮੁੱਕਦੀ ਹੈ, ਸਿਆਣਾ ਬੰਦਾ ਇੱਕ ਤੀਜਾ ਆਜਵੇ ਵਿੱਚ ਲੜਾਈ ਮੁੱਕ ਜਾਂਦੀ ਆ। ਦੇਖੋ ਕਮੈਂਟ, ਕਰਨਵੀਰ ਕਹਿੰਦੇ ਭਾਈ ਪੰਜਾਬ ਦੇ ਲੀਡਰ ਲੱਭਦੇ ਲੱਭਦੇ ਤੁਸੀਂ ਆਪਸ ਵਿੱਚ ਨਾ ਲੜ ਪਿਓ।
ਨਹੀਂ ਨਹੀਂ ਅਸੀਂ ਲੜਦੇ ਨਹੀਂ ਹੈ, ਅਸੀਂ ਤਾਂ ਗੱਲਾਂ ਕਰਦੇ ਹਾਂ, ਲੀਡਰ ਜੂ ਲੱਭ ਦੇਵਾਂਗੇ ਪੰਜਾਬ ਦਾ ਮੇਰੇ ਖਿਆਲ ਦੇ।
ਅੱਜ ਆਪਾਂ ਲੀਡਰ ਲੱਭ ਕੇ ਤੇ ਲੀਡਰ ਕੱਢ ਕੇ ਰੱਖਣੇ ਆ।
ਮੈਂ ਜਿੰਨੇ ਤੁਸੀਂ ਲੀਡਰ ਗਿਣੇ ਆ ਨਾ ਅਮਨਦੀਪ, ਇਹਦੇ ਵਿੱਚੋਂ ਜੇ ਤਾਂ ਬੀਜੇਪੀ ਦਾ ਲੀਡਰ ਬਣਾਉਣਾ ਹੋਵੇ ਉਹਦੀ, ਫਿਰ ਤਾਂ ਹੈਗੇ ਉਹੀ ਆਪਣੇ ਸੁਨੀਲ ਜਾਖੜ ਜੀ। ਜੇ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੋਵੇ ਤਾਂ ਮਜੀਠੀਆ ਜੀ।
ਨਹੀਂ ਨਹੀਂ ਇੱਕ ਹੋਰ ਵੀ ਆ, ਇੱਕ ਹੋਰ ਨਾਮ ਵੀ ਆਇਆ ਸਾਡੇ ਕੋਲ। ਤੁਸੀਂ ਆਮ ਆਦਮੀ ਪਾਰਟੀ ਨੂੰ ਹਜੇ, ਤੁਸੀਂ ਆਮ ਆਦਮੀ ਪਾਰਟੀ ਨੂੰ ਹਜੇ ਪਿਛਲੇ ਚੁੱਲ੍ਹੇ ਤੇ ਰਹਿਣ ਦਿਓ, ਬੈਕ ਬਰਨਰ ਤੇ ਪਹਿਲਾਂ ਬਾਕੀ ਤਾਂ ਨਿਬੇੜ ਲਈਏ ਪਾਰਟੀਆਂ, ਹੈਨਾ। ਤੇ ਸਾਡੇ ਨਾਲ ਚਾਲ ਸਾਹਿਬ ਕਹਿੰਦੇ ਨੇ, ਕਹਿੰਦੇ ਭਾਜੀ ਕਹਿੰਦੇ ਮਨਪ੍ਰੀਤ ਐਲੀ ਬਾਰੇ ਕੀ ਖਿਆਲ ਹੈ?
ਮਨਪ੍ਰੀਤ ਐਲੀ ਦਾ ਸੈਕਿੰਡ ਦਾ ਥਰਡ ਟੀਅਰ ਦੇ ਲੀਡਰ ਹੈ, ਉਹ ਫਰੰਟ ਫਰੰਟ ਦੇ ਲੀਡਰ ਨਹੀਂ ਹੈ ਮੈਨੂੰ ਲੱਗਦਾ।
ਦੇਖੋ ਉਹਨਾਂ ਦਾ ਉਹਨਾਂ ਦਾ ਆਪਣਾ ਜਿਹੜਾ ਆ ਆਪਣਾ ਇਲਾਕਾ ਬਹੁਤ ਤਰੱਕੀ ਕੀਤੀ ਆ, ਉਹਨਾਂ ਨੇ ਬਹੁਤ 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 ਡਿਵੈਲਪਮੈਂਟ ਹੋਈ ਆ, ਉਹਨਾਂ ਨੇ ਬੜੇ ਕੰਮ ਕੀਤੇ ਨੇ, ਲੋਕ ਵੀ ਦੱਸਦੇ ਨੇ, ਅਸੀਂ ਉੱਧਰੋਂ ਲੰਘਦੇ ਵੀ ਰਹਿੰਦੇ ਹਾਂ ਤਾਂ ਦਿਸਦਾ ਹੀ ਆ, ਗਰਾਊਂਡਾਂ ਗਰੂੰਡਾਂ ਬਣੀਆਂ ਸਾਰਾ ਕੁਛ ਸਪੋਰਟਸ ਵਗੈਰਾ ਦਾ, ਅਤੇ ਕਿਤੇ ਨਾ ਕਿਤੇ ਨਸ਼ੇ ਦੇ ਇਲਜ਼ਾਮ ਵੀ ਲੱਗਦੇ ਨੇ, ਉਹ ਸਾਰੇ ਹੀ ਲਾਉਂਦੇ ਹੁੰਦੇ ਨੇ, ਜਦ ਤੱਕ ਪ੍ਰੂਵ ਨਹੀਂ ਹੁੰਦੇ ਉਦ ਤੱਕ ਐਵਰੀਬਡੀ ਇਜ਼ ਨੋਟ ਗਿਲਟੀ, ਹੈ ਨਾ। ਪਰ ਜਿਹੜੇ ਅਯਾਲੀ ਉਹਨਾਂ ਦੀ ਮੇਰੇ ਹਿਸਾਬ ਨਾਲ ਇਹ ਸਮੱਸਿਆ ਆ ਵੀ ਉਹ ਬਾਕੀ ਪੰਜਾਬ ਦੇ ਵਿੱਚ ਕੀ ਉਹਨਾਂ ਨੂੰ ਲੀਡਰ ਮੰਨਿਆ ਜਾਏਗਾ, ਕਿਉਂਕਿ ਅਕਾਲੀ ਦਲ ਇਸ ਵੇਲੇ ਹੈਗਾ ਟੋਟਲ ਫਰੈਗਮੈਂਟੇਸ਼ਨ ਦੇ ਚੱਕਰ ਦੇ ਵਿੱਚ, ਮਤਲਬ ਖਿੰਡਿਆ ਪਿਆ ਆ, ਮਿਸਲਾਂ ਵਾਲਾ ਕੰਮ ਹੋਇਆ ਪਿਆ ਆ, ਕਿ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨਹੀਂ ਲੱਭ ਰਿਹਾ, ਅਸਲ ਬੇਸਿਕਲੀ ਇਹ ਪ੍ਰੋਬਲਮ ਹੈ, ਹੈ ਨਾ। ਪਰ ਸਾਡੇ ਨਾਲ ਮਤਲਬ ਇਸ ਹੀ ਮੁੱਦੇ ਦੇ ਉੱਤੇ, ਕਿਉਂਕਿ ਨਾਲ ਦੀ ਨਾਲ ਅਸੀਂ ਮੈਸੇਜ ਨਾ ਲੈਣੇ ਆ, ਅਤੇ ਅਮਰਜੀਤ ਬਾਜਾ ਖਾਨਾ ਸਾਡੇ ਬੜੇ ਪਿਆਰੇ ਮਿੱਤਰ ਨੇ ਮੈਲਬਨ ਤੋਂ, ਉਹਨਾਂ ਨੇ ਵੀ ਕਹਿੰਦੇ ਵੀ ਮਨਪ੍ਰੀਤ ਐਲੀ ਬੈਸਟ ਹੈ। ਸੋ ਇਹ ਵੀ ਬੜੀ ਪੰਛੀ ਝਾਤ ਰੱਖਦੇ ਨੇ, ਇਹਨਾਂ ਨੂੰ ਮਤਲਬ ਪੂਰੀ ਓਵਰਵਿਊ ਰਹਿੰਦਾ ਆ, ਅਤੇ ਇਹਨਾਂ ਨੇ ਕਹਿਤਾ ਤੋ ਮੈਂ ਅਕਾਲੀ ਦਲ ਵੱਲੋਂ ਫਿਰ ਮੈਂ ਵੀ ਸਪੋਰਟ ਕਰ ਦਿੰਦਾ ਜੀ, ਕੀ ਖਿਆਲ ਹੈ ਭਾਜੀ, ਕਰ ਦਈਏ?
ਮੈਂ ਤਾਂ ਮਜੀਠੇ ਸਾਹਿਬ ਦੀ ਸਪੋਰਟ ਕਰੂੰਗਾ, ਤੁਸੀਂ ਤੁਹਾਡੀ ਮਰਜ਼ੀ ਆ, ਤੁਸੀਂ ਐਲੀ ਸਾਹਿਬ ਨੂੰ ਬਣਾ ਸਕਦੇ ਆ।
ਨਹੀਂ ਪਤਾ ਕੀ ਆ, ਉਹ ਫੈਮਿਲੀ ਤੋਂ, ਲੋਕੀ ਫੈਮਿਲੀ ਤੋਂ ਅੱਕੇ ਪਏ ਨੇ, ਇਸ ਕਰਕੇ ਦੇ ਨੀਡ ਸੰਬੜੀ ਡਿਫਰੈਂਟ।
ਕਿਸੇ ਨਾ ਕਿਸੇ ਵੇਲੇ ਮਜੀਠੇ ਸਾਹਿਬ ਸੀਐਮ ਬਣਨਗੇ, ਪਰ ਇਸ ਵੇਲੇ ਤੇ ਸਾਰਿਆਂ ਦੀ ਜਿੱਦਾਂ ਉੱਤੇ ਚਰਚਾ ਕੀਤੀ ਜਿੰਨੇ ਵੀ ਲੀਡਰ ਆ, ਜੇ ਬਣਾਉਣਾ ਹੋਵੇ ਕਿਸੇ ਨੂੰ ਸੀਐਮ ਤੁਹਾਡੇ ਹੱਥ ਵਿੱਚ ਹੋਵੇ ਤਾਂ ਤੁਸੀਂ ਕਿਹਨੂੰ ਬਣਾਓ?
ਤੁਸੀਂ ਤਾਂ ਉਹ ਗੱਲ ਕਰਤੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ। ਇੱਕ ਨਾ ਪਿੰਡ ਦੇ ਵਿੱਚ ਇੱਕ ਸਰਪੰਚ ਲਗਾਤਾਰ ਹੀ ਬਣਦੇ ਰਹਿੰਦੇ ਨਾ, ਜਿੱਥੇ ਜਾਓ ਜਿਹੜੇ ਗੁਰਦੁਆਰੇ 'ਚ ਵੀ ਜਾਓ ਉੱਥੇ ਵੀ ਉਹੀ ਪ੍ਰਧਾਨ, ਕਬੱਡੀਆਂ 'ਚ ਵੀ ਉਹੀ ਪ੍ਰਧਾਨ, ਇੱਥੇ ਵੀ ਇੱਦਾਂ ਹੀ ਹੁੰਦੀ ਆ, ਹਰੇਕ ਤਾਂ ਹਰੇਕ ਚੀਜ਼ ਦਾ ਉਹੀ ਪ੍ਰਧਾਨ। ਅਤੇ ਉਹ ਨਾ ਪਿੰਡ ਦੇ ਜਿਹੜੇ ਨੌਜਵਾਨ ਸੀ ਨਾ, ਉਹਨਾਂ ਨੇ ਸਲਾਹ ਕੀਤੀ, ਕਹਿੰਦੇ ਯਾਰ ਐਤਕੀ ਨਾ ਸਰਪੰਚ ਬਦਲਣਾ, ਤੁਸੀਂ ਪਹਿਲੇ ਹੱਸਣ ਲੱਗ ਗਏ, ਕਹਿੰਦੇ ਵੀ ਸਰਪੰਚ ਬਦਲ, ਕਹਿੰਦੇ ਵੀ ਹਾਂ, ਕਹਿੰਦੇ ਯਾਰ ਕਿੱਦਾਂ ਬਦਲਿਆ ਜਾਵੇ, ਸਰਬਸੰਮਤੀ ਹੁੰਦੀ ਆ ਸਾਡੇ ਪਿੰਡ ਦੀ, ਸਰਬਸੰਮਤੀ ਕਰਨੀ ਕਿੱਦਾਂ ਬਦਲਿਆ ਜਾਵੇ ਸਰਪੰਚ। ਉਹਨਾਂ ਦੇ ਵਿੱਚ ਇੱਕ ਸਿਆਣਾ ਬੰਦਾ ਸੀ, ਉਹ ਕਹਿੰਦਾ ਇੱਦਾਂ ਕਰੋ ਬਈ, ਦੇਖੋ ਆਪਾਂ ਇੱਕ ਲਿਆਉਂਦੇ ਹਾਂ ਹਾਰ ਫੁੱਲਾਂ ਦਾ,
ਅੱਛਾ ਜੀ,
ਅਤੇ ਉਹ ਆਪਾਂ ਕਹਾਂਗੇ ਬਈ, ਉਹ ਜਿਹੜਾ ਮੌਜੂਦਾ ਸਰਪੰਚ ਹੈ ਨਾ ਉਹਨੂੰ ਕਹਾਂਗੇ ਭਾਈ, ਉਹਨੂੰ ਹੀ ਹਾਰ ਦੇ ਦੇਣਾ ਵੀ ਤੂੰ ਇੱਦਾਂ ਕਰ, ਜਿਹੜਾ ਤੈਨੂੰ ਸਾਰਿਆਂ ਨਾਲੋਂ ਕਾਬਲ ਬੰਦਾ ਲੱਗਦਾ ਆ, ਹੋਣਹਾਰ ਬੰਦਾ ਲੱਗਦਾ, ਤੂੰ ਉਹਦੇ ਗਲ 'ਚ ਪਾ ਦੇ ਉਹ ਸਰਪੰਚ ਐਤਕੀ, ਉਹਨੂੰ ਹੀ ਹਾਰ ਦੇ ਦੇਣਾ, ਫਿਰ ਉਹ ਤਾਂ ਵੀ ਜੀਰੋ ਹੋ ਗਿਆ ਨਾ, ਉਹਨੇ ਜਾਣੀ ਕਿ ਸਾਰੇ ਪਿੰਡ ਨੇ ਇਹ ਘਾੜਤ ਘੜੀ ਉਹ ਸੀ। ਤੇ ਸਰਬਸੰਮਤੀ ਦੀ ਗੱਲ ਸ਼ੁਰੂ ਹੋ ਗਈ ਤੇ ਕਹਿੰਦੇ ਜੀ ਐਤਕੀ ਨਾ ਕੋਈ ਨੌਜਵਾਨ ਚਾਹੀਦਾ ਆ, ਕੋਈ ਪੜ੍ਹਿਆ ਲਿਖਿਆ ਚਾਹੀਦਾ ਆ, ਕੋਈ ਹੋਣਹਾਰ ਚਾਹੀਦਾ, ਗੱਲਕਾਰ ਚਾਹੀਦਾ, ਬੜੇ ਬੜੇ ਗੁਣ ਗਣਾਏ। ਕਹਿੰਦੇ ਇਹ ਸਾਰੇ ਗੁਣਾਂ ਵਾਲਾ ਸਰਪੰਚ ਚਾਹੀਦਾ। ਤੇ ਆਹ ਲਓ ਜੀ ਸਰਪੰਚ ਸਾਹਿਬ, ਤੁਸੀਂ ਸਿਆਣੇ ਬੰਦੇ ਹੋ ਤੇ ਇੱਦਾਂ ਕਰੋ, ਤੁਹਾਨੂੰ ਜਿਹੜਾ ਵੀ ਇੱਥੇ ਜਿੰਨੇ ਬੈਠੇ ਆ ਇਹਨਾਂ 'ਚੋਂ ਕੋਈ ਮਤਲਬ ਸਭਾ ਦੇ ਵਿੱਚੋਂ ਇਹ ਗੁਣਾਂ ਵਾਲਾ ਬੰਦਾ ਲੱਗਦਾ ਆ, ਉਹਦੇ ਗਲ 'ਚ ਤੁਸੀਂ ਹਾਰ ਪਾ ਦੇ, ਉਹੀ ਸਾਡਾ ਸਰਪੰਚ ਹੋਊਗਾ। ਉਹ
ਹਾਂਜੀ
ਉਹਨੂੰ ਸਮਝ ਆ ਜਾਂਦੀ ਭਾਈ ਅੱਜ ਮੁਰਗਾ ਬਣੇਗਾ। ਤੇ ਕਹਿੰਦਾ ਯਾਰ ਇਹ ਤਾਂ ਮੈਂ ਧਰਮ ਸੰਕਟ 'ਚ ਪੈ ਗਿਆ, ਵੀ ਇਹ ਤਾਂ ਮੈਨੂੰ ਲਾਉਣ ਦੀਆਂ ਸਕੀਮਾਂ ਆ। ਉਹ ਇੱਦਾਂ ਹਾਰ ਲੈ ਕੇ ਹਾਰ ਵੱਲ ਇੱਦਾਂ ਦੇਖਦਾ ਰਹਿੰਦਾ ਬੈਠਾ, ਐਂ ਕਰਦਾ ਰਹਿੰਦਾ, ਤੇ ਬਾਕੀ ਸਾਰੇ ਵੀ ਦੇਖਦੇ ਰਹਿੰਦੇ ਵੀ ਹੁਣ ਪਤਾ ਨਹੀਂ ਹੁਣ ਫਸਿਆ। ਅਖੀਰ ਨੂੰ ਕਹਿੰਦਾ ਵੀ ਦੇਖੋ ਵੀ ਜਿੰਨੇ ਤੁਸੀਂ ਗੁਣ ਗੁਣਾਏ ਆ ਇਹ ਸਾਰੇ ਹੋਣੇ ਚਾਹੀਦੇ ਇੱਕ ਸਰਪੰਚ ਦੇ ਵਿੱਚ। ਤੇ ਮੈਂ ਕਹਿੰਦਾ ਨਿਗਾਹ ਮਾਰਦਾ ਆਲੇ ਦੁਆਲੇ ਸਾਰਿਆਂ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਸਾਰਿਆਂ 'ਚੋਂ ਸਿਰਫ ਇੱਕ ਬੰਦਾ ਹੀ ਇਹਨਾਂ ਗੁਣਾਂ ਦਾ ਧਾਰਨੀ ਆ, ਇੱਕ ਬੰਦਾ ਹੀ ਕਾਬਲ ਹੈ, ਤੇ ਉਹ ਹੈਗਾ ਸੰਗਤ ਜੀ ਮੈਂ ਆਪਣੇ ਹੱਥ ਪਾ ਲਿਆ। ਸੋ ਇਹ ਜਿਹੜੀ ਗੱਲ ਹੋਣੀ ਹੈ, ਗੱਲ ਇੱਥੇ ਆ ਕੇ ਮੁੱਕਣੀ ਹੈ। ਇਹ ਜਿਹੜਾ ਹਾਰ ਹੈ ਸੁਖਬੀਰ ਬਾਦਲ ਨੇ ਆਪਣੇ ਹੀ ਪਾਉਣਾ ਹੈ ਮੁੜ ਕੇ।
ਉਹ ਜਿਹਦੀ ਗੱਲ ਹੈ ਮੇਰੇ ਖਿਆਲ ਦੇ ਵਿੱਚ ਮੈਂ ਜੇ ਮੈਨੂੰ ਇਹ ਆਪਸ਼ਨ ਦਿੱਤੀ ਜਾਵੇ ਨਾ, ਤੁਸੀਂ ਜਾ ਕੇ ਹਾਰ ਫੜਾ ਦਿੱਤਾ ਜਾਵੇ ਕਿਹਦੇ ਗੱਲ ਪਾਉਣਾ, ਤਾਂ ਮੈਂ ਤਾਂ ਅਮਦੀਪ ਇਸ ਵੇਲੇ ਜੋ ਜਿਹੜੇ ਲੀਡਰਾਂ ਵਿੱਚੋਂ ਲੀਡਰ ਉਹ ਸੁਖਪਾਲ ਖਹਿਰਾ ਉਹਦੇ ਪਾਊਂਗਾ।
ਅੱਛਾ
ਚੀਫ ਮਿਨਿਸਟਰ ਪੰਜਾਬ ਦਾ।
ਚਲੋ ਇਹ ਤੁਹਾਡੀ ਟਿੱਪਣੀ ਹੈ। ਹੁਣ ਆਪਾਂ ਬੜੇ ਸਾਡੇ ਸਤਿਕਾਰ ਸਰੋਤੇ ਸਾਡੇ ਨਾਲ ਜੁੜਦੇ ਨੇ, ਡਾਕਟਰ ਸੰਤੋਖ ਸਿੰਘ ਔਜਲਾ ਭਾਜੀ ਸਾਡੇ ਨਾਲ ਜੁੜਦੇ ਨੇ ਮੈਲਬਨ ਤੋਂ, ਉਹਨਾਂ ਦਾ ਕਾਫੀ ਐਕਸਪੀਰੀਅੰਸ ਹੈ, ਉਹ ਵੀ ਕਾਫੀ ਨਿਗਾਹ ਰੱਖਦੇ ਨੇ, ਸ਼ਾਇਦ ਇਹ ਇਹਨਾਂ ਦੇ ਇਲਾਕੇ ਦੇ ਇਹਨਾਂ ਦੇ ਹਲਕੇ ਦੇ ਲਾਲ ਦੇ ਹਲਕੇ ਤੋਂ ਨੇ। ਕਹਿੰਦੇ ਇਆਲੀ ਸਭ ਤੋਂ ਗਲਤ ਚੋਣ ਹੋਵੇਗੀ, ਇਹ ਕੋਈ ਕਾਬਲ ਬੰਦਾ ਨਹੀਂ ਹੈ। ਦੇਖੋ ਜੋ ਸਾਨੂੰ ਬਾਹਰ ਦਿਸਦਾ ਸੀ ਉਸ ਹਿਸਾਬ ਨਾਲ ਕਰਦੇ ਹਾਂ, ਪਰ ਜਿਹੜੇ ਲੋਕਲ ਲੋਕ ਹੁੰਦੇ ਉਹਨਾਂ ਨੂੰ ਜ਼ਿਆਦਾ ਚੀਜ਼ਾਂ ਦਾ ਪਤਾ ਹੁੰਦਾ। ਸੋ ਇਹਨਾਂ ਨੂੰ ਉਹ ਕਾਂਟਾ ਮਾਰ ਦਿੱਤਾ ਜੀ ਇਆਲੀ ਤੇ। ਤੇ ਅਗਲਾ ਜਿਹੜਾ ਗੁਰਵਿੰਦਰ ਨੱਤ ਸਾਡੇ ਨਾਲ ਜੁੜੇ, ਇਹ ਵੀ ਕਾਫੀ ਨਿਗਾਹ ਰੱਖਦੇ ਨੇ। ਕਹਿੰਦੇ ਕਿ ਬਿਕਰਮਜੀਤ ਮਜੀਠੀਆ ਬੈਸਟ ਹੈ ਜੀ, ਭਾਜੀ ਤੁਹਾਡੇ ਫੇਵਰੇਟ ਆ ਉਹ।
ਤੇ ਮਜੀਠੀਆ ਜੀ ਨੰਬਰ 2 ਤੇ ਰੱਖਦਾ ਮੈਂ ਇਹਨਾਂ ਨੂੰ।
ਹਾਂਜੀ ਤੇ ਉਹ ਵੀ ਕਹਿੰਦੇ ਕਹਿੰਦੇ ਆਲ ਓਵਰ ਪੰਜਾਬ ਐਕਸੈਪਟਡ ਹੈ ਮਜੀਠੀਆ, ਪਰ ਜਿਹੜਾ ਇਆਲੀ ਆ ਉਹ ਇਕੱਲਾ ਲੁਧਿਆਣੇ ਤੱਕ ਸੀਮਤ ਹੈ। ਮੈਂ ਵੀ ਇਹੀ ਗੱਲ ਕਹੀ ਸੀਗੀ ਕਿ ਉਹਦੀ ਜਿਹੜੀ ਰੇਂਜ ਹੈ ਉਹ ਆਪਣੇ ਦੋ ਤਿੰਨ ਹਲਕਿਆਂ ਦੇ ਲਾਗੇ ਲਾਗੇ ਹੈਗੀ ਆ, ਪਰ ਨੋਟ ਦੈਟ ਲੋਂਗ। ਤੇ ਅਮਰਜੀਤ ਬਰਾੜ ਹੋਣਾ ਪਹਿਲਾਂ ਭਗਵੰਤ ਮਾਨ ਬਣਾਇਆ ਸੀ, ਉਸਨੇ ਰੰਗ ਲਾ ਤੇ ਇਹੋ ਜਿਹੇ ਇਆਲੀ ਲਊਗਾ। ਉਹ ਇਹ ਅਮਰਜੀਤ ਬਾਜਾ ਖਾਨਾ ਦੀ ਗੱਲ ਕਰ ਰਹੇ ਨੇ ਇਹਨਾਂ ਦੀ। ਇਹ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਤਲਖੀ ਰਹਿੰਦੀ ਆ ਇਹਨਾਂ ਦੀ, ਅਮਰਜੀਤ ਬਾਜਾ ਖਾਨਾ, ਗੁਰਵਿੰਦਰ ਨੱਤ, ਗੁਰਪ੍ਰੀਤ ਗਿੱਲ, ਹਰਮਿੰਦਰ ਕੰਗ, ਅਵਤਾਰ ਤੇ ਆਪਣੇ ਉੱਥੇ ਵਾਲੇ ਕਰਨਵੀਰ ਹੋਣੀ, ਉਹ ਕਹਿੰਦੇ ਵੀ ਅਮਰਜੀਤ ਬਾਜਾ ਖਾਨਾ ਹੁਣ ਨੇ ਇਹਨਾਂ ਦੇ ਜਿਹਨਾਂ ਨੇ ਐਲੀ ਪ੍ਰਪੋਜ਼ ਕੀਤਾ, ਕਹਿੰਦੇ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਬਣਾਇਆ ਸੀ ਪਹਿਲਾਂ, ਉਹਨੀ ਤਾਂ ਰੰਗ ਲਿਆ ਤੇ ਐਲੀ ਵੀ ਇਦਾਂ ਦੇ ਲਿਆ। ਆਓ ਫਿਰ ਹੁਣ ਆਓ ਫਿਰ ਹੁਣ 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 ਆਮ ਆਦਮੀ ਪਾਰਟੀ ਵੱਲ ਨੂੰ ਆਓ, ਉਹ ਉਹੀ ਪਾਰਟੀ ਰਹਿੰਦੀ ਹੈ ਨਾ, ਹੁਣ ਬੈਕ ਬਰਨਰ ਤੋਂ ਮੇਨ ਚੁੱਲ੍ਹੇ ਤੇ ਲਿਆਓ ਉਹਨਾਂ ਨੂੰ।
ਮੇਨ ਚੁੱਲ੍ਹੇ ਤੇ ਰੱਖ ਲਓ ਉਹਨਾਂ ਨੂੰ ਵੀ, ਉਹਨਾਂ ਦੀ ਵੀ ਗੱਲ ਕਰ ਲਓ, ਕਿਉਂਕਿ ਉਹ ਵੀ ਸਾਡੀ ਪਾਰਟੀ ਆ, ਪੰਜਾਬ ਦੀ ਪਾਰਟੀ, ਅਸੀਂ ਬਣਾਇਆ ਉਹਨਾਂ ਨੂੰ, ਸਤਿਕਾਰ ਵੀ ਦੇਣਾ ਚਾਹੀਦਾ, ਡਿਸਕਸ਼ਨ ਵੀ ਉਹਨਾਂ ਤੇ ਕਰਨੀ
ਚਾਹੀਦੀ। ਇੱਕ ਗੱਲ ਦੱਸਿਓ, ਤੁਸੀਂ ਫੰਡ ਦਿੱਤੇ ਸੀ ਉਹਨਾਂ ਨੂੰ?
ਬਿਲਕੁਲ 2017 ਵਿੱਚ ਦਿੱਤੇ ਸੀ, ਸਾਡੇ ਫਰੈਂਡ ਨੂੰ ਫੋਨ ਆਇਆ ਸੀ ਅਮਰੀਕਾ ਤੋਂ।
ਅੱਛਾ
ਤੇ ਕਰੋ, ਉਦੋਂ ਬਹੁਤ ਚੜ੍ਹਤ ਸੀ ਨਾ, ਕਈ ਵਾਰੀ ਜਿਹੜੇ ਫੰਡ ਉਹ ਇਸ ਲਈ ਨਹੀਂ ਦਿੱਤੇ ਜਾਂਦੇ ਕਿ ਤੁਸੀਂ ਕਿਸੇ ਪਾਰਟੀ ਨੂੰ ਪਸੰਦ ਕਰਦੇ ਜਾਂ ਨਹੀਂ ਕਰਦੇ, ਕਿਸ ਵੇਲੇ ਤੁਹਾਡੀਆਂ ਮਲਾਜੇਦਾਰੀਆਂ ਵੀ ਹੁੰਦੀਆਂ ਆ ਕਿ ਤੁਹਾਡਾ ਕੋਈ ਦੋਸਤ ਆ, ਜਿੱਦਾਂ ਤੁਸੀਂ ਮੈਨੂੰ ਫੋਨ ਕਰ ਦਿਓ ਭਾਜੀ ਆਹ ਕੰਮ ਕਰਨਾ ਆ, ਚਲੋ ਫਿਰ ਬੰਦਾ ਪਾਰਟੀ ਲਾਈਨ ਤੋਂ ਉੱਠ ਕੇ ਵੀ ਕਰਦਾ ਆ, ਕਰਨੇ ਵੀ ਪੈਂਦੇ, ਦਿੱਤੇ ਸੀਗੇ ਥੋੜੇ ਬਹੁਤੇ। ਹਾਂਜੀ
ਭਾਜੀ, ਮਨਪ੍ਰੀਤ ਸਿੰਘ ਥੋਰਨੇ ਨਾਲੇ ਕਹਿੰਦੇ ਨੇ ਕਿ ਗੱਲਬਾਤ ਦਾ ਪੂਰਾ ਸਵਾਦ ਆ ਰਿਹਾ, ਕਹਿੰਦੇ ਖਿੱਚੀ ਚਲੋ ਕੰਮ, ਅਜੇ ਤਾਂ ਅਸੀਂ ਸ਼ੁਰੂ ਕਰਨਾ, ਅਜੇ ਤਾਂ ਅਸੀਂ ਮੇਨ ਅਜੇ ਤਾਂ ਮੇਨ ਗੱਲਾਂ ਸ਼ੁਰੂ ਕਰਨੀਆਂ। ਤੇ ਸੰਤੋਖ ਔਜਲਾ ਭਾਜੀ ਕਹਿੰਦੇ ਨੇ, ਡਾਕਟਰ ਸਾਹਿਬ ਕਹਿੰਦੇ ਨੇ ਕਿ ਲੀਡਰ 'ਚ ਦਮ ਚਾਹੀਦਾ ਜੀ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਤੇ ਮਨਦੀਪ ਸਿੰਘ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਿੱਲਾ ਔਲਖ ਜੀ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਸਿੰਘ ਗਿੱਲ ਫਤਿਹ ਬੁਲਾ ਰਹੇ ਨੇ ਜੀ, ਸਤਿ ਸ਼੍ਰੀ ਅਕਾਲ। ਅਤੇ ਸਾਡੇ ਨਾਲ ਮਹਿੰਦਰ ਸਿੰਘ ਕਹਿੰਦੇ ਨੇ ਕਿ ਉਹ ਪ੍ਰੈਡਿਕਸ਼ਨ ਕਰਦੇ ਨੇ ਸੁਖਬੀਰ ਬਾਦਲ ਰੀਇਮਰਜ ਹੋਊਗੇ ਪਾਰਟੀ ਲੀਡਰ ਕਲੋਜ਼ ਟੂ ਆਪਣਾ ਨੈਕਸਟ ਕਮਿੰਗ ਇਲੈਕਸ਼ਨਸ। ਪੋਜੀਸ਼ਨ ਕਰ ਰਹੇ ਨੇ ਆਪਣੇ ਆਪ ਨੂੰ ਮਤਲਬ ਯੂਨੀਫਾਇਰ ਜਾਂ ਸੇਵੀਅਰ ਦੀ ਬਜਾਏ। ਅਤੇ ਇਹਨਾਂ ਦੇ ਹੋਰ ਮੈਸੇਜ ਵੀ ਆਪਾਂ ਥੋੜ੍ਹੀ ਦੇਰ ਬਾਅਦ ਪੜ੍ਹਾਂਗੇ। ਅਮਰਜੀਤ ਸਿੰਘ ਸਹੋਤਾ, ਕੀ ਹਾਲ ਚਾਲ ਹੈ ਪਿਆਰਿਓ? ਕੌਫ ਸਾਰਬਰ ਤੋਂ ਬੁਲਗੁਲਗੇ ਤੋਂ ਜੁੜਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਜੀ ਅਤੇ ਥੈਂਕ ਯੂ। ਅਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਇਹ ਸਤਵੀਰ ਲੱਖੇਵਾਲ ਇਹਨਾਂ ਦੇ ਪਿੰਡ ਲੱਖਾਂ ਨੇੜੇ ਜਗਰਾਓਂ ਹੈ। ਹਾਂਜੀ ਬਿਲਕੁਲ, ਤੁਹਾਡੇ ਪਿੰਡਾਂ ਦੇ ਲਾਗੇ ਤੋਂ ਇਹ ਆਪਣੇ ਮਿੱਤਰ ਨੇ। ਅਤੇ ਇੱਕ ਮੈਸੇਜ ਸਾਨੂੰ ਆਇਆ ਜੀ ਹਰਪ੍ਰੀਤ ਮਾਨ ਹੁਣਾਂ ਦਾ, ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਮੈਂ 2017 ਤੋਂ ਸਾਇਲੈਂਟ ਲਿਸਨਰ ਹਾਂ ਜੀ ਐਬਟਫੋਰਡ ਤੋਂ ਕਨੇਡਾ ਤੋਂ, ਅਤੇ ਆਈ ਲਵ ਯੂਅਰ ਪ੍ਰੋਗਰਾਮ ਦੇ ਬੈਸਟ, ਕਹਿੰਦੇ ਆਲ ਆਈ ਲਿਸਨ ਬੈਸਟ ਪ੍ਰੋਗਰਾਮ ਹੈ, ਪਰ ਉਹ ਕਹਿੰਦੇ ਮਿੰਟੂ ਬਰਾੜ ਨੂੰ ਮਿਸ ਕਰਦੇ ਆ, ਵੰਡਰ ਹੀ ਸਟਿਲ ਇਨ ਦਾ ਸ਼ੋਅ ਐਨੀ ਮੋਰ। ਹਾਂਜੀ ਉਹ ਉਹਨਾਂ ਨੇ, ਤੁਸੀਂ ਅਗਰ ਉਹਨੂੰ ਸੁਣਨਾ ਚਾਹੁੰਦੇ ਹੋ ਤਾਂ ਪੇਂਡੂ ਆਸਟ੍ਰੇਲੀਆ 'ਤੇ ਉਹਨਾਂ ਦੇ ਪ੍ਰੋਗਰਾਮ ਚੱਲਦੇ ਨੇ ਡਾਇਰੈਕਟ, ਅਤੇ ਉਹਨਾਂ ਨੂੰ ਜ਼ਿਆਦਾ ਪ੍ਰੋਗਰਾਮਾਂ ਤੁਸੀਂ ਸੁਣ ਸਕਦੇ ਹੋ, ਅਤੇ ਤੁਹਾਨੂੰ ਮੈਂ ਗਰੁੱਪ 'ਚ ਐਡ ਕਰਦਾ, ਤੁਸੀਂ ਰਿਕੁਐਸਟ ਕੀਤੀ ਆ। ਅਤੇ ਭਾਜੀ ਆਮ ਆਦਮੀ ਪਾਰਟੀ,
ਪਹਿਲਾਂ ਤਾਂ ਅਮਦੀਪ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਹੀ ਵਰਕਰ ਆ ਉਹਨਾਂ ਨੂੰ ਕਹਾਂਗਾ ਸਾਡੀ ਗੱਲਾਂ ਨਾਲ ਨਾਰਾਜ਼ ਨਾ ਹੋਇਆ ਕਰੋ, ਅਸੀਂ ਸਾਰੀਆਂ ਪਾਰਟੀ ਦੀ ਅਨੈਲਿਸਿਸ ਕਰਦੇ ਹਾਂ, ਕਰਾਂਗੇ ਵੀ। ਅਤੇ ਆਮ ਆਦਮੀ ਪਾਰਟੀ ਦੇ ਵਿੱਚ ਅਮਨਦੀਪ, ਜੇ ਤੁਸੀਂ ਦੇਖੋ ਨਾ, ਫਰੰਟੀਅਰ ਦੇ ਟੀਅਰ 1 ਟੀਅਰ 2 ਟੀਅਰ 3 ਦਾ ਲੀਡਰ ਹੁੰਦੇ ਆ। ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਈ ਵੀ ਲੀਡਰ, ਈਵਨ ਤੁਸੀਂ ਮੁੱਖ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਵੀ ਲੈ ਲਓ, ਕਿ ਉਹ ਫਰੰਟ ਲਾਈਨ ਦੇ ਲੀਡਰ ਆ ਜਿਹੜੇ ਕਿ ਇਹ ਹੋਣੇ ਚਾਹੀਦੇ ਆ ਕੋਈ ਮੁੱਖ ਮੰਤਰੀ। ਹੁਣ ਕਾਂਗਰਸ ਦੇ ਕੋਲ 3-4 ਫਰੰਟ ਲਾਈਨ ਦੇ ਲੀਡਰ ਆ, ਟੀਅਰ 1 ਦੇ ਆ, ਜਿਹਨਾਂ ਦੇ ਵਿੱਚ ਸੁਖਪਾਲ ਖਹਿਰਾ ਆ, ਬਰਿੰਗ ਸਾਹਿਬ ਆ, ਅਤੇ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਆ, ਅਤੇ ਉੱਧਰ ਬੀਜੇਪੀ ਕੋਲ ਸੁਨੀਲ ਜਾਖੜ ਜੀ ਆ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਫਰੰਟ ਲਾਈਨ ਲੀਡਰ ਆਮ ਆਦਮੀ ਪਾਰਟੀ ਦੇ ਕੋਲ ਹੈਗੇ ਆ, ਜਿਹੜੇ ਸੀਗੇ ਉਹਨਾਂ ਨੂੰ ਪਾਰਟੀ 'ਚ ਰਹਿਣ ਨਹੀਂ ਉਹਨੇ ਦਿੱਤਾ। ਜਿੱਦਾਂ ਉਹਨਾਂ ਦੇ ਸੁੱਚਾ ਸਿੰਘ ਛੋਟੇਪੁਰ ਸੀਗੇ, ਆਪਣੇ ਜਿਹੜੇ ਦਿੱਲੀ ਵਾਲੇ ਵਕੀਲ ਸੀ ਉਹ ਵੀ ਫਰੰਟ ਲਾਈਨ ਲੀਡਰ ਸੀਗੇ, ਤੇ ਹੋਰ ਵੀ ਕਈ ਲੀਡਰ ਸੀ।
ਆਪਣੇ ਫੂਲਕਾ ਸਾਹਿਬ ਦੀ ਗੱਲ ਕਰ ਰਹੇ ਹਾਂ?
ਜਿੰਨੀ ਵੀ ਮਿਨਿਸਟਰੀ ਆ ਤੁਸੀਂ ਦੱਸ ਦਿਓ ਉਹਨਾਂ ਚ ਕੌਣ ਕੋਈ ਚੀਫ ਮਿਨਿਸਟਰ ਬਣਨ ਦੇ ਐਲੀਮੈਂਟ ਰੱਖਦੇ ਆ, ਕੋਈ ਵੀ ਲੀਡਰ ਹੋਵੇ ਜਿਹੜਾ ਚੀਫ ਮਿਨਿਸਟਰ ਬਣ ਸਕਦਾ ਹੋਵੇ ਇਸ ਵੇਲੇ ਪੰਜਾਬ? ਜਿੱਦਾਂ ਚੀਫ ਮਿਨਿਸਟਰ ਬਣਦੇ ਲਈ ਉਹ ਚ ਬਹੁਤ ਕਰੈਕਟਰਿਸਟਿਕਸ ਹੋਣੀਆਂ ਚਾਹੀਦੀਆਂ ਆ, ਚੰਗੇ ਇਨਸਾਨ ਹੋਣਾ, ਚੰਗੇ ਪੜ੍ਹੇ ਲਿਖੇ ਆ, ਬਹੁਤ ਬਹੁਤ ਲੀਡਰ ਆ ਉਹਨਾਂ, ਬਹੁਤ ਪੜ੍ਹੇ ਲਿਖੇ ਲੀਡਰ ਆ ਜਿਹੜੇ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਲੀਡਰ ਹੈਗੇ ਆ। ਪਰ ਮੈਨੂੰ ਚੀਫ ਮਿਨਿਸਟਰ ਦੇ ਐਲੀਮੈਂਟ ਜਿਹੜੇ ਹੋਣੇ ਚਾਹੀਦੇ ਲੀਡਰਸ਼ਿਪ ਦੇ ਵਿੱਚ, ਉਹ ਉਹਨਾਂ ਵਿੱਚ ਤੁਹਾਡੇ ਖਿਆਲ 'ਚ ਕੋਈ ਹੈਗਾ ਲੀਡਰ? ਤੁਸੀਂ ਤਾਂ ਕਾਫੀ ਪੰਜਾਬ ਜਾਂਦੇ ਰਹਿੰਦੇ, ਇਸ ਤੋਂ ਬਹੁਤ ਦੇਰ ਗਏ ਨਹੀਂ ਹੈ ਪੰਜਾਬ।
ਭਾਜੀ ਜਿਹੜੀ ਗੱਲ ਐਕਸਪੀਰੀਅੰਸ ਦੀ ਹੁੰਦੀ ਆ, ਇੱਕ ਆਈਡੀਓਲੋਜੀ ਦੀ ਹੁੰਦੀ ਆ, ਠੀਕ ਹੈ। ਲੀਡਰਸ਼ਿਪ, ਕਿਉਂਕਿ ਆਮ ਆਦਮੀ ਪਾਰਟੀ ਬਿਲਕੁਲ ਬ੍ਰੈਂਡ ਨਿਊ ਪਾਰਟੀ ਆ, ਹੈ ਨਾ, ਇਹਨੂੰ ਮਚਿਓਰ ਹੋਣ ਨੂੰ 20-25 ਸਾਲ ਲੱਗਣੇ ਆ ਅਗਰ ਇਹਨਾਂ 'ਚੋਂ ਲੀਡਰ ਕੱਢਣੇ ਨੇ। ਪਰ ਲੀਡਰ ਤਾਂ ਨਿਕਲੇਗਾ ਜੇ ਪਹਿਲਾ ਲੀਡਰ, ਜਿਹੜੀ ਪਹਿਲੀ ਅੱਲ ਹੈ, ਉਹ ਦੂਜਿਆਂ ਨੂੰ ਥਾਂ ਦੇਵੇਗੀ, ਠੀਕ ਹੈ। ਜਦੋਂ ਪਹਿਲਾ ਲੀਡਰ, ਹਾਂ, ਜਦੋਂ ਪ੍ਰਾਈਮ ਲੀਡਰ ਜਿਹੜਾ ਆ ਉਹ ਸਾਈਡ ਨੂੰ ਵੱਲਾਂ ਨਿਕਲਣੇ ਹੀ ਨਹੀਂ ਦੇ ਰਿਹਾ, ਠੀਕ ਹੈ। ਔਰ ਮੰਨ ਲਓ ਕਿ ਹੁਣ ਭਗਵੰਤ ਮਾਨ ਦੀ ਰੇਟਿੰਗ ਬਹੁਤ ਪੂਅਰ ਹੈ, ਵੈਰੀ ਲੋਅ ਹੈ, ਹੈ ਨਾ। ਸੋ ਉਹਨੇ ਜਿਹੜੀ ਜਿਹੜਾ ਪੰਜਾਬ, ਉਹ ਇੱਕ ਛੋਟੀ ਜਿਹਾ ਕਹਿ ਲਓ ਸ਼ੂਗਰ ਮਿਲ ਦੀ ਕਮੇਟੀ ਨਹੀਂ ਹੈਗੀ, ਜਾਂ ਕਿਸੇ ਗੁਰੂ ਘਰ ਦੀ ਕਮੇਟੀ ਨਹੀਂ, ਜਾਂ ਸਪੋਰਟਸ ਕਲੱਬ ਦੀ ਕਮੇਟੀ ਨਹੀਂ ਹੈਗੀ ਵੀ ਜਿੱਥੇ ਇੱਕ ਬੰਦੇ ਨੇ 20-20 ਸਾਲ 30-30 ਸਾਲ ਬਣਿਆ ਰਹਿਣਾ ਜਾਂ ਕੁਛ ਵੀ ਕਰਨਾ, ਹੈ ਨਾ। ਇਹ ਹੈਗੀ ਪੰਜਾਬ, ਪੰਜਾਬ ਮਤਲਬ ਇੰਡੀਆ ਦਾ ਟੌਪ ਦਾ ਸਟੇਟ, ਏਸ਼ੀਆ ਦਾ ਟੌਪ ਦਾ ਖਿੱਤਾ,
ਈਵਨ ਦੁਨੀਆ ਦਾ ਸਭ ਤੋਂ,
ਹਾਂ ਹਾਂ ਬਿਲਕੁਲ ਫੋਕਸ ਦੁਨੀਆ ਦਾ ਅਸੀਂ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਦੇ ਲੋਕ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਨੇ ਔਰ ਇੱਕ ਬੜੇ ਯੋਜਨਾਬੱਧ ਤਰੀਕੇ ਨਾਲ ਬੈਠੇ ਨੇ, ਹਰੇਕ ਥਾਂ ਆਪਣੀ ਇੱਕ ਸੈਂਟਰ ਹੈ ਉਹਨਾਂ ਦਾ।
ਇੱਕ ਹੋਰ ਗੱਲ ਵੀ ਜੋੜੋ, ਉਹ ਸਤਿਕਾਰਤ ਵੀ ਆ, ਹੋਨੈਸਟ ਵੀ ਆ, ਉਹਨਾਂ ਦੀ ਕਮਿਊਨਿਟੀ ਦੇ ਇੱਜ਼ਤ ਵੀ ਆ,
ਇੱਜ਼ਤ ਵੀ ਆ, ਕਿਉਂਕਿ ਉਹਨਾਂ ਦਾ ਜਿਹੜਾ ਧਰਮ ਹੈ, ਪੰਜਾਬ ਦੇ ਮੈਜੋਰਿਟੀ ਲੋਕਾਂ ਦਾ ਧਰਮ ਸਿੱਖੀ ਨੂੰ ਫੋਲੋ ਕਰਦੇ ਨੇ, ਸਿੱਖੀ ਦੀ ਰਿਸਪੈਕਟ ਦੁਨੀਆ ਭਰ ਦੇ ਵਿੱਚ ਆ, ਠੀਕ ਹੈ। ਇਸ ਕਰਕੇ ਪੰਜਾਬ ਇੱਕ ਅਹਿਮ ਸੂਬਾ ਆ ਔਰ ਇਹਦੇ ਲਈ ਇੱਕ ਅਹਿਮ ਧੜੱਲੇਦਾਰ ਜਿਹੜੇ ਦੇਖੋ ਜਿਹੜਾ ਪੈਰਾਮੀਟਰ ਹੈ ਪੰਜਾਬ ਦੇ ਚੀਫ ਮਿਨਿਸਟਰ ਦਾ, ਉਹ ਤਾਂ ਸਾਰੇ ਲੋਕ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬੈਂਚਮਾਰਕ ਨੂੰ ਹੀ ਚਿਤਵਦੇ ਨੇ ਵੀ ਇਹ ਇਹ ਲੈਵਲ ਹੋਣਾ ਚਾਹੀਦਾ ਹੈ। ਅਤੇ ਬਾਕੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਚੀਫ ਮਿਨਿਸਟਰੀ ਦੀ ਕਿ ਚੀਫ ਮਿਨਿਸਟਰ ਕੌਣ ਹੋਣਾ ਚਾਹੀਦਾ, ਕਿਸ ਤਰ੍ਹਾਂ ਹੋਣਾ ਚਾਹੀਦਾ ਔਰ ਉਹਨਾਂ ਦਾ ਕੀ ਮਤਲਬ ਪੈਰਾਮੀਟਰ ਹੋਣੇ ਚਾਹੀਦੇ ਆ, ਆਮ ਆਦਮੀ ਪਾਰਟੀ ਦੇ ਵਿੱਚ ਜੇ ਮੇਰਾ ਖਿਆਲ ਦੋ ਜਾਂ ਤਿੰਨ ਲੀਡਰ ਜਿਹੜੇ ਨੇ ਉਹ ਹੋ ਸਕਦੇ ਨੇ। ਇੱਕ ਤਾਂ ਜਿਹੜੇ ਮੌਜੂਦਾ ਆਪਣੇ ਸਪੀਕਰ ਨੇ ਕਿ ਖੁੱਡੀਆ ਸਾਹਿਬ ਹੈ, ਨਹੀਂ ਨਹੀਂ ਖੁੱਡੀਆ ਸਾਹਿਬ ਤਾਂ ਹਾਂ ਹਾਂ ਖੁੱਡੀਆ ਸਾਹਿਬ ਤਾਂ ਚਲੋ ਐਗਰੀਕਲਚਰ ਮਿਨਿਸਟਰ, ਸੋਰੀ ਮੈਨੂੰ ਨਾਮ ਨਹੀਂ ਯਾਦ ਆ ਰਿਹਾ। ਇੱਕ ਤਾਂ ਉਹ ਹਾਂ ਸੰਧਵਾ, ਸੋਰੀ ਸੰਧਵਾ, ਉਹ ਰੱਖਦੇ ਨੇ ਕੈਲੀਬਰ, ਠੀਕ ਹੈ, ਉਹਨਾਂ ਦੀ ਪਰਸਨੈਲਿਟੀ ਵੀ ਆ, ਉਹਨਾਂ ਦੀ ਮੈਂ ਪਾਰਲੀਮੈਂਟ ਜਦੋਂ ਚੱਲਦੀ ਆ ਉੱਥੇ ਵਿਧਾਨ ਸਭਾ ਚੱਲਦੀ ਆ ਤਾਂ ਉਹਦੇ ਵਿੱਚ ਉਹਨਾਂ ਦੀ ਬੋਲਬਾਣੀ ਜਾਂ ਉਹਨਾਂ ਦਾ ਜਿਹੜਾ ਸਟਾਈਲ ਹੈ ਉਹ ਪੰਜਾਬ ਨੂੰ ਸੂਟ ਕਰਦਾ ਆ, ਠੀਕ ਹੈ। ਹੁਣ ਉਹਨਾਂ ਦੀ ਕਿੰਨੀ ਕੁ ਪਕੜ ਹੈ,
ਤੁਹਾਡੀ ਮੈਂ ਗੱਲ ਟੋਕਦਾ ਆ, ਜਿਹੜਾ ਇੱਕ ਲੀਡਰ ਹੁੰਦਾ ਨਾ ਜਿੱਦਾਂ ਵਿਧਾਨ ਸਭਾ ਦੇ ਵਿੱਚ ਉਹ ਪੰਜਾਬ ਦੇ ਲੀਡਰ ਆ, ਉਹਨਾਂ ਦੀ 'ਚ ਇੱਕ ਮੈਂ ਵੱਡੀ ਦੋ ਤਿੰਨ ਖਾਮੀਆਂ ਦੇਖੀਆਂ ਆ ਜਿਹੜਾ ਕਿ ਮੈਂ ਮਹਿਸੂਸ ਕਰਦਾ ਨਾ ਵੀ ਹੋਣਗੀਆਂ, ਚਲੋ ਤੁਸੀਂ ਅਨੈਲਿਸਿਸ ਕਰਦੇ ਹਾਂ ਅਸੈਸ ਕਰਦੇ ਹਾਂ ਕਿ ਉਹਨਾਂ ਦੇ ਵਿੱਚ ਵੀ ਸੁਣਨ ਦਾ ਮਾਦਾ ਥੋੜ੍ਹਾ ਜਿਹਾ ਘੱਟ ਆ, ਜਿਹੜਾ ਕਿ ਓਪੋਜੀਸ਼ਨ ਦਾ ਲੀਡਰ ਕੋਈ ਬੋਲਦਾ ਹੈ ਨਾ ਜੇ ਕੋਈ ਗੱਲ ਕਰਨੀ ਚਾਹੁੰਦਾ ਹੈ ਧੜੱਲੇਦਾਰ ਲੀਡਰ ਬਣਨਾ ਆ ਜੇ ਸੀਐਮ ਦੀ ਤੁਹਾਡੇ ਕੋਲ ਕਰੈਕਟਰਿਸਟਿਕ ਤੁਸੀਂ ਬਣਾਉਣੇ ਆ ਤਾਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਗੱਲ ਕਰਨ ਦੀ ਤੁਹਾਡੇ ਵਿੱਚ ਯੋਗਤਾ ਹੋਣੀ ਚਾਹੀਦੀ
ਯੋਗਤਾ ਹੋਣੀ ਚਾਹੀਦੀ ਤੇ ਦੂਜਾ ਦੂਜੇ ਲੈਵਲ ਦੇ ਜਿਹੜੇ ਮੈਂ ਲੀਡਰ ਦੇਖੇ ਨੇ, ਮੈਂ ਉਹਨਾਂ ਨਾਲ ਕੰਮ ਵੀ ਕੀਤਾ ਧਾਲੀਵਾਲ ਸਾਹਿਬ, ਠੀਕ ਹੈ, ਅਤੇ ਇਹਨਾਂ ਦੇ ਨਾਲ ਮੈਂ ਕੰਮ ਕੀਤਾ, ਕੰਮ ਕਰਵਾਏ ਆ, ਰਿਹਾ ਵੀ ਆ, ਮਤਲਬ ਇਹਨਾਂ ਨੇ ਜਿਸ ਹਿਸਾਬ ਨਾਲ ਖੇਤੀਬਾੜੀ ਮੰਤਰੀ ਸੀ ਉਦੋਂ ਚਲਾਇਆ, ਪੰਜਾਬ ਦੀ ਪੋਲਿਸੀ ਬਣਵਾਈ, ਐਗਰੀਕਲਚਰ ਪੋਲਿਸੀ ਹੈ ਨਹੀਂ ਸੀ ਪੰਜਾਬ ਕੋਲ, ਸੋ NRI ਨੂੰ ਵੀ ਬੁਲਾਇਆ, ਫੀਡਬੈਕ ਵੀ ਲਈ, ਇਨਗੇਜ ਕੀਤਾ, ਇੱਕ NRI ਮਿਨਿਸਟਰ ਵੀ ਨੇ, ਪੰਚਾਇਤ ਮਿਨਿਸਟਰ ਵੀ ਨੇ, ਅਤੇ ਇਹਨਾਂ ਨੇ ਕੰਮ ਕਰਨੇ ਚਾਹੇ, ਬਹੁਤ ਕੰਮ ਕੀਤੇ ਵੀ ਔਰ ਕੰਮ ਕਰ ਵੀ ਰਹੇ ਨੇ, ਪਰ ਇਹਨਾਂ 'ਤੇ ਵੀ ਮੈਨੂੰ ਮਤਲਬ ਫੀਲਿੰਗ ਹੈ, ਮੈਨੂੰ ਪਤਾ ਵੀ ਲੱਗਿਆ ਆ ਕਿ ਹਾਇਰ ਅਪ ਤੋਂ ਹੈਂਡ ਬ੍ਰੇਕ ਲੱਗਦੀ ਆ ਵੀ ਨਹੀਂ 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 ਉੱਥੇ
ਹੋ ਸਕਦਾ
ਆਮ ਆਦਮੀ ਪਾਰਟੀ ਦੇ ਨਹੀਂ ਹੋ ਸਕਦਾ ਨਹੀਂ ਹਾਂ ਜਿਹੜੇ ਮਿਨਿਸਟਰ ਪਰਫੋਰਮ ਕਰਦੇ ਨੇ, ਜਿਹੜੇ ਮਿਨਿਸਟਰ ਕੰਮ ਕਰਦੇ ਨੇ, ਪ੍ਰੋਬਲਮ ਭਗਵੰਤ ਮਾਨ ਨੂੰ ਇਹ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਇੱਕ ਥਰੈਟ ਸਮਝਦਾ ਵੀ ਇਹ ਮੇਰੇ ਲਈ ਥਰੈਟ ਨੇ ਵੀ ਇਹ ਤਾਂ ਇਹ ਪਾਪੂਲਰ ਹੋ ਜਾਣਗੇ। ਹੁਣ ਤੁਸੀਂ ਦੇਖੋ ਇਹ ਝਲਕਦੀ ਹੈ, ਇਹ ਗੱਲ ਝਲਕਦੀ ਕਿੱਦਾਂ ਆ ਕਿ ਪੰਜਾਬ ਦੇ ਵਿੱਚ ਤੁਸੀਂ ਜਾਓ ਹਰ 10 ਮੀਟਰ 'ਤੇ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਆ, ਹਰ 15-20 ਮੀਟਰ 'ਤੇ ਭਗਵੰਤ ਮਾਨ ਦਾ ਪੋਸਟਰ ਲੱਗਾ ਆ, ਸ਼ਹਿਰ ਦੇ ਵਿੱਚ 20-20 ਵੱਡੇ ਵੱਡੇ ਹੋਰਡਿੰਗ ਲੱਗੇ ਹੋਏ, ਸਿਰਫ ਭਗਵੰਤ ਮਾਨ ਹੈ ਉਹਦੇ 'ਤੇ, ਉਹਦੇ 'ਤੇ ਕੋਈ ਮਿਨਿਸਟਰ ਨਹੀਂ। ਜੇ ਗੱਲ ਬਿਜਲੀ ਦੇ ਬਿੱਲਾਂ ਦੀ ਚੱਲ ਰਹੀ ਹੈ, ਠੀਕ ਹੈ, ਬਿੱਲਾਂ ਨੂੰ ਡਿਕਲੇਅਰ ਮਿਨਿਸਟਰ ਕਰੇ, ਉਹ ਵੀ ਚੀਫ ਮਿਨਿਸਟਰ ਕਰ ਰਿਹਾ ਹੈ,
ਡਿਪਾਰਟਮੈਂਟ ਦੀ ਗੱਲ ਹੁੰਦੀ ਹੈ ਉਹਦਾ ਜਿਹੜਾ ਹੈਡ ਉਹ ਹੀ ਕਰਦਾ।
ਹੁਣ ਪੰਜਾਬ ਦੇ ਵਿੱਚ ਜੀ 800 ਫਲਾਨੇ ਗੈਂਗਸਟਰ ਫੜ ਹੋ ਗਏ, ਠੀਕ ਹੈ, ਇਹ ਜੀ ਕ੍ਰਾਈਮ ਘਟ ਗਿਆ, ਇੱਥੇ ਹੋਮ ਮਿਨਿਸਟਰ ਦੀ ਫੋਟੋ ਹੋਣੀ ਚਾਹੀਦੀ ਆ, ਠੀਕ ਹੈ, ਖੇਤੀਬਾੜੀ 'ਚ ਜੀ ਅਸੀਂ ਇੰਨੀ ਸਬਸਿਡੀ ਦੇ ਦਿੱਤੀ, ਉੱਥੇ ਖੇਤੀਬਾੜੀ ਮਿਨਿਸਟਰ ਦੀ ਫੋਟੋ ਹੋਣੀ ਚਾਹੀਦੀ ਆ। ਸੋ ਕੋਈ ਵੀ
ਡਿਪਾਰਟਮੈਂਟ
ਅਬਲੇ ਤਾਂ ਫੋਟੋ ਹੋਣ ਨਹੀਂ ਨਹੀਂ ਸਰਕਾਰ ਉਹ ਤਾਂ
ਸਰਕਾਰ ਸਰਕਾਰ ਦਾ ਲੋਗੋ ਚਾਹੀਦਾ,
ਹਾਂ ਉਹ ਤਾਂ ਸਰਕਾਰ ਦੀ ਜੌਬ ਹੈ, ਠੀਕ ਹੈ, ਉਹ ਤਾਂ ਮਤਲਬ ਪੋਸਟਰ ਲਗਵਾਉਣ ਦੀ ਕੀ ਲੋੜ ਹੈ ਉੱਥੇ, ਹੁਣ ਉਹ ਫੋਟੋ ਲੱਗ ਰਹੀ ਹੈ ਸਿਰਫ ਭਗਵੰਤ ਮਾਨ ਦੀ। ਸੋ ਕੋਈ ਵੀ ਡਿਪਾਰਟਮੈਂਟ ਕੰਮ ਕਰ ਰਿਹਾ, ਕੋਈ ਵੀ ਮਿਨਿਸਟਰ ਪੰਜਾਬ ਦੇ ਵਿੱਚ ਪਰਫੋਰਮ ਕਰ ਰਿਹਾ ਅਤੇ ਕ੍ਰੈਡਿਟ ਕੌਣ ਲੈ ਰਿਹਾ, ਸਿਰਫ ਭਗਵੰਤ ਮਾਨ, ਓਨਲੀ ਐਂਡ ਓਨਲੀ ਭਗਵੰਤ ਮਾਨ, ਠੀਕ ਹੈ, ਇਹ ਬੇਸਿਕ ਪ੍ਰੋਬਲਮ ਹੈ ਮਤਲਬ ਲੀਡਰਸ਼ਿਪ ਨੂੰ, ਔਰ ਉਹ ਕਿਉਂ ਹੈਗੀ ਹੈ, ਇਹਦੇ ਪਿੱਛੇ ਜਾਣ ਦੀ ਲੋੜ ਹੈ, ਉਹ ਇਸ ਕਰਕੇ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਹੋਰ ਲੀਡਰ ਮੂਹਰੇ ਆਵੇ, ਉਹ ਪ੍ਰੂਨਿੰਗ ਕਰਦੇ ਆ ਨਾਲ ਦੀ ਨਾਲ। ਸੋ ਚਾਹੇ ਤੁਸੀਂ ਧਾਲੀਵਾਲ ਸਾਹਿਬ ਨੂੰ ਫਿਊਚਰ ਲੀਡਰ ਮੰਨ ਲਓ, ਚਾਹੇ ਤੁਸੀਂ ਆਪਣੇ ਸੰਧਵਾ ਸਾਹਿਬ ਨੂੰ ਮੰਨ ਲਓ, ਉਹ ਉਹਨਾਂ ਨੇ ਇੱਕ ਮਤਲਬ ਲੈਵਲ ਤੋਂ ਉੱਤੇ ਕ੍ਰੈਡਿਟ ਉਹਨਾਂ ਨੂੰ ਨਹੀਂ ਦੇਣਾ ਅਤੇ ਲੀਡਰਸ਼ਿਪ ਨਹੀਂ ਬਣਦੀ ਰਹਿਣੀ, ਇਹ ਇੱਕ ਪਤਨ ਦਾ ਕਾਰਨ ਬਣੇਗਾ ਇਸ ਵਾਰੀ। ਬਹੁਤ ਸ਼ਾਇਦ ਬਣ ਜਾਵੇ ਆਮ ਆਦਮੀ ਦੀ ਸਰਕਾਰ, ਪਰ ਮਜੋਰਟੀ ਬਿਲਕੁਲ ਮਿਨੀਮਮ ਹੋਏਗੀ, ਐਨ ਨੱਕੇ 'ਤੇ ਜਾ ਕੇ ਬਣੂਗੀ। ਬਹੁਤ ਸਾਰੇ ਐੱਮ ਐੱਲ ਏ ਝੜਨਗੇ, ਔਰ ਇਹ ਐੱਮ ਐੱਲ ਏਆਂ ਨੂੰ ਵੀ ਪਤਾ ਆ ਕਿ ਉਹ ਝੜਨਗੇ, ਕਿਉਂਕਿ ਉੱਥੇ ਕੁਛ ਹੋਰ ਹੀ ਹੋ ਚੁੱਕਾ ਪੰਜਾਬ ਦੇ ਵਿੱਚ। ਤੁਸੀਂ ਦੇਖੋ ਜਿਹੜੀ ਜਿਹੜੀ ਕਰਪਸ਼ਨ ਹੈ ਪਰਮਾਨੈਂਟ ਹੋ ਚੁੱਕੀ ਆ, ਅੱਗੇ ਤਾਂ ਸੀ ਪਾਕਿਟਸ ਦੇ ਵਿੱਚ ਕਿਤੇ ਕਿਤੇ।
ਇਹ ਇਹ ਕਿਹੜੀ ਗੱਲ ਕਰ ਦਿੱਤੀ ਅਗਲੀ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ? ਸਰਕਾਰ ਤਾਂ ਅਮਨਦੀਪ ਜਿਹੜੀ ਆ ਨਾ 27 ਦੇ ਵਿੱਚ ਉਹ ਕਾਂਗਰਸ ਦੀ ਬਣਨੀ ਆ, ਜਿੱਦਾਂ ਦੇ ਹਾਲਾਤ ਆ, ਜਿੱਦਾਂ ਦੀ ਆ ਘਟਨਾਵਾਂ ਚੱਲ ਰਹੀਆਂ, ਜਾਂ ਜਿੱਦਾਂ ਦਾ ਉਹਨਾਂ ਦਾ ਆਭਾਰ ਹੋ ਰਿਹਾ ਰਾਹੁਲ ਗਾਂਧੀ ਦਾ ਹਿੰਦੁਸਤਾਨ ਦੇ ਵਿੱਚ, ਉਹਦਾ ਇੰਪੈਕਟ ਪੰਜਾਬ ਦੇ ਵਿੱਚ ਵੀ ਪੈਂਦਾ ਆ। ਅਕਾਲੀ ਦਲ ਦੀ ਸਰਕਾਰ ਨਹੀਂ ਬਣੂਗੀ, ਬੀਜੇਪੀ ਦੀ ਜਿੱਦਾਂ ਤੁਸੀਂ ਦੱਸਿਆ ਵੀ ਨਹੀਂ ਬਣੂਗੀ, ਮੇਰੇ ਖਿਆਲ ਦੇ ਵਿੱਚ 100% ਜਿਹੜੀ ਸਰਕਾਰ ਆ ਇਹ ਤਾਂ ਬਣੂਗੀ ਕਾਂਗਰਸ ਦੀ, ਜਿਹਦੇ ਵਿੱਚ ਤੁਸੀਂ ਇੱਕ ਹੋਰ ਜਿਹੀ ਛੱਡ ਦਿੱਤੀ ਛੋਟੀ ਜਿਹੀ, ਮੈਨੂੰ ਤਾਂ ਨਹੀਂ ਹੁੰਦਾ ਇੰਨੀ ਬਹੁਤੀ ਸਾਜ਼ਗਾਰ ਲੱਗੀ।
ਦੇਖੋ ਸ਼ੋਰਲੀ ਛੱਡਣਾ ਸਾਡਾ ਕੰਮ ਹੈ, ਸ਼ੋਰਲੀਆਂ ਤਾਂ ਛੱਡ ਰਹੇ। ਅੱਛਾ ਉਹ ਇੱਕ ਇੱਕ ਹੋਰ ਵੀ ਆਇਆ ਵਿਨੀਪੈਗ ਤੋਂ, ਗੌਰਵ ਸ਼ਰਮਾ ਨੇ ਇੱਕ ਸ਼ੋਰਲੀ ਛੱਡੀ ਆ ਜਿਹਦਾ ਅਸੀਂ ਅਸੀਂ ਉੱਤੋਂ ਉੱਤੋਂ ਨਿਘਾ ਦਿੱਤੀ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਦੇ ਬਾਰੇ ਕੀ ਖਿਆਲ ਹੈ ਭਾਜੀ? ਲੀਡਰਸ਼ਿਪ ਦੀ ਗੱਲ ਚੱਲ ਰਹੀ,
ਥਿਓਰੀਟੀਕਲ ਲੀਡਰ ਆ ਮਨਦੀਪ ਕੁੰਵਰ ਵਿਜੇ, ਕਈ ਹੁੰਦੇ ਥਿਊਰੀ ਦੇ ਵਿੱਚ ਬਹੁਤ ਵੱਡੇ ਲੀਡਰ ਹੁੰਦੇ ਆ, ਜਿਸ ਵੇਲੇ ਤੁਸੀਂ ਉਹਨਾਂ ਨੂੰ ਸੰਗਠਿਤ ਕਰਨਾ ਆ, ਕਮਿਊਨਿਟੀ ਨੂੰ ਜੋੜਨਾ ਆ, ਕਮਿਊਨਿਟੀ ਦੇ ਵਿੱਚ ਤੁਹਾਡੀ ਕਿੰਨੀ ਛਾਪ ਆ, ਤੁਹਾਡੇ ਨਾਲ ਲੋਕ ਉੱਦਾਂ ਕਿੰਨੇ ਜੁੜੇ ਆ ਇਲਾਕੇ ਤੋਂ ਇਲਾਕੇ, ਉਸ ਹੱਦ ਉਸ ਪੱਖ ਤੋਂ ਉਹ ਕਮਜ਼ੋਰ ਆ, ਥਿਊਰੀ ਦੇ ਵਿੱਚ ਉਹ ਕਾਫੀ ਸਟਰੋਂਗ ਆ, ਜਿੱਦਾਂ ਥਿਊਰੀ ਦਾ ਸਵਾਲ ਆ, ਥਿਓਰੀਟੀਕਲ ਪੋਲੀਟੀਕਲ ਥਿਓਰੀਟੀਕਲ ਆਈਡੀਓਲੋਜੀ ਦੇ ਵਿੱਚ ਉਹ ਕਾਫੀ ਚਿਤਾਨੇ ਆ, ਲੇਕਿਨ ਜਿਸ ਵੇਲੇ ਗ੍ਰਾਸ ਰੂਟ ਚ ਜਾਓਗੇ ਤੁਸੀਂ ਲੋਕਾਂ ਨਾਲ ਜੁੜੋਗੇ, ਲੋਕਾਂ ਨੂੰ ਆਪਸ ਵਿੱਚ ਮਿਲਾਓਗੇ, ਇੰਟੀਗ੍ਰੇਟ ਕਰੋਗੇ, ਉਹ ਚ ਨਹੀਂ ਇਹਨੇ ਕੰਮ
ਕਰਨਾ। ਸਾਡਾ ਖਿਆਲ ਹੈ ਉਹ ਜਿਹੜਾ ਉਹਨਾਂ ਦਾ ਪੁਲਿਸ ਦਾ ਔਰਾ ਹੈ ਨਾ, ਉਹ ਇੱਕ ਵਾਧਾ ਬਣ ਰਿਹਾ ਉਹਨਾਂ ਦੀ ਲੀਡਰਸ਼ਿਪ ਵਰਸਟੈਲਿਟੀ ਦੇ ਵਿੱਚ, ਜਾਂ ਲੀਡਰਸ਼ਿਪ ਦਾ ਜਿਹੜਾ ਫਲਾਅ ਹੋਣਾ ਚਾਹੀਦਾ ਉਹਦੇ ਵਿੱਚ, ਉਹਨਾਂ ਦਾ ਜਿਹੜਾ ਪੁਲਿਸ ਦੀ ਸਾਈਕੀ ਹੈ, ਪੁਲਿਸ ਦਾ ਮਾਇੰਡ ਸੈੱਟ ਉਹਨਾਂ ਦੇ ਅੰਦਰ ਹੈ, ਉਹ ਇੱਕ ਵਾਧਾ ਹੈ ਮੇਰੇ ਹਿਸਾਬ ਨਾਲ। ਬਾਕੀ ਬਹੁਤ ਸਾਰੇ ਸਤਿਕਾਰ ਸਰੋਤੇ ਸਾਡੇ ਨਾਲ ਸਾਂਝਾ ਪਾ ਰਹੇ ਨੇ, ਸਾਡੇ ਰਾਜਾ ਬੁੱਟਰ ਮੈਲਬਨ ਤੋਂ ਜੁੜੇ ਨੇ ਅਤੇ ਬਹੁਤ ਵਧੀਆ ਸਮਾਨ ਹੈ, ਵਿਰਸੇ ਵਾਲਾ ਇਹਨਾਂ ਦਾ ਬਹੁਤ ਵੱਡਾ ਸਟੋਰ ਹੈ, ਜ਼ਰੂਰ ਵਿਜ਼ਿਟ ਕਰੋ। ਅਤੇ ਟਿੱਪਣੀਆਂ ਦੇ ਵਿੱਚ ਸਾਡੇ ਪਿੰਡ ਦੇ ਸਤਿਕਾਰਤ ਬੰਦੇ ਵੀ ਆ ਚੁੱਕੇ ਨੇ, ਸਾਡੇ ਇੱਦਾਂ ਜੂਨੀਅਰ ਨੇ ਦਲਵਿੰਦਰ ਸਿੰਘ ਹੋਣੀ, ਹਾਂਜੀ ਹਾਂਜੀ, ਇਹ ਨਹੀਂ ਇੰਗਲੈਂਡ ਤੋਂ ਆਏ ਮੇਰਾ ਖਿਆਲ, ਇੰਗਲੈਂਡ ਦਲਵਿੰਦਰ ਸਿੰਘ, ਹਾਂ ਦਲਵਿੰਦਰ ਸਿੰਘ ਪਿੰਡ ਪੁੰਨੂ ਮਜ਼ਾਰਾ ਵਾਲੇ। ਕੀ ਹਾਲ ਚਾਲ ਹੈ ਪਿਆਰਿਓ? ਠੀਕ ਠਾਕ ਚੜ੍ਹਦੀ ਕਲਾ, ਇਹ ਵੀ ਬੜੇ ਮਤਲਬ ਪਿੰਡ ਦੇ ਲਈ ਸ਼ਿੱਦਤ ਰੱਖਦੇ ਨੇ ਕੁਛ ਕਰਨ ਦੀ। ਅਤੇ ਸਾਡੇ ਨਾਲ ਨਾ ਜਿਹੜੀ ਫੀਡਬੈਕ ਆ ਰਹੀ ਹੈ, ਆਪਾਂ ਫੀਡਬੈਕ ਵੀ ਵਧੀਆ ਆਪਾਂ ਹੁਣ ਇਹ ਕਰਦੇ ਹਾਂ। ਸੰਤੋਖ ਔਜਲਾ ਭਾਅ ਜੀ ਸਾਡੇ ਡਾਕਟਰ ਸਾਹਿਬ, ਉਹਨਾਂ ਨੇ ਕਿਹਾ ਕਿ ਮਜੀਠੀਆ ਵਧੀਆ ਆ ਪਰ ਇਸ ਨੂੰ ਲੋਕਾਂ ਵਿੱਚ ਬਦਨਾਮ ਬਹੁਤ ਕੀਤਾ ਹੈ। ਇਹ ਆਲੀ ਸਿਰਫ ਫੇਸਬੁੱਕ 'ਤੇ ਪੋਸਟਾਂ ਤੱਕ ਹੀ ਸੀਮਤ ਹਨ, ਇਸ ਦੀ ਸੋਚ ਦੀ ਉਡਾਰੀ ਬਹੁਤੀ ਵਧੀਆ ਨਹੀਂ ਹੈਗੀ। ਅਤੇ ਅੱਗੇ ਜਾ ਕੇ ਕਹਿੰਦੇ ਹਨ ਕਿ
ਹਾਂ ਉਡਾਰੀ ਵੀ ਹੋਊਗੀ ਪਰ ਔਰਾ ਨਹੀਂ ਹੈ,
ਔਰਾ ਨਹੀਂ। ਦੂਜਾ ਉਹ ਕਹਿੰਦੇ ਨੇ ਕਿ ਫੂਲਕਾ ਟੀਮ ਖਿਡਾਰੀ ਨਹੀਂ ਹੈਗਾ, ਉਹ ਮੈਂ ਉਹਨਾਂ ਨੂੰ ਮਿਲਿਆ ਵੀ ਆ ਭਾਈ, ਉਹ ਟੀਮ ਵਰਕ ਨਹੀਂ, ਉਹ ਕਿਉਂਕਿ ਉਹ ਉਹਨਾਂ ਦੀ ਜਿਹੜੀ ਸਾਈਕੀ ਆ ਉਹਦੇ ਵਿੱਚ ਵਕੀਲੀ ਜਿਹੜੀ ਆ ਉਹ ਵਾਧਾ ਬਣ ਰਹੀ ਆ ਉਹਨਾਂ ਦੀ, ਠੀਕ ਹੈ, ਅਤੇ ਸਬਰ ਬਹੁਤ ਘੱਟ ਹੈ। ਦੇਖੋ ਡਾਕਟਰ ਸਾਹਿਬ ਦੀਆਂ ਟਿੱਪਣੀਆਂ ਜਿਹੜੀਆਂ ਉਹ ਬਹੁਤ ਮਤਲਬ ਕੀਮਤੀ ਨੇ। ਅਤੇ ਭਾਅ ਜੀ ਕਹਿੰਦੇ ਨੇ ਕਿ ਲੀਡਰ ਦੇ ਵਿੱਚ ਪਾਣੀ 'ਤੇ ਤੁਰਨ ਦੀ ਸਮਰੱਥਾ ਹੋਣੀ ਚਾਹੀਦੀ ਆ, ਲੀਡਰ ਇੱਦਾਂ ਦਾ ਹੋਣਾ ਚਾਹੀਦਾ। ਔਰ ਭਗਵੰਤ ਮਾਨ ਕਹਿੰਦੇ ਬੀਜੇਪੀ ਨੂੰ ਸੂਟ ਕਰਦਾ ਆ, ਬੀਜੇਪੀ ਆਪਣੀਆਂ ਪੋਲਸੀਆਂ ਚਲਾਉਣ ਦੇ ਲਈ ਸੂਟ ਕਰਦਾ। ਖੈਰ, ਅਤੇ ਭਗਵੰਤ ਮਾਨ ਦੇ ਬਾਰੇ ਗੱਲ ਕਰੀਏ ਤਾਂ ਅਵਤਾਰ ਸਿੰਘ ਜੌਹਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਾਸ਼ਿੰਗਟਨ DC ਤੋਂ, ਕਿਆ ਬਾਤ ਹੈ, ਦੁਨੀਆਂ ਦੀ ਰਾਜਧਾਨੀ ਤੋਂ, ਅਮਰੀਕਾ ਦੀ ਰਾਜਧਾਨੀ ਤੋਂ ਜੁੜਦੇ ਨੇ। ਅਤੇ ਉੱਥੇ ਵੀ ਆਪਾਂ ਤਾਂ ਮੈਂ ਕਿਹਾ ਉੱਥੇ ਬਜ਼ਾਰਤਾਂ 'ਚ ਪਹੁੰਚੇ ਹੋਏ ਹਾਂ ਟਰੰਪ ਦੀ, ਤੁਹਾਨੂੰ ਪਤਾ। ਅਤੇ ਉਹਨਾਂ ਨੇ ਟਿੱਪਣੀ ਕੀਤੀ ਆ, ਕਹਿੰਦੇ ਭਗਵੰਤ ਮੋਦੀ ਦੇ ਪਦ ਚਿੰਨ੍ਹਾਂ 'ਤੇ ਚੱਲ ਰਿਹਾ, ਉਹ ਵੀ ਖੁਦ ਹਰ ਮਹਿਕਮੇ ਦੇ ਵਿੱਚ ਜਾ ਕੇ ਕੈਮਰੇ ਕੱਢਦਾ ਅਤੇ ਆਪਣੇ ਆਪ ਐਲਾਨ ਕਰਦਾ ਆ। ਅਤੇ ਇਹੀ ਸ਼ਾਦੀ ਭਰ ਰਹੇ ਨੇ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਵਾਲੇ, ਇਹ ਵੀ ਪੰਛੀ ਝਾਤ ਰੱਖਦੇ ਨੇ, ਕਹਿੰਦੇ ਭਗਵੰਤ ਮਾਨ ਨਿੱਕਾ ਬੁੰਦੀ ਹੈ ਅਤੇ ਨਿਖੇਧ ਲੀਡਰ ਹੈ। ਕਿਸੇ ਟਾਈਮ ਇਹ ਵੀ ਆਮ ਆਦਮੀ ਪਾਰਟੀ ਦੇ ਲਈ ਬੜੀ ਇਹਨਾਂ ਨੇ ਮਿਹਨਤ ਸ਼ਿੱਦਤ ਕੀਤੀ ਸੀ, ਅਮਰਜੀਤ ਸਿੰਘ ਬਾਜਾ ਖਾਨ ਉਹਨੇ ਸਾਰਿਆਂ ਨੇ ਕੀਤੀ ਸੀ, ਐਡੀ ਗੱਲ ਨਹੀਂ। ਅਤੇ ਮਤਲਬ ਇਹ ਜਿਹੜੀਆਂ ਟਿੱਪਣੀਆਂ ਨੇ ਉਹ ਬੜੀਆਂ ਵਧੀਆ ਨੇ। ਤੇ ਹਰਕੀਰਤ ਸਾਡੇ ਜਿਹੜੇ ਨੇ ਹਰਕੀਰਤ ਸਿੰਘ ਡਾਰਵਿਨ ਵਾਲੇ ਬ੍ਰਿਸਬਨ ਰਹਿ ਰਹੇ ਨੇ, ਕਹਿੰਦੇ ਭਾਜੀ ਨਵਜੋਤ ਸਿੱਧੂ ਤੇ ਮਜੀਠੀਏ ਦੀ ਵੀ ਜੱਫੀ ਪੈ ਗਈ ਆ ਭਾਜੀ। ਉਹ ਸਿੱਧੂ ਬਾਰੇ, ਸਿੱਧੂ ਸੁਖਵੰਤ,
ਠੀਕ ਹੈ ਨਵਜੋਤ ਸਿੰਘ ਸਿੱਧੂ ਹੈ ਨਾ,
ਸੁਖਵੰਤ ਸਿੰਘ ਹੁਣੀ ਦੇਖੋ, ਸੁਖਵੰਤ ਸਿੰਘ ਕਹਿ ਰਹੇ ਸਿੱਧੂ ਬਾਰੇ ਕੀ ਖਿਆਲ ਹੈ। ਦੇਖੋ ਨਾਲ ਦੀ ਨਾਲ ਦੋ ਮੈਸੇਜ ਆ ਗਏ।
ਅਮਨਦੀਪ ਸਿੰਘ ਸਿੱਧੂ ਜਿਹੜੇ ਲੀਡਰ ਹੈ ਨਾ, ਉਹ ਵਧੀਆ ਲੀਡਰ ਆ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਡੈਸ਼ਿੰਗ ਪਰਸਨੈਲਿਟੀ ਨਹੀਂ ਹੈ, ਬਹੁਤ ਡੈਸ਼ਿੰਗ ਪਰਸਨੈਲਿਟੀ ਆ, ਅਤੇ ਉਹ ਟੀਵੀ ਦੇ ਵੀ ਇੱਕ ਇੰਟਰਪ੍ਰੀਨਿਓਰ ਲੀਡਰ ਆ, ਸਪੋਰਟਸ ਦੇ ਵਿੱਚ ਤੁਸੀਂ ਜਾਣਦੇ ਕਿ ਉਹਨਾਂ ਨੇ ਬਹੁਤ ਵਧੀਆ ਮੱਲਾਂ ਮਾਰੀਆਂ, ਹਿੰਦੁਸਤਾਨ ਲਈ ਕ੍ਰਿਕਟ ਖੇਡੀ ਆ, ਅਤੇ ਉਹ ਸੈਂਚਰੀ ਮਾਰਨ ਦੇ ਮਾਹਰ, ਹੁੱਕ ਸ਼ਾਟ ਖੇਲਣ ਦੇ ਬੜੇ ਮਾਹਰ ਸੀਗੇ। ਉਹਨਾਂ ਨੂੰ ਇੱਕ ਵਾਰੀ ਜਦੋਂ ਉਹਨਾਂ ਨੇ ਪਹਿਲੀ ਇਨਿੰਗ ਖੇਡੀ ਸੀ, ਅਤੇ ਇੱਕ ਕਮੈਂਟੇਟਰ ਨੇ ਕਿਹਾ ਸੀ ਕਿ ਸ਼੍ਰੀਕਾਂਤ ਕੇ ਬਾਅਦ ਇੱਕ ਔਰ ਉਦਘਾਟਕ ਬੱਲੇਬਾਜ਼ ਭਾਰਤ, ਤਾਂ ਬਹੁਤ ਵਧੀਆ ਆ
ਭਾਜੀ,
ਲੇਕਿਨ ਪੋਲੀਟੀਕਲ ਜਿਹੜੇ ਸਿਨਾਰੀਓ ਹੁੰਦੇ ਨਾ, ਇਹਦੇ ਵਿੱਚ ਜਿਸ ਵੇਲੇ ਤੁਸੀਂ ਆਉਣੇ ਆ ਨਾ, ਇਹਦੇ ਵਿੱਚ ਲੋਕਾਂ ਦੇ ਨਾਲ ਲੈ ਕੇ ਤੁਹਾਨੂੰ ਤੁਰਨਾ ਪੈਂਦਾ। ਇੱਕ ਜਿਹੜੀ ਆਈਡੀਓਲੋਜੀ ਹੁੰਦੀ, ਇੱਕ ਤੁਹਾਡੇ ਮਨ 'ਚ ਹੁੰਦਾ ਸੀ ਮੈਂ ਆਹ ਕਰ ਦੇਣਾ, ਮੈਂ ਉਹ ਕਰ ਦੇਣਾ, ਇੱਦਾਂ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਇਕੱਲੋ ਕਰਦੇ ਨਹੀਂ ਹੈ, ਉਹ ਕੰਮ ਲੋਕਾਂ ਤੋਂ ਕਰਾਉਣੇ ਹੁੰਦੇ
ਭਾਜੀ।
ਲੀਡਰ ਦੀ ਇੱਕ
ਇੱਕ ਨਾ ਇਹਨਾਂ ਦਾ ਜਿਹੜੀ ਉਹ ਵੱਡੀ ਉਪਲਬਧੀ ਸੀ ਕਰਤਾਰਪੁਰ ਸਾਹਿਬ ਵਾਲੇ ਲਾਂਘੇ
ਦੇ ਉੱਤੇ, ਉਹ ਬਹੁਤ ਵੱਡੀ ਉਪਲਬਧੀ, ਉਹ ਇਤਿਹਾਸ ਦੇ ਵਿੱਚ ਜਦੋਂ ਵੀ ਸਿੱਖ ਇਤਿਹਾਸ ਨਵੀਂ ਨਵੀਂ ਲਿਖਤਾਂ ਵਿੱਚ ਲਿਖਿਆ ਜਾਊਗਾ, ਇਹਨਾਂ ਦਾ ਨਾਮ ਸਿਰ ਕੱਢ ਰਹੂਗਾ।
ਹਾਂ ਪਰ ਮੇਰੀ 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 ਸਮਝ ਇਹ, ਜੋ ਨਵਜੋਤ ਸਿੱਧੂ ਹੈ ਉਹ ਇਹਦਾ ਪੀਕ 'ਤੇ ਜਾ ਕੇ 550 ਸਾਲਾਂ 'ਤੇ ਉਹਦਾ ਗ੍ਰਾਫ ਹੁਣ ਨੀਚੇ ਨੂੰ ਆ ਰਿਹਾ, ਉਹਦੇ ਵਿੱਚ ਵਾਧਾ ਕੀ ਬਣ ਰਹੀ ਹੈ, ਉਹਦੀ ਜਿਹੜੀ ਪਾਰਟੀ ਜੰਪਿੰਗ ਹੈ ਕਿ ਕਦੇ ਕਿਸੇ ਪਾਰਟੀ ਨਾਲ ਕਦੇ ਕਿਸੇ ਪਾਰਟੀ ਨਾਲ, ਦੈਟਸ ਉਹਦੀ ਪ੍ਰੋਬਲਮ ਹੈ। ਅਤੇ ਸੰਤੋਖ ਭਾਅ ਜੀ ਕਹਿੰਦੇ ਨੇ ਬਹੁਤ ਵਧੀਆ ਕਮੈਂਟ, ਪਰਫੈਕਟ ਕਮੈਂਟ ਔਨ ਵਿਜੇ ਪ੍ਰਤਾਪ ਸਿੰਘ ਜਿਹੜਾ ਤੁਸੀਂ ਕੀਤਾ। ਅਤੇ ਗੁਰਪ੍ਰੀਤ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਲੀਡਰੀ 'ਚ ਭੰਡ ਪੁਣਾ ਅੜਿੱਕਾ ਬਣ ਰਹੀ ਹੈ, ਬਿਲਕੁਲ ਸਹੀ ਗੱਲ ਹੈ, 100% ਬਿਲਕੁਲ
ਇੰਟਰਟੇਨਮੈਂਟ ਦੇ ਲੀਡਰ ਆ, ਉਹ ਪੋਲੀਟੀਕਲ ਲੀਡਰ ਨਹੀਂ।
ਹਾਂਜੀ, ਅਤੇ ਜਿਹੜੀ ਗੱਲਬਾਤ ਆਪਾਂ ਹੁਣ ਕਰ ਰਹੇ ਹਾਂ, ਰਾਜ ਸਾਡੇ ਨਾਲ, ਰਾਜ ਜੀ ਬੇਕਰਫੀਲਡ ਤੋਂ ਜੁੜੇ ਨੇ, ਇਹਨਾਂ ਨੇ ਤਾਂ ਨਜ਼ਾਰੇ ਹੀ ਲਿਆ ਤੇ ਕਮੈਂਟ ਕਰਕੇ, ਕਹਿੰਦੇ ਵੀ ਮੇਰੀ ਵੋਟ ਨੀਟੂ ਸ਼ਟਰਾਂ ਵਾਲੇ ਨੂੰ।
ਉਹ ਮੈਨੂੰ ਨਾ ਮਨਦੀਪ, ਨੀਟੂ ਸ਼ਟਰਾਂ ਵਾਲੇ ਦਾ ਨਾਂ ਨਹੀਂ ਯਾਦ ਕਰਾਤਾ, ਉਹ ਮੈਂ ਤੁਹਾਨੂੰ ਪੁੱਛਣ ਵਾਲਾ ਹੀ ਸੀ ਕਿ ਉਹ ਛੁਣਛੁਣੇ ਵਾਲੇ ਨੂੰ ਬਣਾ ਦਈਏ, ਉਹ ਸ਼ਟਰਾਂ ਵਾਲਾ ਨੂੰ ਯਾਦ ਭੁੱਲ ਗਿਆ, ਛੁਣਛੁਣੇ ਵਾਲਾ ਯਾਦ ਰਹਿ ਗਿਆ,
ਛੁਣਛੁਣੇ ਵਾਲੇ ਨਹੀਂ ਉਹ ਛਟਰਾਂ ਵਾਲਾ, ਛਟਰਾਂ ਵਾਲਾ ਨੀਟੂ
ਸ਼ਟਰਾਂ
ਨਹੀਂ ਬਣ ਸਕਦਾ, ਜਦੋਂ ਭਗਵੰਤ ਮਾਨ ਬਣ ਸਕਦਾ ਉਹ ਵੀ ਤਾਂ ਬਣੀ ਸਕਦਾ। ਪਰ ਇੱਕ ਹੋਰ ਸਿਨੈਰੀਓ ਵੀ ਹੈਗਾ ਭਾਜੀ, ਇੱਕ ਪਾਰਟੀ ਹੋਰ ਹੈ ਜਿਹਦਾ ਜ਼ਿਕਰ ਹੀ ਨਹੀਂ ਹੋ ਰਿਹਾ, ਚੇਤਾ ਹੀ ਭੁੱਲ ਗਿਆ। ਹਾਂ, ਉਹ ਉਹ 'ਚੋਂ ਵੀ ਕਹਿੰਦੇ ਬੰਦੇ ਬਣ ਸਕਦੇ, ਸਾਨੂੰ ਜਗਵੀਰ ਸਿੱਖ ਉਹਨਾਂ ਨੇ ਚੇਤੇ ਕਰਾਇਆ।
ਅੱਛਾ ਜੀ,
ਹਾਂ ਆ ਪੜ੍ਹ ਲਓ, ਮੈਨੂੰ ਪੜ੍ਹਨ ਦੀ ਲੋੜ ਨਹੀਂ,
ਦੁੱਖੀ ਨਹੀਂ ਦੇਣੀ ਪਾਰਟੀ ਵੱਲੋਂ,
ਤੇ ਇਹ ਨਾ ਜਿਹੜੀ ਦੁੱਕੀ ਨੀ ਦੇਣੀ ਪਾਰਟੀ ਆ, ਇਹ ਆਪਾਂ ਬਣਾਈ ਸੀਗੀ, ਇਹ ਬਣਾਈ ਸੀ ਜਦੋਂ ਪਹਿਲਾਂ ਭਗਵੰਤ ਮਾਨ ਨੇ ਉਹ ਕਿਹੜੀ ਸੀ ਪੀ 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 ਪਾਰਟੀ ਬਣਾਈ ਸੀ ਆਪਣੇ ਬਾਦਲ ਨੇ, ਮਨਪ੍ਰੀਤ ਬਾਦਲ ਨੇ, ਉਦੋਂ ਪੈਸੇ ਇਕੱਠੇ ਕੀਤੇ ਆਵਾ ਕੌਣ, ਫਿਰ ਆਮ ਆਦਮੀ ਪਾਰਟੀ ਲਿਆ ਵਾ ਗੌਣ ਪੈਸੇ ਇਕੱਠੇ ਕੀਤੇ, ਅਤੇ ਅਖੀਰ ਨੂੰ ਅਸੀਂ ਇਹ ਲਹਿਰ ਚਲਾਈ ਸੀ ਵੀ ਭਾਈ ਅੱਜ ਤੋਂ ਬਾਅਦ ਸਾਤੋਂ ਪੈਸੇ ਨਾ ਮੰਗਿਓ, ਅਤੇ ਅਸੀਂ ਆਪਣੀ ਪਾਰਟੀ ਬਣਾ ਲਈ ਸੀ ਜਿਹਦਾ ਨਾਂ ਸੀ ਦੁੱਕੀ ਨਹੀਂ ਦੇਣੀ ਪਾਰਟੀ, ਅਤੇ ਇਹਦੇ ਵਿੱਚ ਨਾ ਕੋਈ ਪ੍ਰਧਾਨ ਸੀ ਨਾ ਕੋਈ ਵਾ, ਅਤੇ ਇਹਦਾ ਕੋਈ ਬਹੁਤਾ ਜ਼ਿਆਦਾ ਗਾਂਹ ਚੱਲਿਆ ਨਹੀਂ ਕਿਉਂਕਿ ਸਾਡੇ ਕੋਲ ਦੁੱਕੀ ਹੈ ਨਹੀਂ ਸੀਗਾ, ਮਤਲਬ ਕੁਛ ਨਹੀਂ ਸੀਗੇ, ਅਤੇ ਫੰਡ ਹੈ ਨਹੀਂ ਸੀ, ਅਤੇ ਫੰਡ ਨਾਲੇ ਪਾਰਟੀ ਚੱਲਦੀ ਆ। ਸੋ ਇਸ ਕਰਕੇ ਭਾਅ ਜੀ ਤੁਹਾਡਾ ਪ੍ਰਪੋਜ਼ਲ ਆਇਆ ਕਿ ਤੁਹਾਡੇ ਬਾਰੇ ਕੀ ਵਿਚਾਰ, ਦੁੱਕੀ ਨਹੀਂ ਦੇਣੀ ਪਾਰਟੀ। ਤੇ ਆਪਣੇ ਗੌਰਵ ਸ਼ਰਮਾ ਕਹਿੰਦੇ
ਫੜਾ ਦਿਓ ਆਪੇ ਪਾ ਲੂੰਗਾ ਆਪਣੇ,
ਹਾਂਜੀ ਸਿੱਧੂ ਦੀ ਲੀਡਰੀ 'ਚ ਕਹਿੰਦੇ ਤਿੱਤਲੀ ਪੁਣਾ ਅੜਿੱਕਾ ਬਣ ਰਿਹਾ, ਅਤੇ ਨਰਿੰਦਰ ਠੌਰ ਸਾਡੇ ਨਾਲ ਜੁੜਨੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਦੁੱਕੀ ਨਹੀਂ ਦੇਣੀ ਪਾਰਟੀ ਦੇ ਬਾਰੇ ਵੀ ਦੱਸੋ, ਦੇਖ ਲਓ ਨਾਲ ਦੀ ਨਾਲ ਜ਼ਿਕਰ ਹੋ ਰਿਹਾ, ਅਤੇ ਅਸੀਂ ਦੁੱਕੀ ਨਹੀਂ ਦੇਣੀ ਪਾਰਟੀ ਦੇ ਬਾਰੇ ਦੱਸ ਦਈਏ ਆਪਣੇ ਨਵੇਂ ਸਰੋਤਿਆਂ ਨੂੰ ਕਿ ਕੁਛ ਸਾਲ ਪਹਿਲਾਂ ਦੁੱਕੀ ਨਹੀਂ ਦੇਣੀ ਪਾਰਟੀ ਬਣਾਈ ਸੀਗੀ, ਦੁੱਖ
ਗੱਲਾਂ ਨਹੀਂ ਕੀਤੀਆਂ,
ਹਾਂਜੀ
ਜਿਹਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਆ, ਜਿਹੜੇ ਪਹਿਲਾਂ ਚੀਫ ਮਿਨਿਸਟਰ ਰਹੇ ਆ ਪਟਿਆਲੇ ਵਾਲੇ ਰਾਜਾ ਸਾਹਿਬ, ਉਹ ਵੀ ਚੰਗਾ ਬੋਲਦੇ ਸੀ, ਜਵਾਨ ਉਹਨਾਂ ਦੀ ਬਹੁਤ ਅੱਛੀ ਸੀ, ਬੋਲਬਾਣੀ ਦੇ ਵਿੱਚ ਬਹੁਤ ਚੰਗੇ ਸੀ, ਇੱਜ਼ਤ ਕਰਦੇ ਸੀ ਲੋਕਾਂ ਦੀ,
ਉਹ ਗੁਰਨਾਮ ਸਿੰਘ ਜੀ ਹੁਣਾਂ ਲੈ ਲਓ, ਗੁਰਮੁਖ ਸਿੰਘ ਮੁਸਾਫਰ ਹੁੰਦੇ ਸੀ, ਜਾਂ ਜਿੰਨੇ ਵੀ ਹੋਰ ਚੀਫ ਨੇ ਆਪਣੇ ਜਿਹੜੇ ਵਕੀਲ ਹੁੰਦੇ ਸੀ 1985 ਵਿੱਚ ਬਣੇ ਸੀ, ਸੁਰਜੀਤ ਸਿੰਘ ਬਰਨਾਲਾ ਬਹੁਤ ਅੱਛੇ ਬੰਦੇ ਸੀ, ਦਰਬਾਰਾ ਸਿੰਘ ਬਹੁਤ ਅੱਛੇ ਬੰਦੇ ਸੀ, ਅਤੇ ਕਾਂਗਰਸ ਦੇ ਗਿਆਨੀ ਜੈਲ ਸਿੰਘ ਜੀ ਵੀ ਅੱਛੇ ਚੀਫ ਮਿਨਿਸਟਰ ਰਹੇ ਆ, ਸਤਿਕਾਰ ਕਰਦੇ ਸੀ ਲੋਕਾਂ ਦਾ, ਇੱਦਾਂ ਕਰਨਾ ਵੀ ਚਾਹੀਦਾ ਆ। ਜੇ ਤੁਸੀਂ ਵੱਡੇ ਲੈਵਲ 'ਤੇ ਆ ਜਾਂ ਕਿਸੇ ਵੀ ਛੋਟੇ ਲੈਵਲ 'ਤੇ ਵੀ ਆ, ਤਾਂ ਜਿਹੜੀ ਤੁਹਾਡੀ ਬੋਲ ਬਾਣੀ ਹੈ ਨਾ, ਉਹ ਬਹੁਤ ਸੁਚੱਜੀ ਅਤੇ ਸੋਹਣੀ ਹੋਣੀ ਚਾਹੀਦੀ ਆ, ਤਾਂ ਕਿ ਕਿਸੇ ਨੂੰ ਦੁੱਖ ਨਾ ਲੱਗੇ। ਕਹਿੰਦੇ ਹੁੰਦੇ ਨਾ, ਕਿਰਪਾਨ ਦੇ ਜਾਂ ਉਹ ਫੱਟ ਤਾਂ ਮਿਲ ਜਾਂਦੇ ਆ, ਜਵਾਨ ਦੇ ਕਹੇ ਉਹ ਫੱਟ ਕਦੇ ਮਿਲਦੇ, ਜੱਫੀਆਂ 'ਚ ਤੁਸੀਂ 20 ਪਾ ਲਓ
ਭਾਜੀ,
ਜੇ ਤੁਸੀਂ ਕਿਸੇ ਨੂੰ
ਭਾਜੀ
ਕਹੀਓ ਹਮੇਸ਼ਾ ਜਾ।
ਹਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ। ਇੱਕ ਨਾ ਆਹ ਚੇਤਾ ਭੁੱਲ ਗਿਆ, ਚੰਨੀ ਬਾਰੇ ਕੋਈ ਜ਼ਿਕਰ ਨਹੀਂ ਕਹਿੰਦੇ। ਚੰਨੀ, ਚਰਨਜੀਤ ਚੰਨੀ ਸਾਬਕਾ,
ਮੈਨੂੰ ਪਤਾ
ਹਾਂ
ਚੰਨੀ ਦਾ ਜ਼ਿਕਰ।
ਹਾਂ ਉਹ ਉਹ ਚੰਨੀ ਦੇ ਬਾਰੇ ਮੈਂ ਤੁਹਾਨੂੰ ਦੱਸਦਾ, ਜਿਹੜੀ ਉਹਦੀ ਪ੍ਰੋਬਲਮ ਸੀਗੀ ਉਦੋਂ, ਉਹ ਬਹੁਤ ਮਜ਼ਾਕ ਦਾ ਪਾਤਰ ਬਣੇ ਜਦੋਂ 2-3 ਮਹੀਨੇ ਉਹ ਰਹੇ। ਇੱਕ ਆਰਜ਼ੀ ਤੌਰ 'ਤੇ ਟੈਂਪਰੇਰੀ ਸੀ, ਉਹਨਾਂ ਨੇ ਕੰਮ ਕੋਈ ਨਹੀਂ ਕੀਤਾ, ਪਰ ਜਿਹੜੇ ਆ ਹੋਰਡਿੰਗ ਵਾਲਾ ਕੰਮ ਸ਼ੁਰੂ ਕੀਤਾ, ਲਾਰਜ ਸਕੇਲ 'ਤੇ ਕੀਤਾ। ਮਤਲਬ ਪਹਿਲਾਂ ਬਾਦਲ ਹੁਣੀ ਕਰਦੇ ਹੁੰਦੇ ਸੀ, ਪਰ ਜਿਹੜਾ ਮਤਲਬ ਮਿਸਯੂਜ਼, ਵੱਡੇ ਪੱਧਰ 'ਤੇ ਗਰੋਸ ਮਿਸਯੂਜ਼ ਹੋਰਡਿੰਗ ਵਾਲਾ ਕੰਮ ਕੀਤਾ ਪੰਜਾਬ ਸਰਕਾਰ ਵੱਲੋਂ, ਉਹ ਚੰਨੀ ਹੁਣਾਂ ਨੇ ਫੋਟੋ ਕਲਚਰ ਸ਼ੁਰੂ ਕੀਤਾ, ਅਤੇ ਫਿਰ ਉਹਨੀ ਮਤਲਬ ਉਹ ਮੈਂ ਜੀ ਬੱਕਰੀਆਂ ਵੀ ਚਾਰਦਾ, ਮੈਂ ਰਿਕਸ਼ਾ ਵੀ ਚਲਾਉਂਦਾ, ਮੈਂ ਪੱਠੇ ਵੀ ਵੱਢਦਾ, ਮੈਂ ਕੁੱਟ ਵੀ ਖਾਧੀ, ਮੈਂ ਲੰਗਰ ਵੀ ਛਕਦਾ, ਮਤਲਬ ਉਹ ਸਾਰੀਆਂ ਗੱਲਾਂ ਮਤਲਬ ਉਹਨੀ ਟਾਈਮ ਪਾਸ ਕੀਤਾ ਇਹ ਗੱਲਾਂ ਕਰਕੇ। ਪਰ ਪਿਛਲੇ 2-3 ਮਹੀਨੇ ਤੋਂ ਮੈਂ ਨੋਟ ਕਰ ਰਿਹਾ ਕਿ ਚੰਨੀ ਸਾਹਿਬ ਬੜੇ ਹੀ ਨਾਪ ਤੋਲ ਕੇ, ਬੜੇ ਹੀ ਵਿਸ਼ਵਾਸ ਦੇ ਨਾਲ, ਆਤਮ ਵਿਸ਼ਵਾਸ ਦੇ ਨਾਲ ਬਿਆਨ ਦੇ ਰਹੇ ਨੇ, ਔਰ ਕਈ ਵਾਰੀ ਆਪਣੀ ਪਾਰਟੀ ਤੋਂ ਉਲਟ ਵੀ ਦਿੰਦੇ ਨੇ ਵੀ ਨਹੀਂ ਇਹ ਇੱਦਾਂ ਨਹੀਂ, ਇੱਦਾਂ ਚੱਲਦਾ ਹੈ, ਇਹ ਪੰਜਾਬ ਹੈ। ਸੋ ਉਹਨਾਂ ਦੇ ਵਿੱਚ ਨਿਖਾਰ ਆ ਰਿਹਾ। ਪਹਿਲਾਂ ਉਹਨਾਂ ਦੇ ਵਿੱਚ ਮੈਂ ਦੇਖਿਆ ਕਿ ਨਰਵਸਨੈਸ ਸੀ, ਚੀਫ ਮਿਨਿਸਟਰ ਵੇਲੇ ਉਹ ਨਰਵਸ ਲੱਗਦੇ ਸੀ, ਐਜ਼ ਏ ਨਰਵਸ ਲੀਡਰ ਉਹਨਾਂ ਨੂੰ ਇੱਦਾਂ ਲੱਗਦਾ ਸੀ ਮੇਰੇ ਸਿਰ ਦੇ ਉੱਤੇ ਗਡਾਸਾ ਆ ਸੀਗਾ, ਵੀ ਕੈਪਟਨ ਉਹਨਾਂ ਨੇ ਉਹਨੂੰ ਟੈਂਪਰੇਰੀ ਬਣਾਇਆ ਸੀਗਾ। ਸੋ ਉਹਨਾਂ ਨੂੰ ਇੱਦਾਂ ਲੱਗਦਾ ਸੀਗਾ ਕਿ ਮੈਂ ਉਹਨਾਂ ਦੇ ਰਹਿਮੋ ਕਰਮ 'ਤੇ ਚੀਫ ਮਿਨਿਸਟਰੀ 'ਤੇ ਬੈਠਾ ਹਾਂ, ਅਤੇ ਉਹ ਨਰਵਸ ਲੱਗ ਰਹੇ ਸੀ, ਸਾਰਿਆਂ ਨੂੰ ਪਤਾ ਵੀ ਸੀ। ਪਰ ਹੁਣ ਜੋ ਉਹ ਪਰਫੋਰਮ ਕਰ ਰਹੇ ਨੇ, ਉਹ ਇੰਡੀਪੈਂਡੈਂਟਲੀ ਮੈਂ ਦੇਖ ਰਿਹਾ ਕਿ ਉਹ ਇੰਡੀਪੈਂਡੈਂਟ ਲੱਗ ਰਹੇ ਨੇ। ਉਹਨਾਂ ਦੇ ਆਵਾਜ਼ ਦੇ ਵਿੱਚ, ਡਿਲੀਵਰੀ ਦੇ ਵਿੱਚ ਇੱਕ ਠਰੰਮਾ ਆ ਜਿਹੜਾ ਕਿ ਮਹਿਸੂਸ ਹੁੰਦਾ ਕਿ ਜਦੋਂ ਬਿਆਨ ਦੇ ਰਹੇ ਨੇ ਉਹ ਦਿਲੋਂ ਦੇ ਰਹੇ ਨੇ, ਬਿਨਾਂ ਸਕ੍ਰਿਪਟ ਪੜ੍ਹੇ ਤੋਂ ਦੇ ਰਹੇ ਨੇ, ਚਾਹੇ ਉਹ ਪਾਰਟੀ ਦੇ ਗਿੱਟੇ ਲੱਗੇ, ਚਾਹੇ ਗੋਡੇ ਲੱਗੇ ਆਪਣੀ ਦੇ, ਉਹ ਬਿਆਨ ਸਹੀ ਦੇ ਰਹੇ ਨੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਬਿਆਨ ਅਕਾਲੀ ਦਲ ਨੂੰ ਦੇਣੇ ਚਾਹੀਦੇ ਸੀ ਉਹ ਚੰਨੀ ਹੁਣੀ ਦੇ ਰਹੇ ਨੇ, ਹੈ ਨਾ, ਸੁਖਬੀਰ ਬਾਦਲ ਹੁਣੀ।
ਬਿਲਕੁਲ ਅਵਦੀਪ, ਜਿਸ ਵੇਲੇ ਤੁਸੀਂ ਸਕ੍ਰਿਪਟ ਦੀ ਗੱਲ ਕੀਤੀ ਹੈ ਨਾ, ਜਿਸ ਵੇਲੇ ਤੁਸੀਂ ਸਕ੍ਰਿਪਟ ਤੋਂ ਅਲੱਗ ਹੋ ਕੇ ਗੱਲ ਕਰੋ ਤਾਂ ਉਹ ਤੁਹਾਡੀ ਗੱਲ ਜਿਹੜੀ ਦਿਲ ਦੇ ਵਿੱਚੋਂ ਨਿਕਲਦੀ ਹੈ। ਜੇ ਤੁਸੀਂ ਸਕ੍ਰਿਪਟ ਪੜ੍ਹੋ ਨਾ, ਸਕ੍ਰਿਪਟ ਲਿਖ ਲਓ, ਇੱਕ ਸਟਰਕਚਰਡ ਪ੍ਰੋਗਰਾਮ ਬਣਾ ਲਓ, ਮੈਂ ਸਕ੍ਰਿਪਟ ਨੂੰ ਦੇਖ ਕੇ ਪੜ੍ਹਨਾ ਆ, ਫਿਰ ਤੁਹਾਡੇ ਜਿਹੜੀ ਆ ਬੈਟਿੰਗ ਵਧੀਆ ਹੁੰਦੀ ਨਹੀਂ ਹੈ, ਇਹਦੇ 'ਤੇ ਵੀ ਆਉਣਾ।
ਹਾਂ ਬੈਟਿੰਗ ਹੁੰਦੀ ਹੈ ਇਹੀ ਭਾਜੀ, ਇਹ ਜਿਹੜਾ ਸਕ੍ਰਿਪਟ ਵਾਲਾ ਕੰਮ ਹੈ ਨਾ, ਅਤੇ ਡਾਕਟਰ ਸਾਹਿਬ ਕਹਿੰਦੇ ਨੇ, ਕਹਿੰਦੇ ਪੰਜਾਬ ਦੇ ਵਿੱਚ ਕੇਵਲ ਕਾਂਗਰਸ ਅਤੇ ਅਕਾਲੀ ਦਲ ਹੀ ਰਹਿਣੇ ਨੇ, ਚੰਨੀ ਵਧੀਆ ਹੈ। ਅਤੇ ਜੀ ਐਸ ਚਾਹਲ ਹੁਣੀ ਕਹਿੰਦੇ ਨੇ ਕਿ ਚੰਨੀ ਦੀ ਵਾਅਦਾ ਜਿਹੜੀ ਬਣ ਰਹੀ ਆ ਉਹਦਾ ਪੈਚ ਵਰਕ ਵਾਅਦਾ ਬਣੀ ਜਾ ਰਿਹਾ ਜਿਹੜਾ। ਅੱਛਾ
ਉਹ ਮੈਨੂੰ ਬਿਲਕੁਲ ਯਾਦ ਆ, ਉਸ ਵੇਲੇ ਨਾ ਉਹ
ਸੁਖਬੀਰ ਬਾਦਲ ਨੇ ਪੁੱਛਿਆ ਸੀ। ਅਮਰੀਕਾ ਦੇ ਵਿੱਚ ਜਿਹੜਾ ਡੋਨਲਡ ਟਰੰਪ ਜਿੱਤਿਆ ਆ, ਉਸਦਾ ਮੇਨ ਕਾਰਨ ਜਿਹੜੀ ਕਿ ਜਿਹੜਾ ਹੁਣ ਅਨਾਲਿਸਿਸ ਹੋ ਰਿਹਾ ਆ ਕਿ ਉਹ ਸਕ੍ਰਿਪਟ ਪੜ੍ਹ ਕੇ ਬਿਆਨ ਓਨ ਲੈਕਚਰ ਨਹੀਂ ਦਿੰਦਾ, ਓਪਨ ਦਿੰਦਾ ਜੋ ਚੱਲਦਾ ਆ ਉਹਦੇ, ਹਨਾ। ਤੇ ਮੁਕਾਬਲੇ ਤੋਂ ਜਿਹੜਾ ਬਾਈਡਨ ਸੀ ਜਾਂ ਡੈਮੋਕ੍ਰੈਟ ਜਿਹੜੇ ਜਿੰਨੇ ਵੀ ਸੀ ਉਹ ਸਾਰੇ ਸਕ੍ਰਿਪਟਡ ਸੀਗੇ। ਹੁਣ ਉਹਦੇ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਉਂਦੀ ਆ ਕਿ ਬਾਈਡਨ ਨੇ ਲੌਂਗ ਫਾਰਮੈਟ ਜਿਹੜੇ ਪੋਡਕਾਸਟ ਆ, ਜਿੱਦਾਂ ਹੁਣ ਸਾਡਾ ਜਿਹੜਾ 2 ਘੰਟੇ ਦਾ ਪ੍ਰੋਗਰਾਮ ਹੈ ਇਹਨੂੰ ਲੌਂਗ ਫਾਰਮੈਟ ਪ੍ਰੋਗਰਾਮ ਕਹਿੰਦੇ। ਇੱਕ ਹੁੰਦੇ ਆ 5-5 ਮਿੰਟ ਦੇ, 15 ਮਿੰਟ ਦੇ, ਵੱਧ ਤੋਂ ਵੱਧ 25 ਮਿੰਟ ਦੇ, ਹੈ ਨਾ, ਉਹ ਸ਼ਾਰਟ ਫਾਰਮੈਟ ਪੋਡਕਾਸਟ ਕਹਿੰਦੇ ਨੇ। ਉਹ ਸਪੈਸੀਫਿਕ ਹੁੰਦੇ ਆ, ਪ੍ਰੀ ਰਿਕਾਰਡਡ ਹੁੰਦੇ ਨੇ, ਮੋਸਟਲੀ ਸਕ੍ਰਿਪਟਡ ਹੁੰਦੇ ਨੇ, ਉਹਦੇ ਵਿੱਚ ਥੋੜ੍ਹੀ ਸਪੈਸੀਫਿਕ ਗੱਲ ਕੀਤੀ ਜਾਂਦੀ ਆ। ਹੁਣ ਸਾਡੇ ਜਿਹੜੇ ਪ੍ਰੋਗਰਾਮ ਹੈ ਲੌਂਗ ਫਾਰਮੈਟ, ਇਹ ਓਪਨ ਹੁੰਦੇ ਆ, ਇਹ ਚ ਰੌਣਕਾਂ ਹੀ ਲੱਗੀਆਂ ਹੁੰਦੀਆਂ, ਜਿੱਦਾਂ ਸਾਡੇ
ਚੰਨੀ ਦਾ ਚੇਤਾ ਭੁੱਲ ਗਿਆ ਤਾਂ ਬਾਅਦ ਚ ਐਡ ਕਰ ਲਿਆ ਚੰਨੀ ਸਾਹਿਬ।
ਹਾਂ ਉਹ ਨਹੀਂ ਨਹੀਂ ਉਹ ਤਾਂ ਸਾਡੇ ਮਤਲਬ ਜਿਹੜੇ ਸਰੋਤੇ ਨੇ, ਇਹ ਪ੍ਰੋਗਰਾਮ ਦਿਲ ਵਾਲੀ ਗੱਲ ਹੈ, ਇਹ ਸਕ੍ਰਿਪਟਡ ਨਹੀਂ ਹੈਗੀ, ਇਹ ਤਾਂ ਸਾਡੇ, ਹਾਂ ਇਹ ਤਾਂ ਸਾਡਾ ਮਤਲਬ ਸੰਵਾਦ ਚੱਲ ਰਿਹਾ ਹੈ ਨਾ। ਅਤੇ ਉਹਦੇ ਇਹਦੇ ਵਿੱਚ ਕੋਈ ਵੀ ਗੱਲ ਹੋ ਸਕਦੀ ਹੈ, ਕਿਸੇ ਤਾਂ ਪਾਸੇ ਵੀ ਜਾ ਸਕਦੀ ਹੈ ਗੱਲ। ਸੋ ਜਿਹੜਾ ਟਰੰਪ ਨੇ ਅਤੇ ਉਹਦੀ ਜਿਹੜੀ ਟੀਮ ਨੇ, ਸਾਰਿਆਂ ਨਾਲ ਵੱਡਾ ਟਾਰਗੇਟ ਐਤਕੀ ਇਹ ਕੀਤਾ ਕਿ ਉਹਨਾਂ ਨੇ ਦੋ ਦੋ ਘੰਟੇ ਦੇ ਪੋਡਕਾਸਟਰਾਂ ਨੂੰ ਚੁਣਿਆ, ਜਿਹੜੇ ਪੋਡਕਾਸਟਰ ਹੈ, ਅਤੇ ਦੋ ਦੋ ਘੰਟੇ ਦੇ ਪੋਡਕਾਸਟਰ ਦੇ ਵਿੱਚ ਫਿਰ ਓਪਨ ਹੁੰਦਾ, ਖੁੱਲ੍ਹ ਕੇ ਵਿਚਾਰਾਂ ਚੱਲਦੀਆਂ, ਉਹ ਕੋਈ ਸਕ੍ਰਿਪਟ ਨਹੀਂ ਫਿਰ ਲਿਖਿਆ ਜਾਂਦਾ। ਅਤੇ ਉੱਧਰ ਉਹਨਾਂ ਉਸੇ ਪੋਡਕਾਸਟਰਾਂ ਨੇ ਕਮਲਾ ਹੈਰਿਸ ਨੂੰ ਬੁਲਾਇਆ ਵੀ ਤੁਸੀਂ ਸਾਡੇ ਆਓ। ਉਹਨਾਂ ਨੇ ਪਹਿਲਾਂ ਸਕ੍ਰਿਪਟ ਮੰਗੇ, ਆ ਕੀ ਕੁਐਸਚਨ ਪੁੱਛਣਾ, ਉਹ ਕਹਿੰਦੇ ਨਹੀਂ ਇੱਥੇ ਕੋਈ ਸਕ੍ਰਿਪਟ ਨਹੀਂ ਹੁੰਦਾ ਭੈਣ ਜੀ, ਇੱਦਾਂ ਹੀ ਚੱਲਦਾ ਹੈ ਕੰਮ। ਅਤੇ ਐਂਡ ਸ਼ੀ ਰਿਫਿਊਜ਼ਡ, ਉਹਨਾਂ ਨੇ ਉਹ ਚੁਣੇ,
ਸ਼ੁਰੂ ਕਰੋ ਫਿਰ ਕੁਐਸਚਨ,
ਹਾਂ ਉਹਨਾਂ ਨੇ ਚੁਣੇ ਨਹੀਂ ਉਹ। ਅਤੇ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਟਰੰਪ ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਮਿਲਿਆ, ਲੋਕਾਂ ਨੇ ਉਹਦਾ ਅੰਦਰ ਦੇਖਿਆ ਵੀ ਅੰਦਰ ਕੀ ਹੈ। ਠੀਕ ਹੈ, ਮੈਂ ਖੁਦ ਉਹਦੇ ਲੌਂਗ ਫਾਰਮੈਟ ਸੁਣੇ ਆ ਭਾਜੀ, ਮੈਂ ਹੈਰਾਨ ਰਹਿ ਗਿਆ ਉਹਦੀ ਇੰਟੈਲੀਜੈਂਸ ਤੋਂ। ਉਹ ਬੰਦੇ ਨੇ ਮਤਲਬ ਉਹਦਾ ਮੈਥਡੋਲੋਜੀ ਜਿਹੜੀ ਕੰਮ ਕਰਨ ਦੀ, ਉਹਦਾ ਤਰੀਕਾ, ਉਹਦੀ ਜਿਹੜੀ ਸੋਚ ਹੈ, ਉਹ ਉੱਦਾਂ ਦੀ ਨਹੀਂ ਹੈਗੀ ਜਿੱਦਾਂ ਦੀ ਸਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਆ। ਉਹ ਲੋਕਾਂ ਨੇ ਐਤਕੀ ਉਹਦੇ ਲੌਂਗ ਫਾਰਮੈਟ ਪੋਡਕਾਸਟ ਸੁਣੇ ਅਤੇ ਦੇਖੇ, ਅਤੇ ਉਹਦੇ ਵਿੱਚੋਂ ਫਿਰ ਆਪਣਾ ਡਿਸੀਜਨ ਬਣਾਇਆ। ਸਵਿੰਗ ਸਟੇਟਸ ਨੇ, 7 ਸਟੇਟਾਂ ਦੇ ਵਿੱਚ ਫਿਰ ਉਹ ਜਿੱਤ ਕੇ ਬਣਿਆ। ਖੈਰ, ਇਹ ਮੀਡੀਆ ਦਾ ਅਸਰ ਹੈ, ਇਹ ਹੈਗੇ ਆ, ਮਤਲਬ ਤੁਸੀਂ ਲੋਕਾਂ ਦੇ ਨਾਲ ਕਿੰਨੇ ਕੁ ਜੁੜੇ ਹੋਏ ਆ। ਲੋਕ ਨਹੀਂ ਚਾਹੁੰਦੇ, ਚਾਹੇ ਅਮਰੀਕਾ ਹੋਵੇ, ਲੋਕ ਸਕ੍ਰਿਪਟਿਡ ਨਹੀਂ ਚਾਹੁੰਦੇ। ਇੱਦਾਂ ਪੰਜਾਬ ਦੇ ਵਿੱਚ ਕਿ ਲੋਕ ਪੰਜਾਬ ਦੇ ਵਿੱਚ ਆਮ ਲੀਡਰ ਚਾਹੁੰਦੇ, ਜਿਹੜੇ ਆਮ ਗੱਲਾਂ ਕਰਨ ਬਿਨਾਂ ਸਕ੍ਰਿਪਟ ਤੋਂ ਕਰਨ। ਭਗਵੰਤ ਮਾਨ ਕਰਦਾ ਜ਼ਰੂਰ ਹੈ, ਪਰ ਉਹ ਹਜੇ ਉਹਦੀ ਜਿਹੜੀ ਉਹ ਭੰਡਪਣਾ ਆ, ਮਤਲਬ ਉਹ ਜਿਹੜਾ, ਹਾਂ ਉਹ ਜਿਹੜਾ ਕਾਮੇਡੀ ਸਟੇਜ ਸ਼ੋਅ ਵਾਲਾ ਆ, ਉਹਦੇ ਅੰਦਰੋਂ ਨਹੀਂ ਨਿਕਲਦਾ ਐਜ਼ ਏ ਸੀਰੀਅਸ ਲੀਡਰ। ਹਾਂ, ਸੋ ਇਸ ਕਰਕੇ
ਭਾਜੀ,
ਹਾਂਜੀ,
ਜਿਸ ਵੇਲੇ ਤੁਸੀਂ ਕਿਸੇ ਵੀ ਸੰਸਥਾਵਾਂ ਦੇ ਮੁਖੀ ਹੁੰਦੇ ਆ ਜਾਂ ਰਾਜ ਦੇ ਮੁਖੀ ਹੁੰਦੇ, ਦੇਸ਼ ਦੇ ਮੁਖੀ ਹੁੰਦੇ ਆ, ਉਸ ਵੇਲੇ ਤੁਹਾਨੂੰ ਨਾਪ ਤੋਲ ਕੇ ਸਾਰਿਆਂ ਦੀ ਗੱਲ ਕਰਨੀ ਪੈਂਦੀ ਆ, ਔਰ ਉਸ ਸੰਸਥਾ ਦੀ ਗੱਲ ਕਰਨੀ ਚਾਹੀਦੀ ਹੈ, ਉਹ ਸਟੇਟ ਦੀ ਗੱਲ ਕਰਨੀ ਪੈਂਦੀ ਹੈ ਜਿੱਥੇ ਤੁਸੀਂ ਰਹਿ ਰਹੇ ਆ।
ਭਾਜੀ, ਹੁਣ ਆਪਾਂ ਥੋੜ੍ਹੀ ਗੱਲ ਕਰ ਲਈ ਜਿਹੜੀ ਆਪਾਂ ਕਰਨੀ ਸੀ, ਆਪਾਂ ਤਾਂ ਲੀਡਰ
ਰਹਿੰਦੀਆਂ ਸੀ।
ਨਹੀਂ ਨਹੀਂ, ਇੱਦਾਂ ਆ,
ਕਿਸ ਦੀ ਗੱਲ ਕਰਨੀ ਆ, ਸਥਾਨ ਦਿੱਤਾ ਗਿਆ। ਕੋਈ ਵੀ ਕਿਸੇ ਵੀ ਹੋਰ ਸੀਰੀਜ਼ ਦੇ ਵਿੱਚ 5 ਟੈਸਟ ਮੈਚ ਨਹੀਂ ਖੇਡੇ ਜਾਂਦੇ, ਸਿਰਫ ਇੰਗਲੈਂਡ ਔਰ ਆਸਟ੍ਰੇਲੀਆ ਦੀ ਜਿਹੜੀ ਐਸ਼ੀਜ਼ ਸੀਰੀਜ਼ ਆ ਉਹਨੂੰ ਉਸ ਵੇਲੇ ਉੱਥੇ ਖੇਡੇ ਜਾਂਦੇ ਆ 5 ਟੈਸਟ ਮੈਚ। ਲੇਕਿਨ ਹੁਣ ਭਾਰਤ ਦੇ ਵਿੱਚ ਗਵਾਸਕਰ
ਬਾਰਡਰ ਟਰਾਫੀ
ਇਹਦੇ ਵਿੱਚ ਵੀ 5 ਟੈਸਟ ਮੈਚ ਇਸ ਵਾਰ ਭਾਰਤੀ ਟੀਮ ਖੇਡੇਗੀ ਅਤੇ 22 ਨਵੰਬਰ ਤੋਂ ਇਹ ਟੈਸਟ ਮੈਚ ਸ਼ੁਰੂ ਹੋ ਰਿਹਾ, ਪਹਿਲਾ ਟੈਸਟ ਮੈਚ, ਅਤੇ 5 ਟੈਸਟ ਮੈਚ ਖੇਡੇ ਜਾਣਗੇ। ਆਖਰੀ ਟੈਸਟ ਮੈਚ ਜਿਹੜਾ ਹੈ ਉਹ ਸਿਡਨੀ ਦੇ ਵਿੱਚ 3, 4, 5, 6, 7 ਤਰੀਕ ਜਨਵਰੀ ਨੂੰ ਅਗਲੇ ਸਾਲ ਖੇਡਿਆ ਜਾਵੇਗਾ, ਜਿਹਦੇ ਵਿੱਚ ਅਸੀਂ ਵੀ ਅਮਨਦੀਪ 3 ਦਿਨ ਜਾਣਾ ਹੈ, 3, 4, 5 ਤਰੀਕਾਂ ਨੂੰ
ਸਿਡਨੀ ਵਾਲੇ
ਤੇ ਹਾਂਜੀ ਸੀਟਾਂ ਲੈ ਲਈਆਂ, ਬੁੱਕ ਕਰਾ ਲਈਆਂ ਉੱਪਰ ਦੀਆਂ ਟੌਪ ਦੀਆਂ ਤੇ ਬਿਲਕੁਲ
ਕਿਉਂਕਿ ਭਾਜੀ ਕਿਉਂਕਿ ਇਹ ਇਹ ਇੰਡੀਆ ਤੇ ਆਸਟ੍ਰੇਲੀਆ ਦੀ ਐਸ਼ੀਜ਼ ਨੇ, ਐਸ਼ੀਜ਼ ਦਾ ਮਤਲਬ ਹੈ ਸਵਾਹ, ਤੁਹਾਨੂੰ ਯਾਦ ਹੈ, ਤੁਹਾਨੂੰ ਯਾਦ ਹੈ ਇੱਥੇ ਜਦ ਇੰਡੀਆ ਪਹਿਲਾਂ ਬੜਾ 12-13 ਦੀ ਗੱਲ ਰੇਡੀਓ ਤੇ ਹੁੰਦੇ ਸੀ ਤਾਂ ਉਦੋਂ ਇੰਡੀਆ ਨੇ ਬੜਾ ਸੋਹਣਾ ਪਰਫਾਰਮ ਕਰਨਾ, ਹੈਂ, ਗੋਰਿਆਂ ਨੇ ਕਹਿਣਾ ਜੀ ਆਹ ਇੰਡੀਆ ਨਾਲ ਮੈਚ ਹੈ, ਇੰਡੀਆ ਨਾਲ ਮੈਚ ਹੈ, ਅਤੇ ਅਸੀਂ ਵੀ ਕਹਿਣਾ ਹਾਂ ਬਈ ਉਹ ਐਂ ਜੀ ਚੱਕਣ ਕੇ ਪੱਟੇ ਉਹ ਚੱਕਣੇ, ਮੁੜ ਕੇ ਆ ਕੇ ਸਿਰ ਸਵਾਹ ਪਵਾ ਦੇਣੀ, ਸਾਰੇ ਮੈਚ ਹਾਰ ਜਾਣੇ,
ਸਾਰੇ 4 ਟੈਸਟ ਮੈਚ ਹਾਰ ਗਏ, ਤੇ ਜਿਸ ਵੇਲੇ 5ਵਾਂ ਟੈਸਟ ਮੈਚ ਖੇਡਣ ਉੱਥੇ ਨੂੰ ਜਾ ਰਹੇ ਸੀ ਨਾ
ਪਰਥ ਨੂੰ,
ਪਰਥ ਵਿੱਚ ਗਿਆ ਸੀ ਤੇ ਬਾਲਟੀਆਂ ਵਿੱਚ ਲੋਕ ਕੁਛ ਲੈ ਕੇ ਬੈਠੇ ਸੀ, ਉਹ ਦੱਸਿਓ ਤੁਸੀਂ ਸਟੋਰੀ,
ਸਵਾਹ ਸਵਾਹ ਬੈਠੇ ਸੀ ਵੀ ਸਵਾਹ ਪਾਉਣਾ। ਇੱਥੋਂ ਤੱਕ ਕਿ ਇਹ ਗੱਲ ਚੱਲ ਪਈ ਸੀ ਵੀ ਭਾਈ ਇੰਡੀਆ ਦੀ ਟੀਮ ਦੀ ਪਟੀਸ਼ਨ ਪਾਓ, ਸਾਈਨ ਕਰਾਓ ਵੀ ਇੰਡੀਆ ਦੀ ਟੀਮ ਆਸਟ੍ਰੇਲੀਆ 'ਚ ਖੇਡਣ ਨਾ ਆਇਆ ਕਰੇ, ਹੈਨਾ, ਕਿਉਂਕਿ ਸਾਡਾ ਰਹਿੰਦਾ ਖੁੰਹਦਾ ਰੈਪੂਟੇਸ਼ਨ ਉਹ ਖਰਾਬ ਕਰ ਜਾਂਦੀ ਆ, ਹੈ ਨਾ, ਲੋਕ ਟਿੱਚਰਾਂ ਕਰਨ ਲੱਗ ਜਾਂਦੇ ਨੇ ਵਰਕ ਪਲੇਸ 'ਤੇ, ਔਖੇ ਕਰਦੇ ਆ ਟਿੱਚਰਾਂ ਮਾਰ ਮਾਰ ਕੇ, ਹੈ ਨਾ ਪਿਆ। ਪਰ
ਤੁਸੀਂ ਇੱਕ ਗੱਲ ਨੋਟ ਕੀਤੀ ਹੋਊਗੀ ਕਿ ਇੰਡੀਆ ਨੇ 2019 ਤੱਕ ਕੋਈ ਵੀ ਟੈਸਟ ਸੀਰੀਜ਼ ਇੱਥੇ ਨਹੀਂ ਜਿੱਤੀ ਸੀ ਹਿੰਦੁਸਤਾਨ ਨੇ ਆਸਟ੍ਰੇਲੀਆ ਦੇ ਖਿਲਾਫ਼, ਅਤੇ 2019 ਦੇ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਖਿਲਾਫ਼ ਟੈਸਟ ਸੀਰੀਜ਼ ਆਸਟ੍ਰੇਲੀਆ ਦੇ ਵਿੱਚ ਜਿੱਤੀ, ਨਾ ਕੇਵਲ ਉਹੀ ਟੈਸਟ ਸੀਰੀਜ਼ ਜਿੱਤੀ, ਉਸ ਤੋਂ ਬਾਅਦ ਜਿਹੜੀ 2021-22 ਦੇ ਵਿੱਚ ਟੈਸਟ ਸੀਰੀਜ਼ ਹੋਈ ਆ ਉਹ ਵੀ ਜਿੱਤੀ। ਦੋ ਵਾਰ ਲਗਾਤਾਰ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿੱਚ ਹਰਾਉਣਾ ਬਹੁਤ ਵੱਡੀ ਗੱਲ ਆ, ਬਹੁਤ ਮਾਣ ਵਾਲੀ ਗੱਲ ਹੈ, ਇੱਦਾਂ ਹੋਇਆ ਆ।
ਤੇ ਲੋਕ ਤਾਂ ਕਹਿ ਰਹੇ ਕਿ ਮੋਦੀ ਦੀ ਅਗਵਾਈ ਵਿੱਚ ਹੋਇਆ।
ਤੁਸੀਂ ਮੁੜ ਕੇ ਉੱਤੇ ਆਉਣਾ ਹੁੰਦਾ, ਤੁਸੀਂ ਮੁੜ ਕੇ ਉੱਤੇ ਹੋਰਡਿੰਗ ਲਵਾ ਦਈਏ, ਉਹਦਾ ਵੀ ਪੋਸਟਰ ਲਵਾ ਦਈਏ ਇੱਥੇ ਮੋਦੀ ਸਾਹਿਬ ਦਾ।
ਸ਼ੁਕਰ ਕਰਦੇ ਉਹਦੇ, ਸ਼ੁਕਰ ਕਰਦੇ ਆ। ਇੱਦਾਂ ਇੱਦਾਂ ਜੀ ਕੋਈ ਪੰਜਾਬ ਦੀ ਟੀਮ ਜਿੱਤ ਜਾਵੇ ਨਾ ਤਾਂ ਭਗਵੰਤ ਮਾਨ ਕਹਿੰਦਾ ਦੇਖਿਆ ਕਿ ਮੈਂ ਮੈਡਲ ਜਿੱਤ ਕੇ ਆਇਆ ਨਾ, ਪਹਿਲਾਂ
ਨਹੀਂ
ਨੀ ਇੱਦਾਂ ਕਦੇ ਵੀ ਹੋਈ। ਹਾਂਜੀ
ਐਤਕੀ ਐਤਕੀ ਮੈਨੂੰ ਲੱਗਦਾ ਸਵਾਹ ਸਾਨੂੰ ਪਾਉਣ ਦੀ।
ਜਿੱਦਾਂ
ਨਾ ਨਾ
ਨਿਊਜ਼ੀਲੈਂਡ ਦੇ
ਨਾ
ਖਿਲਾਫ ਹੋਈ
ਨਹੀਂ,
ਆ
ਤੁਸੀਂ ਕਹਿੰਦੇ ਹੋ ਵੀ ਐਤਕੀ ਵਧੀਆ ਰਹਿਣਾ, ਮੈਨੂੰ ਲੱਗਦਾ ਐਤਕੀ ਸਾਨੂੰ ਸਵਾਹ ਪਾਉਣ ਦੀ ਲੋੜ ਨਹੀਂ, ਉਹ ਪਹਿਲੀ ਸਵਾਹ 'ਚ ਲਿਬੜੇ ਹੀ ਆਉਣੇ ਆ ਇੰਡੀਆ ਦੀ ਟੀਮ, ਜਿਹੜੀ ਜਿਹੜੀ ਸਿਰ ਸਵਾਹ ਉੱਤੇ ਪਵਾ ਲਈ ਆ ਨਿਊਜ਼ੀਲੈਂਡ ਦੀ ਟੀਮ ਤੋਂ ਇੰਡੀਆ ਦੇ ਵਿੱਚ, ਉਹ ਵੀ ਰਿਕਾਰਡ ਟੁੱਟਿਆ ਹਨਾ, ਤੇ ਉਹ ਤਾਂ ਪਹਿਲੀ ਸਵਾਹ ਨਾ ਲਿਬੜੇ ਜਹਾਜ਼ 'ਚ ਲਿਬੜੇ ਹੀ ਆਉਣੇ ਆ। ਹਾਂ ਵਾਈਟ ਵਾਸ਼ ਹੋਣਾ, ਵਾਈਟ ਵਾਸ਼ ਤਾਂ ਕਰਨਾ ਹੀ ਪੈਣਾ, ਜਾਂ ਸਵਾਹ ਹੀ ਇੰਨੀ ਆ ਤਾਂ ਚਿੱਟਾ ਹੀ ਰੰਗ ਕਰਾਉਣਾ ਪੈਣਾ, ਜਿੱਦਾਂ ਤੁਹਾਡਾ ਪਿੰਕ ਰੰਗ ਹੈ, ਤੁਹਾਡਾ ਕੈਮਰਾ ਨਾ ਉਹਨਾਂ ਨੂੰ ਦੇ ਦਈਏ ਰੰਗ ਸਾਫ਼ ਕਰਨ ਨੂੰ ਹਨਾ। ਔਖਾ ਵੀ, ਔਖਾ ਔਖਾ ਵੀ। ਚਲੋ ਭਾਜੀ ਵੀ ਖਬਰਾਂ ਸਾਤੇ ਬਹੁਤ ਰਹਿ ਗਈਆਂ, ਮਾਫ਼ੀ ਚਾਹੁੰਦੇ ਆਪਣੇ ਸਰੋਤਿਆਂ ਦੇ, ਬਹੁਤ ਟੌਪਿਕ ਚਾਲ ਸਾਹਿਬ ਨੇ ਭੇਜੇ ਸੀ ਤੇ ਉਹ ਹੁਣ ਵੈਸੇ ਮੈਂ ਨਾ ਸਾਰੇ ਹੋਲਡ ਕਰ ਲਏ ਆ ਹਨਾ,
ਹੋਲਡ ਕਰ ਲਓ,
ਉਹ 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 ਇੰਪੋਰਟੈਂਟ ਹੈ ਉਹ ਉਹ ਜਿਹੜੇ ਆਪਣੇ ਗੱਲਾਂ ਬਾਤਾਂ ਨੇ, ਤੇ ਉਹ ਸਾਰੀਆਂ ਆਪਾਂ ਸ਼ੇਅਰ ਕਰਾਂਗੇ, ਬੜੀਆਂ ਮਤਲਬ ਸੀਰੀਅਸ ਗੱਲਾਂ ਨੇ, ਪੜ੍ਹਾਈ ਦੀਆਂ ਗੱਲਾਂ ਨੇ। ਅੱਜ ਅਸੀਂ ਉਹ ਮਸਲਾ ਜਿਹੜਾ ਸਾਡੇ ਤੱਕ ਆਇਆ ਸੀਗਾ ਉਹ ਡਿਸਕਸ ਉਹ ਵੀ ਕਰਨਾ ਸੀਗਾ, ਉਹ ਰਹਿ ਗਿਆ ਜਿਹੜੀਆਂ ਹੈਕਸ ਦੇ ਨਾਲ ਸੰਬੰਧਿਤ। ਹੁਣ ਅਗਲੇ ਅਗਲੇ ਹਫ਼ਤੇ ਨਾ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਹੈਕਸ ਹੈ, ਹਾਇਰ ਐਜੂਕੇਸ਼ਨ ਲੋਨ ਸਕੀਮ ਹੈ, ਉਹਦੇ ਬਾਰੇ ਆਪਾਂ ਗੱਲ ਕਰਨੀ ਹੈ। ਇਹ ਜਿਹੜੀ ਲੋਨ ਸਕੀਮ ਹੈ, ਇਹ ਬਹੁਤ ਸਾਰੇ ਸਾਡੇ ਪੰਜਾਬੀ ਹਿੰਦੁਸਤਾਨੀ ਪਰਿਵਾਰਾਂ ਦੇ ਵਿੱਚ ਡਿਵੋਰਸ ਦਾ ਕਾਰਨ ਬਣ ਰਹੇ ਨੇ, ਇਹ ਮਸਲਾ ਆਇਆ ਸਾਡੇ ਮੂਹਰੇ, ਤੇ ਇਹ ਆਪਾਂ ਡਿਸਕਸ ਕਰਨਾ ਕਿ ਇੱਕ ਐਜੂਕੇਸ਼ਨ, ਯਾਰ ਭਾਜੀ ਐਜੂਕੇਸ਼ਨ ਦਾ ਹੀ ਸਕੀਮ ਹੈ ਹਨਾ, ਤੇ ਅਖੀਰ ਨੂੰ ਜਾ ਕੇ ਉਹ ਡਿਵੋਰਸ ਦੇ ਵਿੱਚ ਕਨਵਰਟ ਹੋ ਜਾਂਦੀ ਆ ਹਨਾ, ਇਹਦੇ ਇਹਦੇ ਵਿੱਚ ਕਸੂਰਵਾਰ ਕੌਣ ਹੈ? ਪੜ੍ਹਨ ਵਾਲੇ ਬੱਚੇ ਕਸੂਰਵਾਰ ਹੈ, ਖਾਸ ਕਰਕੇ ਲੜਕੀ ਵੱਲੋਂ ਲੜਕੀ ਕਸੂਰਵਾਰ ਹੈ, ਲੜਕੀ ਦੇ ਮਾਂ ਬਾਪ ਕਸੂਰਵਾਰ ਨੇ ਜਾਂ ਗਾਂ ਉਹਦੇ ਸਹੁਰੇ ਕਸੂਰਵਾਰ ਨੇ, ਇਹਦੇ ਬਾਰੇ ਇਹ ਬਹੁਤ ਵੱਡਾ ਗੰਭੀਰ ਮਸਲਾ ਆ। ਇਹ ਸ਼ਾਇਦ ਇਹ ਸਾਡੀ ਡਿਸਕਸ਼ਨ ਹੋਈ ਸੀ,
ਕਰਾਂਗੇ ਅਗਲੇ ਵਾਰ, ਕਾਫੀ ਇਹਦੇ ਲਈ ਸਮਾਂ ਚਾਹੀਦਾ, 15-20 ਮਿੰਟ ਦੀ ਡਿਸਕਸ਼ਨ।
ਜਿੱਦਾਂ ਐਤਕੀ ਲੀਡਰ ਬਣਾਇਆ ਨਾ, ਅਗਲੀ ਵਾਰੀ ਮੈਂ ਸਾਰੇ ਜਿੰਨੇ ਵੀ ਸਤਿਕਾਰਤ ਸਰੋਤੇ ਸਾਡੇ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਸਾਡੇ ਨਾਲ ਜੁਆਇਨ ਕਰਿਆ ਕਰੋ, ਤੇ ਇਸ ਤਰ੍ਹਾਂ ਆਪਾਂ ਸੰਵਾਦ ਰਚਾਉਣਾ ਤਾਂ ਕਿ ਅਸੀਂ ਵਧੀਆ ਸਮਾਜ ਸਿਰਜ ਸਕੀਏ, ਔਰ ਸਾਨੂੰ ਜੋ ਸਾਡੀਆਂ ਲੋੜਾਂ ਨੇ ਉਹਨਾਂ ਬਾਰੇ ਡਿਸਕਸ਼ਨ ਕਰੇ, ਜੋ ਸਾਡੇ ਨਾਲ ਹੋ ਰਹੀਆਂ ਵਾਪਰ ਰਹੀਆਂ ਚੀਜ਼ਾਂ ਨੇ ਜਾਂ ਵਾਪਰਨ ਵਾਲੀਆਂ ਨੇ, ਉਹ ਤੋਂ ਅਸੀਂ ਅਵੇਅਰ ਹੋਈਏ। ਇਹ ਸਾਂਝ ਤਾਂ ਪੋਸੀਬਲ ਹੈ ਜੇ ਅਸੀਂ ਸਾਂਝ ਪਾ ਕੇ ਇਹ ਗੱਲਬਾਤ ਕਰੀਏ। ਭਾਜੀ
ਪਾ ਕੇ ਅਸੀਂ ਪੰਜਾਬ ਦੇ ਲੀਡਰ ਹੀ ਨਹੀਂ ਬਣਾਉਣੇ, ਮੁੱਖ ਮੰਤਰੀ ਨਹੀਂ ਬਣਾਉਣੇ, ਆਪਣੇ ਫੈਮਿਲੀਆਂ ਵਿੱਚ ਵੀ ਚੰਗੇ ਲੀਡਰ ਬਣਾਉਣੇ ਆ, ਆਪਣੇ ਆਪ ਨੂੰ ਕਿਸੇ ਖੇਤਰ ਵਿੱਚ ਲੀਡਰ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਤੇ ਇਹ ਸਾਡਾ ਸੰਦੇਸ਼ ਰਹਿੰਦਾ ਆ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਅਸੀਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਗੱਲ ਕਰਦੇ, ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦੇ। ਸ਼ੁਕਲ ਸ਼ੁਕਲ ਵਿੱਚ ਤਾਂ ਚਲੋ ਕਿਸ ਵੇਲੇ ਹੋ ਵੀ ਜਾਂਦੀ ਹੈ, ਜਿੱਦਾਂ ਮੈਂ ਹੁਣ ਕਿਹਾ ਵੀ ਮੋਦੀ ਦੀ ਅਗਵਾਈ ਵਿੱਚ ਜਿੱਤੀ, ਉਹ ਤਾਂ ਸ਼ੁਕਰ ਹੁੰਦੇ ਹੈ ਨਾ। ਚਲੋ ਮਰਜ਼ੀ ਹੈ ਤੁਹਾਡੀ, ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਮਨਦੀਪ ਤੁਹਾਨੂੰ ਕਿੱਦਾਂ ਦਾ ਲੱਗਾ, ਸਾਨੂੰ ਕਿੱਦਾਂ ਦਾ ਲੱਗਾ, ਸਾਡੇ ਸਰੋਤਿਆਂ ਨੂੰ ਕਿੱਦਾਂ ਲੱਗਾ, ਉਹ ਫੀਡਬੈਕ ਸਾਨੂੰ ਦਿਓਗੇ, ਅਤੇ ਅਗਲੇ ਹਫ਼ਤੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਵਾਂਗੇ।
ਸਤਿ ਸ਼੍ਰੀ ਅਕਾਲ ਭਾਜੀ, ਮਿਲਦੇ ਹਾਂ ਅਗਲੇ ਹਫ਼ਤੇ। ਸੋ ਅਮਰੀਕ ਭਾਜੀ ਵਿਦਾ ਲੈ ਚੁੱਕੇ ਨੇ ਅਤੇ ਰਵਿੰਦਰ ਧਨੀ ਪ੍ਰੋਗਰਾਮ 'ਚ ਆ ਗਏ ਨੇ, ਮੈਸੇਜ ਕਰ ਰਹੇ ਨੇ, ਲੇਟ ਪਿਆਰੇ ਹੋ ਆਏ ਤੁਸੀਂ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਲੇਟ ਹੋ ਗਏ ਨੇ, ਬ੍ਰੌਡਕਾਸਟ ਦੇ ਵਿੱਚ ਸਾਨੂੰ ਸੁਣਨਗੇ, ਪੋਡਕਾਸਟ ਦੇ ਵਿੱਚ ਸੁਣਗੇ, ਆਪ ਦਾ ਸਵਾਗਤ ਹੈ। ਅਤੇ ਗੱਲਾਂ ਕਰਦੇ ਕਹਿੰਦੇ ਬਹੁਤ ਸਾਰੀ ਗੱਲ ਜਿਹੜੀ ਆ ਉੱਚੀ ਨੀਵੀਂ ਕਹਿ ਹੋ ਜਾਂਦੀ ਆ, ਮੈਂ ਸਭ ਤੋਂ ਮਾਫ਼ੀ ਮੰਗਦਾ ਅਗਰ ਸਾਡੀਆਂ ਗੱਲਾਂ ਬਾਤਾਂ ਨਾਲ ਤੁਹਾਡਾ ਹਿਰਦਾ ਬਲੁੰਦਰਿਆ ਗਿਆ ਜਾਂ ਤੁਹਾਨੂੰ ਗੁੱਸਾ ਲੱਗਾ ਜਾਂ ਤੁਹਾਨੂੰ ਦੁੱਖ ਲੱਗਾ, ਅਸੀਂ ਉਹਦੀ ਮਾਫ਼ੀ ਮੰਗਦੇ ਹਾਂ। ਅਤੇ ਗਾਂਹ ਵਾਸਤੇ ਤੁਸੀਂ ਸਾਨੂੰ ਫੀਡਬੈਕ ਦਿਓ, ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕੁਛ ਹੋਰ ਚਾਹੁੰਦੇ ਹੋ, ਹੋਰ ਸੁਣਨਾ ਚਾਹੁੰਦੇ ਹੋ, ਹੋਰ ਪ੍ਰੋਗਰਾਮ 'ਚ ਇੰਪਰੂਵਮੈਂਟ ਚਾਹੁੰਦੇ ਤਾਂ ਵੀ ਸਾਨੂੰ ਦੱਸੋ। ਤੁਹਾਡੀਆਂ ਸਾਂਝਾਂ ਜਿਹੜੀਆਂ ਨੇ ਸਾਨੂੰ ਸਾਰਿਆਂ ਨੂੰ ਐਜ਼ ਏ ਸਮਾਜ ਵਧੀਆ ਇੱਕ ਸੰਵਾਦ ਵੱਲ ਨੂੰ ਲੈ ਕੇ ਜਾਂਦੀਆਂ ਨੇ, ਸਮਾਜ ਸਿਰਜਣ ਵੱਲ ਲੈ ਕੇ ਜਾਂਦੀਆਂ ਨੇ। ਇੱਕ ਵਾਰੀ ਫੇਰ ਰਿਮਾਈਂਡ ਕਰਾ ਦੇਵਾਂ ਕਿ ਅੱਜ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਗੁਰਪੁਰਬ ਦੇ ਰੱਖੇ ਗਏ ਸਨ, ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਪੈਣਗੇ। ਸੋ ਇਸ ਪ੍ਰੋਗਰਾਮ ਤੋਂ ਬਾਅਦ ਤਿਆਰ ਹੋ ਜਾਓ ਅਤੇ ਜਾਓ ਗੁਰੂ ਘਰ, ਮੱਥਾ ਟੇਕੋ, ਬਾਣੀ ਨਾਲ ਜੁੜੋ, ਬਾਣੀ ਨਾਲ ਜੁੜੋ, ਸੇਵਾ ਕਰੀਏ, ਸੇਵਾ ਕਰਕੇ ਉਹ ਐਜੂਕੇਸ਼ਨ ਆਪਣੇ ਗੁਰੂ ਦੀ ਲਈ ਹੈ। ਦੁਨਿਆਵੀ ਐਜੂਕੇਸ਼ਨ ਸਾਡੇ ਸਾਰਿਆਂ ਕੋਲ ਬਹੁਤ ਹੈ, ਕੰਮ ਕਾਰ ਸਾਰਿਆਂ ਦੇ ਬੜੇ ਵਧੀਆ ਚੱਲ ਰਹੇ ਨੇ, ਅਤੇ ਆਪਣੀ ਰੂਹਾਨੀ ਐਜੂਕੇਸ਼ਨ ਜਿਹੜੀ ਸਾਡਾ ਸਕੂਲ ਹੈ ਗੁਰੂ ਘਰ, ਅਸੀਂ ਉੱਥੇ ਜਾ ਕੇ ਕਲਾਸ ਲਾ ਕੇ ਆਈਏ, ਪਾਠ ਪੜ੍ਹ ਕੇ ਆਈਏ, ਘਰ ਆ ਕੇ ਉੱਥੇ ਚਿੰਤਨ ਕਰੀਏ। ਅਗਰ ਕਿਸੇ ਨੂੰ ਕੋਈ ਮਦਦ ਚਾਹੀਦੀ ਹੈ ਗੁਰਬਾਣੀ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਚਾਹੀਦੀ ਹੈ, ਤਾਂ ਉਹ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੂੰ ਪੁੱਛ ਸਕਦੇ ਨੇ। ਔਨਲਾਈਨ ਬੜੇ ਰਿਸੋਰਸਿਸ ਪਏ ਨੇ, ਸਾਨੂੰ ਫੋਨ ਕਰਕੇ ਪੁੱਛ ਸਕਦੇ ਹਾਂ, ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਮਟੀਰੀਅਲ ਦੇ ਰਾਹੀਂ, ਜਾਂ ਗੱਲਬਾਤ ਵੀ ਕਰ ਸਕਦੇ ਹਾਂ। ਸੋ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਤੁਹਾਡੇ ਦਿਲ ਦੇ ਵਿੱਚ ਹੈ, ਕੋਈ ਗਲਤ ਸੋਚਾਂ ਆ ਰਹੀਆਂ ਨੇ, ਕੋਈ ਤੁਹਾਨੂੰ ਇਲਾਜ ਨਹੀਂ ਲੱਭ ਰਿਹਾ, ਕੋਈ ਤੁਹਾਨੂੰ ਸਿਸਟਮ, ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਢੁੱਕਵੇਂ ਰਿਸੋਰਸ ਤੱਕ ਤੁਹਾਨੂੰ ਅੱਪੜਦਾ ਕਰਨ ਦੇ ਲਈ। ਸੋ ਇੰਨਾ ਕੁਛ ਕਹਿੰਦਾ ਹੋਇਆ ਜੀ, ਇਹ ਵੀਡੀਓ ਸਟ੍ਰੀਮ ਇੱਥੇ ਹੀ ਸਮਾਪਤ ਕਰਦੇ ਹਾਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਰੇਡੀਓ ਦੇ ਸਾਡੇ ਜਿੰਨੇ ਵੀ ਸਤਿਕਾਰ ਸਰੋਤੇ ਨੇ, ਉਹਨਾਂ ਨੂੰ ਦੱਸ ਦਈਏ ਕਿ ਪੋਡਕਾਸਟ ਬੜੀ ਛੇਤੀ ਹੀ ਪ੍ਰੋਗਰਾਮ ਦੇ ਵਿੱਚ ਚੜ੍ਹ ਜਾਏਗਾ, ਸਿਸਟਮ 'ਚ ਚੜ੍ਹੇਗਾ, ਤੁਸੀਂ ਐਪਸ ਦੇ ਰਾਹੀਂ ਜਾਂ ਵੈਬਸਾਈਟ ਰਾਹੀਂ ਸਾਨੂੰ ਸੁਣ ਸਕਦੇ ਹੋ। ਵੀਡੀਓ ਆਲਰੇਡੀ ਪਏ ਨੇ ਸਾਡੇ ਯੂਟਿਊਬ ਅਤੇ ਫੇਸਬੁੱਕ ਚੈਨਲ ਦੇ ਉੱਤੇ। ਸੋ ਇੱਕ ਛੋਟੀ ਬ੍ਰੇਕ ਇਸ ਤੋਂ ਬਾਅਦ ਆਏਗੀ, ਉਸ ਤੋਂ ਬਾਅਦ ਗੱਜਣਵਾਲਾ ਬਾਈ ਜੀ ਦੇ ਐਪੀਸੋਡ ਰੈਡੀ ਆ, ਸੋ ਉਹ ਵੀ ਆਪਾਂ ਸੁਣਾਂਗੇ। ਸੋ ਪ੍ਰੋਗਰਾਮ ਚੱਲਦੇ ਰਹਿਣਗੇ, ਹਰਮਨ ਰੇਡੀਓ 'ਤੇ ਇੰਪਰੂਵਮੈਂਟ ਹੁੰਦੀ ਹੈ, ਹੋ ਰਹੀ ਹੈ, ਅਤੇ ਆਪ ਸਭ ਦਾ ਸਾਥ ਬੜਾ ਵਡਮੁੱਲਾ ਹੈ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ।